ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਆਓ ਸਾਰੇ ਗੁਰਫਤਿਹ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ, ਜਿਹੜੇ ਆ ਰਹੇ ਹੈ ਵੀਰ, ਉਹਨਾਂ ਨੂੰ ਰਾਹ 'ਚ ਬਿਠਾ ਲਓ ਤੇ ਚੰਗੀ ਗੱਲ ਹੈ। ਬਹੁਤ ਪਿੱਛੇ ਜਾ ਕੇ ਬੈਠਣਾ ਪਏਗਾ, ਰਸਤਾ ਖਾਲੀ ਹੋਈ ਹੈ, ਰਸਤੇ ਦੇ ਵਿੱਚ ਹੀ ਬਿਠਾ ਲਓ। ਖੁੱਲੇ ਖੁੱਲੇ ਪਿੱਛੇ ਨੂੰ ਹੋ ਕੇ ਖੁੱਲੇ ਖੁੱਲੇ ਬਹਿ ਜਾਣਗੇ, ਬਾਅਦ 'ਚ ਮੱਥਾ ਟੇਕ ਲਿਓ, ਕਿਉਂਕਿ ਤਕਰੀਬਨ ਸਾਰਿਆਂ ਨੇ ਮੱਥਾ ਟੇਕ ਹੀ ਲਿਆ, ਆ ਹੀ ਗਏ ਹੈ। ਥੋੜ੍ਹੇ ਬਹੁਤ ਰਹਿ ਗਏ ਹੋਣਗੇ, ਉਹ ਦੂਰੋਂ ਮੱਥਾ ਟੇਕ ਕੇ ਰਸਤੇ ਦੇ ਵਿੱਚ ਬੈਠ ਜਾਣ। ਬਾਕੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਜਿਹੜੇ ਪਿੱਛੇ ਵਾਲੇ ਖੜ੍ਹੇ ਹੋ, ਤਕੜੇ ਹੋ ਕੇ ਖੜ੍ਹੇ ਹੋ, ਜਿਹੜੇ ਆਉਣ ਉਹ ਹੁਣ ਪਿੱਛੇ ਹੀ ਬਿਠਾਈ ਜਾਇਓ, ਜਿਹੜੇ ਆਈ ਜਾਣੇ ਤੋਂ ਬਾਅਦ ਲੇਟ ਆਉਣ, ਉਹਨਾਂ ਨੂੰ ਉੱਥੇ ਹੀ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਬਿਠਾ ਲਓ। ਤਕਰੀਬਨ ਸਾਰੇ ਆ ਹੀ ਗਏ ਆ, ਸਾਰੇ ਇੱਥੇ ਬਹਿ ਜਾਣ ਤੇ ਚੰਗਾ। ਲਓ ਪਿਆਰਿਓ, ਹੈਰਾਨੀ ਵਾਲੀ ਗੱਲ ਹੈ ਵੀ ਅੱਜ ਪਹਿਲੇ ਦਿਨ ਹੀ ਇੰਨੀ ਸੰਗਤ ਜਿਹੜੇ ਹਿਸਾਬ ਨਾਲ ਅੱਜ ਹੈ, ਕਿਤੇ ਇਹ ਦਿਨ ਵੀ ਨੈੱਟ ਬੰਦ ਹੋਣ ਕਰਕੇ ਆ ਗਏ, ਹੁਣ ਵੀ ਅੱਜ ਵਿਹਲੇ ਹੀ ਹੈ। ਅੱਜ ਨੈੱਟ ਨਹੀਂ ਚੱਲਦਾ, ਬੰਦਾ ਗਲੀਆਂ 'ਚ ਬੈਠਾ, ਕੋਈ ਰੂੜੀ 'ਤੇ ਬੈਠਾ, ਕੋਈ ਗਲੀ 'ਚ ਬੈਠਾ, ਕੋਈ ਕਿਤੇ ਬੈਠਾ, ਉਹ ਹੁਣ ਐਂ ਬੰਦਾ ਲੱਗਿਆ ਰਹਿੰਦਾ। ਹੁਣ ਨੌ ਮੁੰਡੇ ਅਗਲਾ ਕਹਿੰਦਾ ਨਾ ਯਾਰ ਅੱਜ ਵਟਸਐਪ ਚੱਲਦਾ, ਨਾ ਫੇਸਬੁੱਕ ਚੱਲਦੀ ਹੈ, ਕੁਛ ਨਹੀਂ ਚੱਲਦਾ। ਚਲੋ ਹੁਣ ਕੱਲ੍ਹ ਨੂੰ ਪਤਾ ਲੱਗਣਾ। ਅੱਛਾ, ਦੀਵਾਨ ਵੀ ਜਿਹੜਾ ਇੰਟਰਨੈਟ 'ਤੇ ਲਾਈਵ ਹੁੰਦਾ ਰੋਜ਼, ਅੱਜ ਦੀਵਾਨ ਘਰਾਂ ਤੱਕ ਨਹੀਂ ਪਹੁੰਚ ਰਿਹਾ, ਇੱਥੇ ਹੀ ਹੈ ਜਿੰਨੇ ਆਪਾਂ ਬੈਠੇ, ਰਿਕਾਰਡ ਹੋ ਰਿਹਾ, ਬਾਅਦ ਵਿੱਚ ਪੈ ਜਾਏਗਾ। ਪਰ ਫਿਰ ਵੀ ਚਲੋ, ਅੰਦਰ ਕਈਆਂ ਦੇ ਉਤਸ਼ਾਹ ਹੁੰਦਾ ਹੈ, ਪ੍ਰੇਮ ਹੁੰਦਾ ਹੈ। ਵੱਡੀ ਗੱਲ, ਵਧੀਆ ਗੱਲ ਇਹ ਲੱਗਦੀ ਹੈ ਵੀ ਨੌਜਵਾਨ ਵੀਰ ਵਿੱਚ ਕਿੰਨੇ ਹੈ, ਚਾਹੇ ਰੁਮਾਲਾਂ ਬੰਨੀਆਂ, ਦਾੜੀਆਂ ਕੇਸ ਨਹੀਂ ਰੱਖੇ, ਪਰ ਫਿਰ ਵੀ ਅੰਦਰ ਪ੍ਰੇਮ ਲੈ ਕੇ ਸੁਣਨ ਬੈਠਦੇ ਹੋ, ਆਉਂਦੇ ਹੋ। ਤਾਂ ਕਰਕੇ ਆਓ ਕੁਝ ਸਮਾਂ ਆਪਾਂ ਸਾਰੇ ਵੀਰ ਭਰਾ ਭੈਣਾਂ ਇਕਾਗਰਤਾ ਬਣਾ ਕੇ ਬੈਠਣ ਦੀ ਕੋਸ਼ਿਸ਼ ਕਰੀਏ। ਜਿਹੜੇ ਭਾਈ ਪਹਿਰੇਦਾਰ ਹੋ, ਪੰਜ ਚਾਰ ਤਕੜੇ ਜਿਹੇ ਹੋ ਕੇ ਲਾਈਨ ਬਣਾ ਲਿਓ ਪਿੱਛੇ, ਜਿਹੜੀ ਵੀ ਸੰਗਤ ਲੇਟ ਆਵੇ ਉਹ ਪਰੇ ਹੀ ਬਿਠਾ ਦਿਆ ਕਰੋ। ਜਿਹੜੇ ਪਹਿਰੇਦਾਰ ਖੜ੍ਹੇ ਉਹਨਾਂ ਤੁਹਾਨੂੰ ਲਾਈਨ ਬਣਾਉਣੀ ਪੈਣੀ ਹੈ, ਜੇ ਇੱਦਾਂ ਇਕੱਲਾ ਤੋਂ ਇਕੱਲਾ ਆਈ ਗਿਆ ਫਿਰ ਤਾਂ ਟਾਈਮ ਲੱਗਣਾ। ਜਿਹੜੇ ਪਿੱਛੇ ਖੜ੍ਹੇ ਆ ਨਾ ਬਰਸ਼ਿਆਂ ਵਾਲੇ ਵੀਰ, ਉੱਥੇ ਦੋ ਤਿੰਨ ਸਿੰਘ ਹੋਰ ਖੜ੍ਹ ਜਾਣ ਨਾਲ ਹੀ, ਉਹਨਾਂ ਜਿਹੜਾ ਹੁਣ ਆਵੇ ਉੱਥੇ ਜੇ ਟਿਕਾ ਲਿਆ ਕਰੋ ਪਿੱਛੇ, ਬਾਕੀ ਭਾਈ ਟਿਕਾ ਰੱਖਿਓ, ਹੁਣ ਹਿੱਲ ਜੁੱਲ ਨਾ ਹੋਵੇ, ਬਿਲਕੁਲ ਇਕਾਗਰਤਾ ਬਣਾ ਕੇ ਰੱਖਿਓ। ਸੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗਿਆਨ ਨਾਲ ਜੋੜਿਆ। ਸਿੱਖਾਂ ਦਾ ਗੁਰੂ ਗਿਆਨ ਹੈ, ਦੇਹ ਕਦੇ ਗੁਰੂ ਨਹੀਂ ਸੀ। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਸਾਡੇ 10 ਗੁਰੂ ਹੈ, ਪਰ 10 ਗੁਰੂ ਨਹੀਂ, ਸਾਡਾ ਇੱਕੋ ਹੀ ਗੁਰੂ ਹੈ, ਉਹ ਗਿਆਨ ਹੈ। ਸਰਬ ਸਾਂਝਾ ਗਿਆਨ, ਰੱਬ ਦਾ ਗਿਆਨ, ਪਰਮਾਤਮਾ ਦਾ ਗਿਆਨ। ਫਿਰ ਇੱਕ ਸਵਾਲ ਖੜਾ ਹੋ ਜਾਂਦਾ ਹੈ, ਫਿਰ 10 ਗੁਰੂ ਕਿਉਂ ਕਿਹਾ ਜਾਂਦਾ ਹੈ? ਇਹ ਭਾਈ ਭਾਰਤੀ ਸੱਭਿਅਤਾ ਜਿਹੜੀ ਹੈ ਨਾ, ਇਹਦੇ ਵਿੱਚ ਟੀਚਰ ਦੇ ਨਾਂ ਨਾਲ ਗੁਰੂ ਲੱਗਦਾ ਹੈ, ਕਹਿੰਦੇ ਹੈ, ਜਿਵੇਂ ਟੀਚਰ ਨੂੰ ਗੁਰੂ ਕਹਿ ਦਿੰਦੇ ਹੈ। ਤੁਸੀਂ ਅੱਜ ਵੀ ਕਿਸੇ ਹਿੰਦੂ, ਜਿੱਥੇ ਜ਼ਿਆਦਾ ਲੋਕ ਹਿੰਦੂ ਰਹਿੰਦੇ ਹੈ, ਕਿਸੇ ਵੀ ਸਟੇਟ 'ਚ ਚਲੇ ਜਾਓ, ਜਦੋਂ ਆਪਾਂ ਇੱਦਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਤਾਂ ਉਹ ਸਾਨੂੰ ਵੀ ਸੰਬੋਧਨ ਕਰਨਗੇ, ਜਦੋਂ ਗੁਰੂ ਜੀ ਐਸੇ ਨਹੀਂ ਐਸੇ ਹੈ ਹਿੰਦੀ ਬੋਲਣਗੇ ਨਾ, ਤਾਂ ਉਹ ਬਾਬਾ ਜੀ ਸ਼ਬਦ ਨਹੀਂ ਵਰਤਣਗੇ, ਭਾਈ ਸਾਹਿਬ ਨਹੀਂ ਕਹਿੰਦੇ, ਉਹਨਾਂ ਦੇ ਮੂੰਹ ਤੇ ਚੜਿਆ, ਕਿਉਂਕਿ ਉਹ ਹਿੰਦੂ ਜਿੰਨੇ ਆ ਉਹਨਾਂ ਨੂੰ, ਬੰਦਿਆਂ ਨੂੰ ਉਹ ਗੁਰੂ ਹੀ ਕਹਿੰਦੇ। ਸਾਡੇ ਆਮ ਵੀ ਇਹ ਗੱਲ ਹੈ ਵੀ ਜਦ ਜੇ ਡਰਾਈਵਰੀ ਸਿੱਖਣੀ ਹੈ ਤੇ ਤੈਨੂੰ ਕੋਈ ਨਾ ਕੋਈ ਗੁਰੂ ਧਾਰਨਾ ਪੈਣਾ। ਇਹ ਜਿਹੜਾ ਗੁਰੂ ਸ਼ਬਦ ਹੈ ਸਤਿਗੁਰੂ ਜੀ ਦੇ, ਜਿਵੇਂ ਆਪਾਂ ਦੇਹ ਨਾਲ ਲਾਉਂਦੇ ਹਾਂ, ਇਹ ਗੁਰੂ ਹੈ ਜਿਵੇਂ ਪ੍ਰਚਲਿਤ ਸ਼ਬਦ ਹੈ, ਆਹ ਵੀ ਗੁਰੂ ਹੈ, ਆਹ ਵਿਦਿਆ ਗੁਰੂ ਹੈ, ਆਹ ਸਾਡਾ ਇੱਦਾਂ ਗੁਰੂ ਸ਼ਬਦ ਲੱਗਦਾ। ਇੱਦਾਂ ਦਸੇ ਪਾਤਸ਼ਾਹੀਆਂ ਦੇ ਨਾਲ ਅਸੀਂ ਗੁਰੂ ਸ਼ਬਦ ਲਾਉਂਦੇ ਹਾਂ, ਪਰ ਸਾਡਾ ਗੁਰੂ ਅਸਲ ਵਿੱਚ ਇੱਕ ਹੈ, ਉਹ ਹੈ ਸ਼ਬਦ, ਉਹ ਹੈ ਗਿਆਨ। ਇਸ ਗੱਲ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਨੇ ਕਿ ਅਸੀਂ ਗਿਆਨ ਦੇ ਪੁਜਾਰੀ ਹਾਂ ਤੇ ਗਿਆਨ ਉਹ ਜਿਹੜਾ ਸਾਰੇ ਪਾਸੇ ਪਰਮਾਤਮਾ ਦਾ ਜਿੰਨਾ ਵੀ ਗਿਆਨ ਹੈ ਉਹ ਸਾਡਾ ਗੁਰੂ ਹੈ ਉਹ ਗਿਆਨ ਕਿੰਨਾ ਕਿ ਜੇ ਤੁਸੀਂ ਪੁੱਛੋ ਵੀ ਕਿੰਨਾ ਕੁ ਵੱਡਾ ਹੈ ਵੀ ਕਿੰਨੀਆਂ ਕਿਤਾਬਾਂ ਚ ਆ ਜੂ ਜਿਹੜਾ ਰੱਬ ਦਾ ਸਾਰਾ ਗਿਆਨ ਹੈ ਵੀ ਕਿੰਨੇ ਗ੍ਰੰਥਾਂ ਦੇ ਵਿੱਚ ਉਹ ਗਿਆਨ ਆ ਜੂ ਉਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਹੈ ਜੋ ਗੁਰਬਾਣੀ 'ਚ ਲਿਖਿਆ ਹੈ ਉਹ ਇਹ ਲਿਖਿਆ ਵੀ ਜਿਹੜਾ ਰੱਬ ਦਾ ਸਾਰਾ ਗਿਆਨ ਹੈ ਨਾ ਉਹ ਤੇ ਆ ਹੀ ਨਹੀਂ ਸਕਦਾ ਕਿਸੇ ਗ੍ਰੰਥ 'ਚ ਸਾਰਾ ਗਿਆਨ ਨਹੀਂ ਕਿਸੇ ਗ੍ਰੰਥ 'ਚ ਆ ਸਕਦਾ ਸਾਰੇ ਦਾ ਸਾਰਾ ਰੱਬ ਦਾ ਜਿੰਨਾ ਗਿਆਨ ਹੈ ਉਹ ਤੇ ਬਹੁਤ ਵੱਡਾ ਹੈ ਜਿੱਡਾ ਵੱਡਾ ਉਹ ਆਪ ਹੈ ਓਡਾ ਵੱਡਾ ਹੀ ਉਹਦਾ ਗਿਆਨ ਹੈ ਇਹਨੂੰ ਫਿਰ ਭਗਤ ਕਬੀਰ ਸਾਹਿਬ ਜੀ ਇਦਾਂ ਕਹਿੰਦੇ ਲੋ ਗਾ ਕੇ ਸੁਣੋ ਕਬੀਰ ਸਾਤ ਸਮੁੰਦੈ ਮਸ ਕਰੋ ਸੁਣਿਓ ਧਿਆਨ ਹਾਂਜੀ
ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਬਸੁਦਾ ਕਾਗਦ ਜਾਉ ਕਰੋ ਹਰ ਜਸ ਲਿਖਣੋ ਨਾ ਜਾਏ
ਜਿਹੜਾ ਰੱਬ ਜੀ ਦਾ ਸਾਰਾ ਗਿਆਨ ਹੈ ਨਾ ਉਹ ਤੇ ਭਗਤ ਕਬੀਰ ਸਾਹਿਬ ਕਹਿੰਦੇ ਹੈ ਕਿ ਭਾਈ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਓ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਓ ਤੇ ਜਿੰਨੇ ਦਰਖਤ ਨੇ ਇਹਨਾਂ ਦਰਖਤਾਂ ਦੀਆਂ ਕਲਮਾਂ ਬਣਾ ਲਓ ਤੇ ਜਿੰਨੀ ਧਰਤੀ ਹੈ ਧਰਤੀ ਦਾ ਕਾਗਜ਼ ਬਣਾ ਲਓ ਤਾਂ ਵੀ ਕਹਿੰਦੇ ਸਾਰੇ ਦਾ ਸਾਰਾ ਰੱਬ ਦਾ ਗਿਆਨ ਹੈ ਜਿਹੜਾ ਲਿਖਿਆ ਨਹੀਂ ਜਾ ਸਕਦਾ ਆਖੋ ਸਤਨਾਮ ਲਿਖਿਆ ਨਹੀਂ ਜਾ ਸਕਣਾ ਜੇ ਤੁਸੀਂ ਕਹੋ ਵੀ ਸਾਰਾ ਲਿਖ ਦਾਂਗੇ ਕਿਸੇ ਗ੍ਰੰਥ 'ਚ ਨਹੀਂ ਲਿਖ ਨਹੀਂ ਸਕਦੇ ਰੱਬ ਜੀ ਦਾ ਸਾਰਾ ਜਿਹੜਾ ਗਿਆਨ ਹੈ ਉਹ ਕਿਸੇ ਇੱਕ ਕਿਤਾਬ ਵਿੱਚ ਨਹੀਂ ਆ ਸਕਣਾ ਇੱਕ ਗ੍ਰੰਥ ਵਿੱਚ ਵੀ ਨਹੀਂ ਆ ਸਕਦਾ ਉਹ ਬਹੁਤ ਵੱਡਾ ਹੈ ਉਹ ਹੈ ਸੂਰਜ ਵੱਤ ਸੂਰਜ ਦੀ ਨਿਆਈ ਹੈ ਤੇ ਜਿਵੇਂ ਸੂਰਜ ਦਾ ਪ੍ਰਤੀਕ ਹੁੰਦਾ ਹੈ ਇਸ਼ਾਰਾ ਜੇ ਆਪਾਂ ਸੂਰਜ ਦਾ ਪ੍ਰਤੀਕ ਦੱਸਣਾ ਹੋਵੇ ਵੀ ਸੂਰਜ ਦਾ ਪ੍ਰਤੀਕ ਕੀ ਹੈ ਪੜ੍ਹੇ ਲਿਖੇ ਸਮਝਦੇ ਸਿੰਬਲ ਕੀ ਹੈ ਪ੍ਰਤੀਕ ਸਿੰਬਲ ਸੂਰਜ ਦਾ ਪ੍ਰਤੀਕ ਕੀ ਹੈ ਦੀਵਾ ਤੇ ਸਮੁੰਦਰ ਦਾ ਪ੍ਰਤੀਕ ਕੀ ਹੈ ਪਾਣੀ ਦੀ ਬੂੰਦ ਤੇ ਗਿਆਨ ਦਾ ਪ੍ਰਤੀਕ ਕੀ ਹੈ ਜਿਹੜਾ ਸਾਰਾ ਗਿਆਨ ਹੈ ਜਿਹੜਾ ਧਰਤੀ ਤੇ ਵੀ ਐਡਾ ਕਾਗਜ਼ ਬਣਾ ਲਓ ਤਾਂ ਵੀ ਨਹੀਂ ਆਉਂਦਾ ਉਹ ਸਾਰਾ ਜਿਹੜਾ ਗਿਆਨ ਹੈ ਉਸ ਗਿਆਨ ਦਾ ਪ੍ਰਤੀਕ ਕੀ ਹੈ ਉਹਦਾ ਗਿਆਨ ਦਾ ਪ੍ਰਤੀਕ ਹੈ ਗ੍ਰੰਥ ਸ਼ਬਦ ਜਿਹਨੂੰ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਇੱਥੋਂ ਸ਼ੁਰੂਆਤ ਹੁੰਦੀ ਹੈ ਵੀ ਅਸੀਂ ਇੱਧਰ ਨੂੰ ਤੁਰਨਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਜਾਂ ਗੁਰੂ ਮੰਨਣ ਦਾ ਮਤਲਬ ਇੰਨਾ ਹੀ ਹੈ ਵੀ ਅਸੀਂ ਗਿਆਨ ਵਾਲੇ ਪਾਸੇ ਨੂੰ ਤੁਰਨਾ ਹੈ ਤੇ ਗਿਆਨ ਕਿਹੜਾ ਜਿਹੜਾ ਸਾਰਾ ਹੀ ਗਿਆਨ ਹੈ ਧਰਤੀ ਦਾ ਜਿੰਨਾ ਗਿਆਨ ਹੈ ਉਹ ਸਾਰੇ ਦਾ ਸਾਰਾ ਗਿਆਨ ਲੈਣਾ ਰੱਬ ਦਾ ਗਿਆਨ ਲੈਣਾ ਹੀ ਹੈ ਕਿਉਂਕਿ ਰੱਬ ਦੇ ਗਿਆਨ ਵਿੱਚ ਸਾਰਾ ਕੁਝ ਆ ਜਾਂਦਾ ਵੇਖੋ ਕੋਈ ਮੇਰਾ ਵੀਰ ਡਾਕਟਰ ਬਣਨ ਲੱਗਿਆ ਤੇ ਜਦੋਂ ਬੰਦਾ ਨੱਕ ਬਾਰੇ ਸਰਜਰੀ ਕਰਨੀ ਚਾਹੁੰਦਾ ਡਾਕਟਰ ਬਣ ਨੱਕ ਦਾ ਡਾਕਟਰ ਬਣ ਗਿਆ ਇਹ ਕੰਨ ਦਾ ਡਾਕਟਰ ਬਣ ਗਿਆ ਇਹ ਹਾਰਟ ਦਾ ਡਾਕਟਰ ਬਣ ਗਿਆ ਇਦਾਂ ਬਣ ਗਿਆ ਨਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਹਾਰਟ ਕਿਹਨੇ ਬਣਾਇਆ ਰੱਬ ਜੀ ਨੇ ਭਾਵ ਕੁਦਰਤ ਨੇ ਬਣਾਇਆ ਰੱਬ ਨੇ ਬਣਾਇਆ ਘੜਿਆ ਫਿਰ ਹਾਰਟ ਦਾ ਗਿਆਨ ਲੈਣਾ ਕਾਹਦਾ ਗਿਆਨ ਹੋਇਆ ਫਿਰ ਇਹ ਵੀ ਰੱਬ ਦੇ ਗਿਆਨ ਚ ਆਉਂਦਾ ਜਦੋਂ ਬੰਦਾ ਕੰਨ ਦਾ ਡਾਕਟਰ ਬਣੇਗਾ ਕੋਈ ਸਰਜਰੀ ਕਰਨੀ ਸਿੱਖਿਆ ਗਲੇ ਦਾ ਡਾਕਟਰ ਬਣੇਗਾ ਇਹ ਵੀ ਉਹਦੇ 'ਚ ਹੀ ਆਉਣਾ ਜੇ ਬੰਦਾ ਦਰਖਤਾਂ ਬਾਰੇ ਜਾਣਕਾਰੀ ਲੈ ਕੇ ਚੰਗਾ ਮਾਲੀ ਬਣਨਾ ਚਾਹੁੰਦਾ ਇਹ ਗਿਆਨ ਕਾਹਦਾ ਦਰਖਤ ਕਿਹਦੇ ਆ ਇਹ ਸਾਰਾ ਸਿਸਟਮ ਇਹ ਵੀ ਰੱਬ ਦੇ ਗਿਆਨ 'ਚ ਆਉਂਦਾ ਭਾਵ ਕਿ ਅੱਗੇ ਤੋਂ ਅੱਗੇ ਫੈਲ ਆਈ ਜਾਣਾ ਜੋ ਦਿਸੂ ਹੁਣ ਚੰਦਰਮਾ ਬਾਰੇ ਗਿਆਨ ਲੈਣਾ ਹੁਣ ਚੰਦਰਮਾ ਦੀ ਖੇਡ ਕਿਵੇਂ ਹੈ ਇਹ ਵੀ ਰੱਬ ਦੇ ਗਿਆਨ 'ਚ ਆਜੂ ਹਰੇਕ ਚੀਜ਼ ਜਿਹੜੀ ਹੈ ਰੱਬ ਦੇ ਗਿਆਨ 'ਚ ਆਉਂਦੀ ਹੈ ਤੇ ਉਹ ਗਿਆਨ ਕਿੰਨਾ ਕੁ ਹੈ ਧਰਤੀ ਦਾ ਕਾਗਜ਼ ਬਣਾ ਲਓ ਤਾਂ ਵੀ ਨਹੀਂ ਲਿਖਿਆ ਜਾਣਾ ਇੰਨਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨਾ ਗਿਆਨ ਹੁਣ ਇਸ ਕਰਕੇ ਮੇਰਿਓ ਵੀਰੋ ਮੇਰਿਓ ਭਾਈਓ ਤੁਸੀਂ ਜਿਹੜਾ ਵੀ ਗਿਆਨ ਲੈਣਾ ਦਿਲੋਂ ਸੱਚੇ ਦਿਲੋਂ ਮਨੋ ਤੇ ਹੁਣ ਆਪਾਂ ਇੰਨੀ ਗੱਲ ਤੇ ਸਮਝ ਗਏ ਅਗਲਾ ਪੁਆਇੰਟ ਜਿਹੜੀ ਆਪਾਂ ਗੱਲ ਪੰਗਦੀ ਪਹਿਲਾਂ ਪੜ੍ਹ ਕੇ ਹਟੇ ਉਹ ਇਹ ਹੈ ਕਿ ਜਿਹੜੀ ਆਪਾਂ ਕਹਿੰਦੇ ਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸਾਡੇ ਕੋਲ ਹੈ ਜੀ ਬਾਣੀ, ਪਰ ਗੋਰਿਆਂ ਦੀਆਂ ਚਿੰਤਾਵਾਂ ਕਿਵੇਂ ਮਿਟੀਆਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬਾਣੀ ਕੀ ਹੈ। ਨਾ ਤੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਐ, ਨਾ ਕਦੇ ਉਹਨਾਂ ਨੇ ਗੁਟਕਾ, ਕਿਉਂਕਿ ਕੁਛ ਗੋਰੇ ਤੇ ਅੰਮ੍ਰਿਤਧਾਰੀ ਵੀ ਹੈ ਐ ਦੁਨੀਆ 'ਚ। 5 ਲੱਖ ਗੋਰਾ ਅੰਮ੍ਰਿਤਧਾਰੀ ਜੋਗੀ ਨੇ ਬਣਾਇਆ, ਹਰਭਜਨ ਸਿੰਘ ਜੋਗੀ ਨੇ। ਪਰ ਉਹ ਗੋਰੇ ਜਿਹੜੇ ਅੰਮ੍ਰਿਤਧਾਰੀ ਨੇ ਨਾ, ਉਹ ਸਿਧਾਂਤਕ ਨਹੀਂ ਪੂਰੀ ਤਰ੍ਹਾਂ, ਉਹ ਤੇ ਨੱਚਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਕਈ ਜਾਪ ਸਾਹਿਬ ਪੜ੍ਹਦੇ ਵੀ ਉਸ ਵੇਲੇ ਵੀ ਉਹ ਏਦਾਂ ਯੋਗਾ ਕਰਨ ਲੱਗ ਜਾਂਦੇ, ਬਾਬਾ ਰਾਮਦੇਵ ਕਰਾਉਂਦਾ ਐਂ ਕਰਦੇ ਆ। ਉਹ ਸਿੱਖ ਹੈਗੇ ਆ ਉਹ ਵੇਖਣ ਨੂੰ, ਪਰ ਹੈ ਉਹ ਜੋਗੀਆਂ ਵਰਗੇ ਹੀ ਹੈ ਜਿਹੜੇ ਬਣੇ ਨੇ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਆਪਾਂ ਕਹਿੰਦੇ ਆ ਵੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਚਿੰਤਾਵਾਂ ਮਿਟ ਗਈਆਂ, ਧੁਰ ਕੀ ਬਾਣੀ ਆਈ। ਪਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੇ, ਆਪਾਂ ਕਹਿੰਦੇ ਆ, ਪਰ ਜਿਹੜੇ ਗੋਰੇ ਐ ਉਹਨਾਂ ਦੀਆਂ ਚਿੰਤਾਵਾਂ ਕਿਵੇਂ ਮਿਟੀਆਂ? ਜਾਂ ਫਿਰ ਇਹ ਕਹਿਣਾ ਪਏਗਾ ਵੀ ਸਾਰੇ ਗੋਰੇ ਬਹੁਤ ਦੁਖੀ ਨੇ, ਚਿੰਤਾ 'ਚ ਨੇ? ਆਪਾਂ ਨਹੀਂ, ਇਹ ਤੇ ਗੱਲ ਨਹੀਂ, ਸਾਡੇ ਨਾਲੋਂ ਘੱਟ ਦੁਖੀ ਨੇ। ਆਖੋ ਸਤਨਾਮ, ਜਿੰਨੀ ਚਿੰਤਾ ਬਿਪਤਾ ਸਾਨੂੰ ਹੈ, ਇੰਨੀ ਚਿੰਤਾ ਉਹਨਾਂ ਨੂੰ ਨਹੀਂ ਹੈ। ਧੁਰ ਕੀ ਬਾਣੀ ਅਸਲ ਵਿੱਚ ਚੇਤਾ ਰੱਖਿਓ ਪਿਆਰਿਓ, ਧੁਰ ਕੀ ਬਾਣੀ ਧੁਰੇ 'ਚੋਂ ਆਉਣ ਵਾਲੀ ਆਵਾਜ਼ ਨੂੰ ਕਹਿੰਦੇ ਆ, ਅੰਦਰੋਂ ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ। ਜਿਵੇਂ ਕਿਸੇ ਵੇਲੇ ਕਬੀਰ ਜੀ ਦੇ ਅੰਦਰੋਂ ਆਈ ਸੀ ਆਹ ਪੰਗਤੀ ਆਈ ਸੀ ਨਾ, ਵੀ ਕਬੀਰ ਸਾਧ, ਇਹ ਉਹਨਾਂ ਦੇ ਅੰਦਰੋਂ ਆਈ ਸੀ। ਇਹ ਜਿਹੜੇ ਸ਼ਬਦ ਆਪਾਂ ਪੜ੍ਹਦੇ ਹਾਂ, ਜਿਵੇਂ ਹੁਣ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਵੀ ਪਰਮੇਸ਼ਰ ਦਿੱਤਾ ਬੰਨਾ, ਇਹ ਗੁਰੂ ਅਰਜਨ ਦੇਵ ਜੀ ਦੇ ਅੰਦਰੋਂ ਆਈ ਸੀ ਕਿਸੇ ਨੇ, ਉਹ ਧੁਰੇ 'ਚੋਂ ਆਈ ਸੀ। ਤੇ ਜਦੋਂ ਆਪਾਂ ਸਮਝਦੇ ਹਾਂ ਵੀ ਕਬੀਰ ਜੀ ਦੇ ਆਈ, ਫਰੀਦ ਜੀ ਦੇ ਆਈ, ਗੁਰੂ ਨਾਨਕ ਪਾਤਸ਼ਾਹ ਦੇ ਆਈ, ਅਰਜਨ ਗੁਰੂ ਅਰਜਨ ਦੇਵ ਜੀ ਦੇ ਅੰਦਰੋਂ ਆਈ, ਇੱਦਾਂ ਧੁਰੇ 'ਚੋਂ ਆਵਾਜ਼ ਆਉਂਦੀ ਹੈ। ਤੇ ਜਦੋਂ ਆਪਾਂ ਆਪਣੇ ਧੁਰੇ ਨਾਲ ਜੁੜ ਗਏ ਤੇ ਸਾਡੇ ਅੰਦਰੋਂ ਵੀ ਆਊ, ਅੰਦਰੋਂ। ਪਰ ਅਸੀਂ ਸੁਣ ਲਈਏ ਬਸ, ਫਿਰ ਸੁਣਿਓ ਧਿਆਨ ਨਾਲ ਸੁਣਿਓ। ਜਿਵੇਂ ਭਾਈ ਆਪਾਂ ਆਪਣੇ ਵਾਲਾ ਟਿਊਬਵੈਲ ਲਾ ਲਿਆ, ਕਿਸੇ ਬੰਦੇ ਨੇ ਮੋਟਰ ਲਾ ਲਈ, ਪਾਈਪ ਫਿੱਟ ਕਰਤੇ, ਬੋਰ ਕਰ ਲਿਆ, ਮਸ਼ੀਨਾਂ ਫਿੱਟ ਕਰਤੀਆਂ, ਪਾਈਪ ਫਿੱਟ ਹੋ ਗਏ, ਕਨੈਕਸ਼ਨ ਲਾ ਦਿੱਤਾ, ਪਰ ਧਰਤੀ ਵਾਲਾ ਪਾਣੀ ਬਾਹਰ ਨਹੀਂ ਆਇਆ, ਬਾਹਰੋਂ ਪਾਣੀ ਪਾਉਣਾ ਪਊ। ਫਿਰ ਆਪਾਂ ਇਹ ਸਮਝਿਆ ਵੀ ਫਲਾਣੇ ਨੇ ਵੀ ਬੋਰ ਲਾਇਆ, ਭਾਈ ਉੱਥੋਂ ਲਿਆਓ 5-7 ਬਾਲਟੀਆਂ ਭਰ ਕੇ, ਉਹ ਪਾਓ, ਫਿਰ ਆਊ ਬਾਹਰ, ਸਾਡੇ ਵਾਲਾ ਵੀ ਆ ਜਾਊ। ਏਦਾਂ ਹੀ ਜਿਹੜੇ ਪਹਿਲਾਂ ਬੋਰ ਲੱਗੇ ਹੋਏ ਐ ਉਹਨਾਂ ਵੱਲ ਵੇਖ ਕੇ ਅਸੀਂ ਵੀ ਆਪਣੇ ਅੰਦਰੋਂ ਉਹ ਆਵਾਜ਼ ਜਿਹੜੀ ਹੈ ਪ੍ਰਗਟ ਕਰਨੀ ਹੈ। ਹਰੇਕ ਬੰਦੇ ਦੇ ਅੰਦਰ ਖੂਹ ਹੈ ਕਹਿੰਦੇ ਅੰਮ੍ਰਿਤ ਦਾ, ਗਿਆਨ ਦਾ, ਜਿਹੜਾ ਖੂਹ ਗੁਰੂ ਅਰਜਨ ਦੇਵ ਜੀ ਦੇ ਅੰਦਰ ਸੀ, ਜਿਹੜਾ ਖੂਹ ਕਬੀਰ ਜੀ ਦੇ ਅੰਦਰ ਸੀ, ਜਿਹੜਾ ਖੂਹ, ਜਿਵੇਂ ਹਰੇਕ ਧਰਤੀ ਦੇ ਥੱਲੇ ਪਾਣੀ ਹੈ, ਜਿੱਥੇ ਆਪਾਂ ਬੈਠੇ ਹਾਂ, ਜਿੱਥੇ ਪੱਟੀ ਜਾਵਾਂਗੇ, ਪੱਟੀ ਜਾਵਾਂਗੇ, ਇੱਥੇ ਵੀ ਪਾਣੀ ਨਿਕਲੂ। ਪਾਣੀ ਹਰ ਜਗ੍ਹਾ ਹੈ, ਪਰ ਮਿਲਣਾ ਉਹਨੂੰ ਹੈ ਜਿਹੜੇ ਬੰਦੇ ਨੇ ਬੋਰ ਲਾ ਲਿਆ। ਇਦਾਂ ਹੀ ਹੈ, ਸਾਡੇ ਸਾਰਿਆਂ ਦੇ ਅੰਦਰ ਖਜ਼ਾਨਾ ਬਹੁਤ ਵੱਡਾ ਭਰਿਆ ਪਿਆ, ਪਰ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ, ਖੂਹ ਭਰੇ ਪਏ ਹੈ। ਕੱਢਦਾ ਉਹ ਹੈ ਜਿਹੜਾ ਸ਼ਬਦ ਦੁਆਰਾ, ਸਮਝ ਦੁਆਰਾ, ਅਕਲ ਦੁਆਰਾ ਵਰਤ ਲੈਂਦਾ ਆਪਣੇ ਆਪ ਨੂੰ। ਫਿਰ ਸੁਣੋ, ਧਿਆਨ ਨਾਲ ਸਮਝਿਓ ਵੀਰੋ, ਜਿਹੜਾ ਆਪਣੇ ਧੁਰੇ ਨਾਲ ਜੁੜਦਾ ਫਿਰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਐ ਨਹੀਂ ਐ ਕਰ, ਐ ਨਹੀਂ ਐ ਕਰ, ਆਹ ਕੰਮ ਗਲਤ ਹੈ। ਇਹ 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 ਹੈ ਅਸਲ 'ਚ ਧੁਰ ਕੀ ਬਾਣੀ। ਜਿਵੇਂ ਕਬੀਰ ਸਾਹਿਬ ਦੇ ਆਈ, ਨਾਨਕ ਸਾਹਿਬ ਜੀ ਦੇ ਆਈ, ਗੁਰੂ ਨਾਨਕ ਪਾਤਸ਼ਾਹ ਦੇ ਆਈ ਹੈ, ਇੱਦਾਂ ਸਾਡੇ ਅੰਦਰੋਂ ਆਵਾਜ਼ ਆਉਣੀ ਹੈ। ਫਿਰ ਆਪਾਂ ਕਹਾਂਗੇ ਵੀ ਆਹ ਤੇ ਨਾ ਮਾੜੇ ਪਾਸੇ ਜਾਣ ਵਾਲਾ, ਵਿਕਾਰਾਂ ਵਾਲੇ ਪਾਸੇ ਤੇ ਬੰਨਾ ਹੀ ਲਾ ਦਿੱਤਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਆਊ ਆਵਾਜ਼। ਹੁਣ ਦੱਸੋ ਭਾਈ, ਐਗਜ਼ੈਂਪਲ ਲੈ ਲਓ, ਚਲੋ ਮਰੂਦ ਹੈ ਕੱਚਾ ਹੈ, ਮੰਨ ਲਓ ਬੇਰ ਅੱਜ ਕੱਲ੍ਹ ਲੱਗੇ ਹੈ ਕੱਚੇ ਹੈ, ਕੀ ਪਤਾ ਨਹੀਂ ਅੰਦਰੋਂ ਆਵਾਜ਼ ਨਹੀਂ ਆਊ ਵੀ ਕੱਚਾ ਹੈ, ਜੇ ਤੋੜੇਗਾ ਚੱਕ ਮਾਰੇਗਾ, ਸਾਰਾ ਸਿਸਟਮ ਵੇਖੋ ਕੁਦਰਤ ਦੇ ਹਿਸਾਬ ਨਾਲ, ਅਜੇ ਇਹ ਅਮਰੂਦ ਜਿਹੜਾ ਹੈ ਪੱਕਿਆ ਨਹੀਂ, ਆਵਾਜ਼ ਆ ਗਈ ਅੰਦਰੋਂ ਕੱਚਾ ਹੈ, ਜੇ ਤੂੰ ਨਾ ਸੁਣੀ ਅੰਦਰਲੀ ਆਵਾਜ਼ ਤੈਂ ਤੋੜ ਲਿਆ ਜਦੋਂ ਉਹਨੂੰ ਖਾਣ ਦੀ ਕੋਸ਼ਿਸ਼ ਕਰੇਗਾ ਉਹ ਕੱਚਾ ਹੋਣ ਕਰਕੇ ਨਾਲ ਤਾਂ ਤੈਨੂੰ ਸਵਾਦ ਆਇਆ ਕੋਈ ਤੈਂ ਵਗਾ ਮਾਰਿਆ ਕਿਸੇ ਵੀ ਕੰਮ ਨਹੀਂ ਆਇਆ ਇਹ ਕੱਚਾ ਹੈ ਅੰਦਰੋਂ ਆਵਾਜ਼ ਨਹੀਂ ਆਈ ਇੱਕ ਅੰਦਰੋਂ ਵੀ ਠੀਕ ਨਹੀਂ ਤੂੰ ਨਾ ਤੋੜ ਉਹੀ ਅੰਦਰਲੀ ਆਵਾਜ਼ ਹੈ ਜਿਹੜੀ ਤੈਂ ਸੁਣਨੀ ਹੈ ਹੁਣ ਵੇਖੋ ਛੋਟੀ ਜੀ ਕੋਈ ਬੱਚੀ ਹੈ ਕਿ ਜਦੋਂ ਬੰਦੇ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ 5 ਸਾਲ ਦੀ 7 ਸਾਲ ਦੀ 10 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਹੈ ਕਿ ਉਹਨਾਂ ਦੇ ਅੰਦਰੋਂ ਆਵਾਜ਼ ਨਹੀਂ ਆਉਂਦੀ ਵੀ ਇਹਦੀ ਉਮਰ ਕੱਚੀ ਜੀ ਆਉਂਦੀ ਨਹੀਂ ਅੰਦਰੋਂ ਆਵਾਜ਼ ਉਹ ਜਿਹੜੀ ਆਉਣੀ ਹੈ ਵੀ ਗਲਤ ਲੱਗਿਆ ਕਰਨਾ ਬਸ ਉਹਨੂੰ ਸੁਣ ਲਿਆ ਕਰ ਜੇ ਕਿਤੇ ਉਹ ਸੁਣ ਲਵੇ ਉਹ ਤੇਰੇ ਧੁਰੇ ਚੋਂ ਜੋ ਸਹੀ ਆਵਾਜ਼ ਆ ਰਹੀ ਹੈ ਉਹ ਉਹਨੂੰ ਤੈਨੂੰ ਇੱਕ ਓੰਕਾਰ ਦੇ ਨਾਲ ਜੋੜ ਕੇ ਵੇਖਣਾ ਪੈਣਾ ਪਰਮਾਤਮਾ ਦੇ ਨਿਯਮਾਂ ਮੁਤਾਬਕ ਸਿਸਟਮ ਦੇ ਨਾਲ ਉਹਨੂੰ ਜੋੜ ਕੇ ਵੇਖ ਵੀ ਇਹ ਆਵਾਜ਼ ਸਹੀ ਹੈ ਉਹ ਜਿਹੜਾ ਅੰਦਰੋਂ ਸੱਚਾ ਸੱਚੀ ਆਵਾਜ਼ ਆਉਣੀ ਹੈ ਉਹਨੂੰ ਕਹਿੰਦੇ ਨੇ ਸਤਿਗੁਰੂ ਜੋ ਪਰਮਾਤਮਾ ਹੀ ਸਤਿਗੁਰੂ ਦਾ ਰੂਪ ਹੈ ਤੇ ਸਤਿਗੁਰੂ ਹੀ ਪਰਮਾਤਮਾ ਦਾ ਰੂਪ ਹੈ ਗੁਰ ਪਰਮੇਸ਼ਰ ਇੱਕੋ ਜਾਨ ਉਹ ਅਸਲ ਅੰਦਰੋਂ ਆਵਾਜ਼ ਆਉਣੀ ਹੈ ਜਿਹਨੂੰ ਕਹਿੰਦੇ ਐ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਉਹ ਸਾਰਿਆਂ ਦੇ ਵਿੱਚ ਹੈ ਅੰਦਰੋਂ ਜਿਹੜੀ ਆਵਾਜ਼ ਆਉਣੀ ਹੈ ਉਹ ਆਵਾਜ਼ ਸੁਣਨੀ ਹੈ ਉਹਨੂੰ ਇਗਨੋਰ ਨਹੀਂ ਕਰਨਾ ਉਹਦੇ ਤੋਂ ਬੇਮੁਖ ਨਾ ਹੋ ਜਿਹੜਾ ਅੰਦਰੋਂ ਬੋਲਦਾ ਹੈ ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਤੇ ਵੇਖਿਓ ਫਿਰ ਬੰਨਾ ਹੀ ਲੱਗ ਜੂ ਜਿਹੜਾ ਬੰਦਾ ਮਾੜੇ ਪਾਸੇ ਜਾਣ ਲੱਗਦਾ ਹੈ ਮਾੜੇ ਖਿਆਲ ਆਉਣ ਲੱਗਦੇ ਆ ਸਭ ਹਟ ਜਾਂਦੇ ਆ ਉਹ ਸੱਚ ਦੀ ਆਵਾਜ਼ ਅੰਦਰੋਂ ਸੁਣ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਆਨੰਦ ਕਰਹਿ ਨਰ ਨਾਰੀ ਹੁਣ ਸੌਖੇ ਹੋ ਗਏ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਲੋ ਪੜੋ ਸੁਖ ਹੋਵਾ ਸਭ ਥਾਈ ਕਿਉਂਕਿ ਸਾਰੇ ਥਾਂ ਤੇ ਪਰਮਾਤਮਾ ਹੈ ਤੇ ਪਰਮਾਤਮਾ ਦੇ ਅੰਦਰ ਦੀ ਆਵਾਜ਼ ਹਰ ਇੱਕ ਦੇ ਵਿੱਚੋਂ ਉਹ ਹਰ ਥਾਂ ਤੇ ਆਉਣੀ ਹੈ ਉਹ ਐ ਨਹੀਂ ਵੀ ਇੱਥੇ ਆਵਾਜ਼ ਆਊ ਉੱਥੇ ਨਹੀਂ ਆਊ ਬਾਹਰ ਜਾ ਕੇ ਨਹੀਂ ਆਊ ਹੁਣ ਇੱਥੋਂ ਤੁਸੀਂ ਨਿਕਲੋਗੇ ਜਦੋਂ ਜੁੱਤੀ ਪਾਏਗਾ ਤੇ ਜੇ ਕਿਸੇ ਦੀ ਸੋਹਣੀ ਜੁੱਤੀ ਵੇਖ ਕੇ ਮਨ ਡੋਲਦਾ ਅੰਦਰੋਂ ਆਉਂਦਾ ਨਹੀਂ ਵੀ ਤੇਰੇ ਵਾਲੀ ਤੇ ਹੈ ਨਹੀਂ ਹੈ ਅੰਦਰੋਂ ਆਵਾਜ਼ ਆਉਣੀ ਆਉਣੀ ਕਈ ਫਿਰ ਕਈ ਆਵਾਜ਼ ਦੇਣਗੇ ਤੇ ਭਾਈ ਜੇ ਕੋਈ ਭੁਲੇਖੇ ਨਾਲ ਲੈ ਗਿਆ ਤਾਂ ਵਾਪਸ ਕਰ ਜੂ ਵੀ ਭੁਲੇਖੇ ਨਾਲ ਕਿੱਥੇ ਜੁੱਤੀ ਉਹ ਤੇ ਪਾਉਣ ਸਾਰੀ ਦੱਸ ਦਿੰਦੀ ਮੈਂ ਤੇਰੀ ਹੈ ਨਹੀਂ ਜੁੱਤੀ ਦੱਸ ਨਹੀਂ ਦਿੰਦੀ ਵੀ ਤੂੰ ਮੈਨੂੰ ਚੱਕ ਤੇ ਲਿਆ ਆ ਉਹ ਪੈਰ ਨੂੰ ਹੀ ਦੱਸ ਪਤਾ ਲੱਗ ਜਾਂਦਾ ਕੋ ਜਦੋਂ ਤੁਸੀਂ ਬਗਾਨੀ ਜੁੱਤੀ ਪਾਈ ਨਹੀਂ ਉਸੇ ਵੇਲੇ ਅੰਦਰੋਂ ਆਵਾਜ਼ ਆਉਂਦੀ ਵੀ ਗਲਤ ਹੋ ਗਿਆ ਹੈ ਉਹ ਆਵਾਜ਼ ਨੂੰ ਇਗਨੋਰ ਨਾ ਕਰੋ ਉਹ ਸੱਚ ਹੈ ਜਿਹੜਾ ਉਹ ਅਸਲ 'ਚ ਸਤਿਗੁਰੂ ਹੈ ਜੋ ਬਾਣੀ ਦੁਆਰਾ ਸਮਝ ਆ ਜਾਂਦੀ ਹੈ ਗੱਲ ਜਿਵੇਂ ਉਹਨਾਂ ਦੇ ਆਇਆ ਐਵੇਂ ਸਾਡੇ ਆਵੇ ਸਾਡੇ ਅੰਦਰੋਂ ਉਹ ਕਾਮਨ ਸੈਂਸ ਸਾਡੇ ਅੰਦਰੋਂ ਜਾਗੇ ਲੁਸ ਪੜੋ
ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨੀ ਜਾਈ
ਉਹ ਪੂਰਨ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਸਾਰੇ ਪਾਸੇ ਹੈ ਹਰ ਜਗ੍ਹਾ ਤੈਨੂੰ ਗਾਈਡ ਕਰਨ ਲਈ ਬੈਠਾ ਹਰੇਕ ਨੂੰ ਗਾਈਡ ਕਰਦਾ ਜੀ ਕਾਲਿਆਂ ਨੂੰ ਵੀ ਅੰਦਰੋਂ ਆਵਾਜ਼ ਦਿੰਦਾ ਗੋਰਿਆਂ ਨੂੰ ਵੀ ਦਿੰਦਾ ਆਪਾਂ ਹਜੇ ਸੁਣੀ ਨਹੀਂ ਆਵਾਜ਼ ਗੋਰਿਆਂ ਨੇ ਸਾਡੇ ਨਾਲੋਂ ਸਗੋਂ ਜ਼ਿਆਦਾ ਸੁਣੀ ਹੈ ਉਹ ਹੈਲਪ ਕਰਨ ਲਈ ਜ਼ਿਆਦਾ ਤਿਆਰ ਹੋ ਜਾਂਦੇ ਆ ਉਹ ਕਿਸੇ ਦੇ ਸੱਟ ਵੱਜੇ ਨਾ ਆਪਣੇ ਕਿਸੇ ਦੇ ਇੱਥੇ ਸੱਟ ਵੱਜੀ ਹੋਵੇ ਆਪਾਂ ਹਜੇ ਘੱਟ ਜਾਵਾਂਗੇ ਉਹ ਜ਼ਿਆਦਾ ਭੱਜਦੇ ਆ ਵੀ ਯਾਰ ਬੰਦੇ ਦੀ ਹੈਲਪ ਕਰੋ ਨਾਲ ਖੜੋ ਆਪਾਂ ਤੇ ਗੱਲਾਂ ਹੀ ਕੀਤੀਆਂ ਵੰਡ ਕੇ ਛਕੋ ਕਹਿੰਦੇ ਆ ਉਹ ਸਾਰੀ ਕੰਟਰੀ ਆਪਾਂ ਕਹਿੰਦੇ ਪ੍ਰਸ਼ਾਦਾ ਵੰਡ ਕੇ ਛਕਦੇ ਆ ਜੀ ਅਸੀਂ ਇੱਥੇ ਰੋਟੀ ਵੰਡ ਕੇ ਛਕਦੇ ਆ ਕਿਹੜੀਆਂ ਵੰਡ ਕੇ ਛਕਣ ਦੀਆਂ ਗੱਲਾਂ ਕਰਦੇ ਆ ਬਾਹਰਲਿਆਂ ਦੇਸ਼ਾਂ ਵਿੱਚ ਇੱਕ ਬੰਦਾ $1,00,000 ਟੈਕਸ ਭਰਦਾ ਹੈ ਤੇ ਦੂਜਾ ਬੰਦਾ ਇੱਕ ਸਾਲ ਦਾ ਸਿਰਫ $1,000 ਟੈਕਸ ਭਰਦਾ ਹੈ ਪਰ ਦਵਾਈਆਂ ਪੜ੍ਹਾਈਆਂ ਸਾਰਿਆਂ ਲਈ ਬਰਾਬਰ ਨੇ ਇਹਨੂੰ ਵੰਡ ਕੇ ਛਕਣਾ ਕਹਿੰਦੇ ਸਾਡੇ ਸਿਧਾਂਤ ਅਸੀਂ ਕਹਿੰਦੇ ਸਾਨੂੰ ਸਿਧਾਂਤ ਦਿੱਤੇ ਗੁਰੂ ਸਾਹਿਬ ਨੇ ਵੰਡ ਕੇ ਛਕੋ ਕਿਰਤ ਕਰੋ ਵਿਦੇਸ਼ਾਂ ਦੇ ਵਿੱਚ ਤੁਹਾਨੂੰ 5% ਤੋਂ ਵੀ ਘੱਟ ਬੰਦੇ ਮਿਲਣਗੇ ਜਿਹੜੇ ਕੰਮ ਨਾ ਕਰਦੇ ਹੋਣ ਤੇ ਸਾਡੇ ਆਪਣੇ ਆਪਣੇ ਹਾਲ ਵੇਖੋ ਕੀ ਹੈ ਕਿਰਤ ਕਰੋ ਵਾਲੀ ਗੱਲ ਸਾਡੇ ਕਿੱਥੇ ਲੱਗੂ ਹੈ ਨਾਮ ਜਪੋ ਦਾ ਸਿੱਧਾ ਅਰਥ ਇਹ ਹੈ ਗਿਆਨ ਲਓ। ਨਾਮ ਜਪੋ ਦਾ ਸਿੱਧਾ ਅਰਥ ਇਹ ਹੈ ਵੀ ਗਿਆਨ ਲਓ, ਅਕਲ ਲਓ। ਤਿੰਨ ਨੇ ਨਾ ਆਪਾਂ ਆਪਾਂ ਗੱਲ ਕਰਦੇ ਹਾਂ ਵੀ ਪਹਿਲੇ ਨੰਬਰ ਤੇ ਕੀ ਹੈ ਜੀ, ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ ਤੇ ਤੀਜੇ ਨੰਬਰ ਤੇ ਵੰਡ ਕੇ ਛਕੋ। ਜਿਹੜਾ ਨਾਮ ਜਪੋ ਹੈ, ਨਾਮ ਜਪੋ ਨੂੰ ਅਸੀਂ ਸਿੱਧਾ ਸਿੱਧਾ ਕੀ ਸਮਝਦੇ ਹਾਂ ਵੀ ਵਾਹਿਗੁਰੂ 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 ਵਾਹਿਗੁਰੂ, ਇਹ ਕੀ ਕਰਦਾ ਹੈ? ਕਹਿੰਦੇ ਨਾਮ ਜਪ ਰਿਹਾ, ਨਾਮ ਜਪਣਾ ਇਹਨੂੰ ਮੰਨਦੇ ਹਾਂ ਅਸੀਂ ਵੀ ਇਹ ਨਾਮ ਜਪਣਾ। ਗੁਰਬਾਣੀ ਦੇ ਵਿੱਚ ਨਾਮ ਜਪੋ ਕਿਹਾ ਜਾਂਦਾ ਹੈ ਅਕਲ ਲੈਣ, ਸਮਝ ਲੈਣ। ਜਪ, ਜਪ ਦਾ ਅਰਥ ਹੈ ਜਾਣ, ਸਮਝ, ਅਕਲ ਲੈ, ਅਕਲ ਲੈ, ਸਮਝ। ਫਲਾਣਾ ਬੰਦਾ ਬਹੁਤ ਸਮਝਦਾਰ ਹੈ, ਸਮਝ ਲਓ, ਫਲਾਣਾ ਬੰਦਾ ਬਹੁਤ ਸਮਝਦਾਰ ਹੈ, ਸਮਝਦਾ ਹੈ। ਜਦੋਂ ਆਪਾਂ ਇਦਾਂ 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 ਸੁਣ ਰਹੇ ਹਾਂ, ਗਿਆਨ ਲੈਂਦੇ ਹਾਂ, ਅਕਲ ਲੈਂਦੇ ਹਾਂ, ਸਭ ਤੇ ਉੱਤਮ ਹਰ ਕੀ ਕਥਾ, ਜਦੋਂ ਰੱਬ ਦੀਆਂ ਗੱਲਾਂ ਸੁਣਦੇ ਹਾਂ, ਨਾਮ ਸੁਨਤ। ਗਿਆਨ ਲੈਣ ਨੂੰ ਕੀ ਕਹਿੰਦੇ ਆ? ਨਾਮ ਲੈਣਾ। ਨਾਮ ਸੁਨਤ ਦਰਦ ਦੁੱਖ ਲੱਥਾ। ਗਿਆਨ ਲੈਣਾ, ਅਕਲ ਲੈਣੀ, ਸਮਝ ਲੈਣੀ, ਨਾਮ ਜਪਣਾ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਵੇਖਿਓ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਐਂ ਕਿਵੇਂ ਹੋਜੂ? ਵਾਹਿਗੁਰੂ ਵਾਹਿਗੁਰੂ ਕਹਿਣ ਨਾਲ, ਹੁਣ ਵੇਖੋ ਭਾਈ ਗੁਰਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਖਾਂਡ ਖਾਂਡ ਕਹੇ ਜੀਭਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ, ਦਰਬ ਦਰਬ ਕਹੇ ਕੋ ਦਰਬ ਹੈ ਨਾ ਵਿਲਾਸ ਹੈ। ਚੰਦ ਚੰਦ ਤੀਸਰੀ ਪੰਕਤੀ ਪਹਿਲਾਂ ਸੁਣ ਲਓ ਵੀ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ, ਕਹੀ ਜਾਓ ਜਿੰਨਾ ਮਰਜ਼ੀ। ਖਾਂਡ ਖਾਂਡ ਕਹੇ ਜੀਭਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ ਹੈ, ਅੱਗ ਅੱਗ ਕਹਿਣ ਨਾਲ ਕਹਿੰਦੇ ਠੰਡ ਦੂਰ ਨਹੀਂ ਹੋ ਜਾਣੀ, ਵੈਦ ਵੈਦ ਕਹਿ ਜੇ ਵੈਦ ਵੈਦ ਕਹੀ ਜਾਏਗਾ ਤੇਰਾ ਵੈਦ ਵੈਦ ਕਹਿਣ ਨਾਲ ਰੋਗ ਨਹੀਂ ਮਿਟ ਜਾਣਾ, ਦਰਬ ਦਰਬ ਕਹੇ ਕੋ ਦਰਬ ਹੈ ਨਾ ਵਿਲਾਸ ਹੈ। ਜੇ ਤੂੰ ਮਾਇਆ 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 ਕਹੀ ਜਾਵੇਂ, ਮਾਇਆ ਮਾਇਆ ਕਹਿਣ ਨਾਲ ਤੈਨੂੰ ਮਾਇਆ ਨਹੀਂ ਮਿਲ ਜਾਣੀ। ਪ੍ਰੈਕਟੀਕਲ ਕਰਨਾ ਪੈਣਾ ਵੀ ਮਾਇਆ ਕਮਾਈਏ ਕਿਵੇਂ, ਮਿਲਜੂ ਪਿਆਰਿਓ, ਦੱਸਿਓ ਜਰਾ ਵੀ ਜੇ ਕੋਈ ਬੰਦਾ ਐਂ ਵਿਹਲਾ ਬੈਠਾ ਰਵੇ ਤੇ ਮਾਇਆ 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 ਲੱਗ ਜਾਣਗੇ ਢੇਰ, ਇੱਦਾਂ ਬੋਲੋ ਕਦੇ ਵੀ ਨਹੀਂ। ਦਵਾਈ ਤੁਸੀਂ ਖਾਓ ਨਾ ਤੇ ਕਹੀ ਜਾਓ ਵੈਦ 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 ਵੈਦ, ਬਣਜੂ ਗੱਲ ਕਿਤੇ? ਖੰਡ 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 ਕਹਿਣ ਨਾਲ ਮੂੰਹ ਮਿੱਠਾ ਹੋਜੂ? ਫਿਰ ਕਹਿੰਦੇ ਰੱਬ ਰੱਬ ਕਹਿਣ ਨਾਲ ਰੱਬ ਮਿਲਜੂ, ਇਹ ਗੱਲ ਇੱਥੇ ਕਿਉਂ ਨਹੀਂ ਲੱਗਦੀ? ਜੇ ਆਪਾਂ ਐਂ ਕਹੀ ਜਾਈਏ ਵੀ ਵਾਹਿਗੁਰੂ 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 ਕਹਿਣ ਨਾਲ, ਕਰਨਾ ਪੈਣਾ ਕੁਛ, ਕਰਨਾ ਕੀ ਪੈਣਾ? ਜੋ ਵਾਹਿਗੁਰੂ ਨੇ ਆਪਣੇ ਨਿਯਮ ਬਣਾਏ ਹੈ ਉਹਨਾਂ ਨਿਯਮਾਂ ਨੂੰ ਮੰਨਣਾ ਪੈਣਾ। ਆਖੋ ਸਤਨਾਮ। ਜੇ ਭਾਈ ਤੂੰ ਰੋਗ ਦੂਰ ਕਰਨਾ ਹੈ ਤੇ ਵੈਦ ਦੇ ਨਿਯਮਾਂ ਨੂੰ ਬੋਲੋ ਪਿਆਰੇ, ਵੈਦ ਦੇ ਨਿਯਮਾਂ ਨੂੰ ਮੰਨਣਾ ਪੈਣਾ। ਜੇ ਮਾਇਆ ਮਾਇਆ ਕਹਿਣ ਨਾਲ ਨਹੀਂ, ਮਾਇਆ ਕਮਾਉਣ ਦਾ ਜਿਹੜਾ ਨਿਯਮ ਹੈ ਵੀ ਦਿਹਾੜੀ ਲਾਉਣੀ ਪਊ, ਕੰਮ ਕਰਨਾ ਪਊ, ਕਰਨਾ ਪਊ ਕਿ ਨਹੀਂ ਕਰਨਾ ਪਊ? ਨਿਯਮ ਮੰਨ ਕੇ ਅਮੀਰ ਹੋ ਸਕਦਾ? ਮਾਇਆ ਕਮਾਉਣ ਦਾ ਨਿਯਮ ਹੈ, ਤੈਨੂੰ ਮੰਨਣਾ ਪੈਣਾ। ਠੀਕ ਹੋਣ ਦਾ ਕੋਈ ਨਾ ਕੋਈ ਨਿਯਮ ਹੈ, ਤੈਨੂੰ ਮੰਨਣਾ ਪੈਣਾ ਹੈ। ਤੇ ਪਰਮਾਤਮਾ ਨੂੰ ਪਾਉਣ ਦਾ ਜਿਹੜਾ ਨਿਯਮ ਹੈ, ਬਣਾਏ ਹੋਏ ਨਿਯਮ ਮੰਨ ਲੈ, ਬਸ ਰੱਬ ਮਿਲ ਗਿਆ। ਵੈਦ ਵੈਦ ਕਹਿਣ ਨਾਲ ਰੋਗ ਨਹੀਂ ਮਿਟ ਜਾਣਾ। ਕੱਲਾ ਜੇ ਕਹੀਏ ਨਾ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਬਾਸ, ਬਾਂਸ ਨੱਕ ਲਾ ਲੈ, ਬਾਂਸ ਨਾਲ, ਬਾਂਸ ਨਾਲ ਨੱਕ ਲਾ ਕੇ ਕਹੀ ਜਾ ਚੰਦਨ 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 ਚੰਦਨ, ਤੇ ਬਾਂਸ ਚੋਂ ਚੰਦਨ ਦੀ ਮਹਿਕ ਆ ਜੂ? ਕਦੇ ਵੀ ਨਹੀਂ। ਚੰਦਰ ਚੰਦਰ ਕਹਿ ਉਜਿਆਰੋ ਨਾ ਪ੍ਰਗਾਸ ਹੈ, ਮੱਸਿਆ ਦੀ ਰਾਤ ਹੋਵੇ ਤੇ ਤਾਂ ਮੂੰਹ ਕਰਕੇ ਕਹੀ ਜਾ ਚੰਦਰਮਾ ਚੰਦਰਮਾ ਚੰਦਰਮਾ। ਕਹਿੰਦੇ ਜੇ ਵੇਖਣਾ ਉਹ ਤੇ ਪੂਰਨਮਾਸ਼ੀ ਨੂੰ ਦਿਸਦਾ ਪੂਰਾ, ਮੱਸਿਆ ਨੂੰ ਦੇਖ ਦੂ ਤੇਰੇ ਬੋਲਣ ਨਾਲ ਕੀ ਹੋਜੂ? ਜੇ ਵੇਖਣਾ 15 ਦਿਨ ਵੇਟ ਕਰ ਪੂਰਨਮਾਸ਼ੀ ਨੂੰ, ਆਉਂ ਆਈ ਉਹਦੇ ਨਿਯਮ ਨੇ, ਉਹਦੇ ਪੂਰਾ ਦਿਸੂ। ਥੋੜਾ ਥੋੜਾ ਕਰਕੇ ਵੇਖੀ ਚੱਲਿਆ ਕਰ, ਰੋਜ਼ ਪੂਰਨਮਾਸ਼ੀ ਨੂੰ ਪੂਰਾ ਦੇਖ ਜੂ, ਮੱਸਿਆ ਨੂੰ ਦੇਖ ਜੂ, ਤੈਨੂੰ ਜੋ ਮਰਜ਼ੀ ਕਰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਗਿਆਨ ਦਾ ਸੂਰਜ ਉਦੋਂ ਚੜ੍ਹਦਾ ਹੈ, ਗਿਆਨ ਦਾ ਸੂਰਜ ਚੜ੍ਹਦਾ ਜਦੋਂ ਬੰਦਾ ਪ੍ਰੈਕਟੀਕਲ ਕਰਦਾ ਹੈ। ਕਰਨੀ ਪ੍ਰਧਾਨ ਹੈ ਇੱਥੇ, ਕਥਨੀ ਨਹੀਂ, ਇੱਥੇ ਕਰਨੀ ਪੈਣਾ, ਉਹ ਕਰਨਾ ਪੈਣਾ ਸਾਰਾ ਕੁਝ। ਵੈਦ ਵਾਲੀ ਦਵਾਈ ਖਾਣੀ ਪਊ ਤਾਂ ਰੋਗ ਠੀਕ ਹੋਊ। ਰੱਬ ਨੂੰ ਮਿਲਣਾ ਚਾਹੁੰਦੇ ਹੋ, ਰੱਬ ਦੇ ਸਾਰੇ ਨਿਯਮ ਫੋਲੋ ਕਰਨੇ ਪੈਣਗੇ, ਰੱਬ ਦੇ ਨਿਯਮ ਬਣਾਉਣੇ ਪੈਣੇ, ਮੰਨਣੇ ਪੈਣਗੇ। ਵੈਦ ਨੂੰ ਭਾਵੇਂ ਨਾ ਵੀ ਮੰਨ, ਪਰ ਵੈਦ ਦੀ ਦਿੱਤੀ ਦਵਾਈ ਖਾ ਕੇ ਰੋਗ ਠੀਕ ਹੋ ਜੂ ਤੇਰਾ। ਕਈ ਬੰਦੇ ਵੈਦ ਨੂੰ ਨਾ ਵੀ ਮਿਲਣ, ਬੰਦਾ ਹੀ ਭੇਜ ਦੋ, ਉਹਦੀ ਦਿੱਤੀ ਦਵਾਈ ਖਾ, ਨਾ ਤੂੰ ਵੈਦ ਦੀ ਸਿਫਤ ਕਰ, ਭਾਵੇਂ ਠੀਕ ਹੋਏਗਾ ਕਿ ਨਹੀਂ ਹੋਏਗਾ, ਦਵਾਈ ਖਾ ਲੈ ਬਸ। ਨਾ ਵੀ ਵੈਦ ਨੂੰ ਮਿਲ, ਭਾਵੇਂ ਤੂੰ ਉਹਦੀ ਦਵਾਈ ਖਾ ਲੈ। ਇਸੇ ਤਰ੍ਹਾਂ ਰੱਬ ਦੇ ਬਣਾਏ ਜਿਹੜੇ ਨਿਯਮ ਨੇ ਉਹਨਾਂ ਨੂੰ ਮੰਨ ਲੈ। ਰੱਬ ਨੂੰ ਜੇ ਨਾ ਵੀ ਮੰਨੇਗਾ ਤਾਂ ਵੀ ਫਰਕ ਨਹੀਂ ਪੈਣਾ। ਉਹ ਨਹੀਂ ਕਹਿੰਦਾ ਵੱਡਾ ਨਾ ਹੋਵੇ ਘਾਟ ਨਾ ਜਾਏ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਇਸੇ ਕਰਕੇ ਤੇ ਹੈਰਾਨੀ ਹੁੰਦੀ ਹੈ ਵੀ ਕਾਮਰੇਡਾਂ ਦੇ ਵੀ ਬੱਚੇ ਹੋ ਰਹੇ ਹੈ, ਨਾਸਤਕ ਨੇ ਜਿਹੜੇ ਉਹਨਾਂ ਦੀਆਂ ਵੀ ਫਸਲਾਂ ਹੋ ਰਹੀਆਂ ਹੈ। ਵੈਦ ਨੂੰ ਭਾਵੇਂ ਨਾ ਵੀ ਮਿਲ, ਪਰ ਜਿਹੜੀ ਦਿੱਤੀ ਦਵਾਈ ਹੈ ਪਰਹੇਜ਼ ਰੱਖ ਕੇ ਖਾ ਲੈ, ਦਵਾਈ ਨੇ ਅਸਰ ਕਰਨਾ ਹੀ ਕਰਨਾ। ਵੈਦ ਨੂੰ ਭਾਵੇਂ ਚੰਗਾ ਕਹਿ ਤੇ ਭਾਵੇਂ ਚੰਗਾ ਨਾ ਕਹਿ, ਵੈਦ ਦੀ ਦਿੱਤੀ ਦਵਾਈ ਟਾਈਮ ਸਿਰ ਖਾ ਲੈ। ਜਿਹੜੇ ਕੁਦਰਤ ਦੇ ਨਿਯਮ ਨੇ ਇਹ ਤੈਨੂੰ ਮੰਨਣੇ ਪੈਣਗੇ, ਮੱਥਾ ਭਾਵੇਂ ਟੇਕ ਤੇ ਭਾਵੇਂ ਨਾ ਟੇਕ, ਅਰਦਾਸਾਂ ਕਰ ਤੇ ਭਾਵੇਂ ਨਾ ਕਰ, ਪਰ ਜਿਹੜੇ ਨਿਯਮ ਨੇ ਕੁਦਰਤ ਦੇ ਉਹ ਤੈਨੂੰ ਮੰਨਣੇ ਪੈਣਗੇ। ਹੁਣ ਬੰਦਾ ਆਵੇ, ਬੱਚਾ ਚਾਹੀਦਾ ਜੀ, ਬੱਚਾ ਲੈਣ ਵਾਸਤੇ ਜਿਹੜੇ ਨਿਯਮ ਨੇ ਉਹ ਮੰਨਣੇ ਪੈਣਗੇ। ਜੇ ਕੋਈ ਤੈਨੂੰ ਪ੍ਰੋਬਲਮ ਹੈ ਤੇ ਉਹਦਾ ਇਲਾਜ ਤੈਨੂੰ ਕਰਾਉਣਾ ਪੈਣਾ ਹੈ। ਰੱਬ ਨੇ ਤੇ ਕਿਰਪਾ ਸਭ ਤੇ ਹੀ ਕੀਤੀ ਹੋਈ ਹੈ, ਇਹਦੀ ਪ੍ਰੋਬਲਮ ਸਾਡੀ ਹੈ। ਪਰਮਾਤਮਾ ਨੇ ਇੱਕ ਸਿਸਟਮ ਘੜ ਦਿੱਤਾ ਹੈ, ਤਾਂ ਕਰਕੇ ਕਹਿਣ ਨਾਲ ਕੀ ਹੋ ਜਾਣਾ। ਤੇ ਆਹ ਸ਼ਬਦ ਤੇ ਆਪਾਂ ਕਿੰਨੀ ਵਾਰੀ ਪੜ੍ਹਦੇ, ਲੋ ਹੁਣ ਪੂਰੀ ਤਰ੍ਹਾਂ ਸੁਣਿਓ। ਰਾਮ ਰਾਮ ਕਰਤਾ, ਬੋਲੋ ਬਈ, ਰਾਮ ਰਾਮ ਕਰਤਾ ਸਭ ਜਗ, ਖੰਡ ਖੰਡ ਕਹਿਣ ਵਾਲੇ ਬੜੇ ਐ, ਕੁਛ ਨਹੀਂ ਹੁੰਦਾ। ਰਾਮ ਰਾਮ ਕਹਿ ਲਓ ਚਾਹੇ ਵਾਹਿਗੁਰੂ ਵਾਹਿਗੁਰੂ ਕਹਿ ਲਓ, ਕੱਲਾ ਕਹਿਣ ਨਾਲ ਕੁਛ ਨਹੀਂ ਹੋ ਜਾਣਾ। ਉਹਦਾ ਜਿਹੜਾ ਬਣਾਇਆ ਸਿਸਟਮ ਹੈ ਉਹ ਮੰਨਣਾ ਪੈਣਾ। ਮੈਂ ਫਿਰ ਦੁਬਾਰਾ ਅਰਜ਼ ਕਰਦਾ, ਵੈਦ ਨੂੰ ਮਿਲਈ ਨਹੀਂ ਨਾ। ਕਈ ਵਾਰੀ ਆਪਾਂ ਨਾ ਕਿਸੇ ਬੰਦੇ ਨੂੰ ਹੀ ਭੇਜ ਦਿੰਦੇ ਹਾਂ ਵੀ ਮੈਨੂੰ ਤੂੰ ਆਪੇ ਲੈ ਆ ਆਪਣੇ ਹਿਸਾਬ ਨਾਲ, ਦਵਾਈ ਖਾ ਲਿਓ ਉਹ ਠੀਕ ਕਰਦਾ। ਪਰਮਾਤਮਾ ਦੇ ਜੇ ਨਿਯਮ ਨਹੀਂ ਮੰਨਦੇ ਫਿਰ ਜਿੰਨਾ ਮਰਜ਼ੀ ਰਾਮ ਰਾਮ ਕਰੀ ਚੱਲੋ, ਪਰਮਾਤਮਾ ਦੇ ਅਸੂਲ ਜਿਹੜੇ ਹੈ ਉਹ ਮੰਨਣੇ ਪੈਣਗੇ। ਤੇ ਜੇ ਨਿਯਮ ਤੂੰ ਨਹੀਂ ਮੰਨਦਾ ਕਰਾਈ ਚੱਲ ਅਰਦਾਸਾਂ, ਦੱਸੋ ਪਿਆਰੇ ਉਹ ਤੁਹਾਡੇ 'ਚੋਂ ਕੋਈ ਜਵਾਬ ਦੇਵੇ ਵੀ ਬੀਜੇਗਾ ਕਿੱਕਰ ਤੇ ਅਰਦਾਸ ਕਰਾਵੇ ਵੀ ਦਾਖਾਂ ਲੱਗ ਜਾਣ, ਲੱਗ ਜਾਣਗੀਆਂ ਕਦੇ ਵੀ? ਦਾਖਾਂ ਬੀਜਣ ਦਾ ਨਿਯਮ ਮੰਨਣਾ ਪਊ ਤਾਂ ਦਾਖਾਂ ਲੱਗਣਗੀਆਂ। ਜ਼ੋਰ ਲਾ ਲੈ, ਜਿਹੜਾ ਮਰਜ਼ੀ ਬ੍ਰਹਮ ਗਿਆਨੀ ਲੈ ਆਓ ਇੱਥੇ, ਜਿਹੜਾ ਕਵੇ ਵੀ ਬੀਜੋ ਕਿੱਕਰ ਤੇ ਦਾਖਾਂ ਲੱਗਣਗੀਆਂ, ਲੱਗਣੀਆਂ ਨਹੀਂ, ਤੂੰ ਜੋ ਮਰਜ਼ੀ ਕਰ, ਨਿਯਮ ਮੰਨਣਾ ਪੈਣਾ। ਦਾਖਾਂ ਜੇ ਖਾਣ ਦਾ ਚਾਹ ਹੈ ਤੈਨੂੰ ਤੇ ਤੈਨੂੰ ਦਾਖਾਂ ਬੀਜ ਕੇ ਉਹ ਜਿਹੜਾ ਨਿਯਮ ਹੈ ਨਾ ਦਾਖਾਂ ਦਾ ਉਹ ਪੂਰਾ ਕਰਨਾ ਪੈਣਾ। ਇਹਨੂੰ ਕਹਿੰਦੇ ਆ ਫਰੀਦਾ, ਲੋੜੇ ਦਾਖ ਬਜੋਰੀ ਹੈ, ਕਿੱਕਰ ਬੀਜੇ ਜੱਟ, ਬੀਜਦਾ ਕਿੱਕਰ ਤੇ ਪਹਾੜਦਾ ਦਾਖਾਂ, ਐਂ ਕਿਵੇਂ ਲੱਗ ਜਾਣਗੇ? ਫਿਰ ਤੁਸੀਂ ਸੋਚੋ ਸਮਝਾਉਣਾ ਤੇ ਸਾਨੂੰ ਇਹ ਚਾਹੀਦਾ ਸੀ, ਸਾਡੇ ਅਡੰਬਰ ਇਹ ਬਣਿਆ ਪਿਆ ਵੀ ਕਰਾਰ ਦਾਸਾਂ ਠੀਕ ਹੋ ਜੂ ਸਾਰਾ ਕੁਝ। ਸਮਝਾਓ ਉਹਨੂੰ ਵੀ ਨਿਯਮ ਮੰਨਣੇ ਪੈਣਗੇ, ਐ ਨਹੀਂ ਹੋਣਾ, ਜੋ ਮਰਜ਼ੀ ਕਰ ਲਓ ਤੁਸੀਂ। ਇਹ ਪੁਜਾਰੀ ਦਾ ਰੱਬ ਹੋਣਾ ਜਿਹੜਾ ਨਿਯਮ ਤੋੜ ਦਿੰਦਾ ਆਪਣੇ, ਪਰ ਜੋ ਅਸਲ ਰੱਬ ਹੈ, ਕੁਦਰਤ ਹੈ, ਜੋ ਕੁਦਰਤ ਦੇ ਸਿਧਾਂਤ ਨੇ, ਜੋ ਗੁਰੂ ਨਾਨਕ ਜਿਹਨੂੰ ਰੱਬ ਕਹਿੰਦੇ ਆ, ਉਹ ਨਿਯਮ ਆਪਣੇ ਕਦੇ ਨਹੀਂ ਬਦਲਦਾ, ਭਾਵੇਂ ਦੁਨੀਆ ਇੱਧਰ ਦੀ ਇੱਧਰ ਹੋ ਜੇ ਉਹ ਨਹੀਂ ਮੰਨਦਾ। ਲਿਲਕੜੀਆਂ ਨਹੀਂ ਸੁਣਦਾ ਕਿਸੇ ਦੀਓ, ਕਹਿੰਦਾ ਤੂੰ ਤੂੰ ਰੋਈ ਜਾ ਬਹਿ ਕੇ, ਸਾਰੀ ਜ਼ਿੰਦਗੀ ਲਿਲਕੜੀਆਂ ਲਈ ਜਾ, ਮੇਰੇ ਕਿੱਕਰ ਨੂੰ ਦਾਖਾ ਲਾ। ਉਹਨੇ ਕਹਿਣਾ ਨਹੀਂ ਲਾਣੀਆਂ, ਤੇਰੇ ਵਰਗੇ ਦੀ ਗੱਲ ਸੁਣ ਕੇ ਰੱਬ ਮੈਂ ਆਪਣੇ ਨਿਯਮ ਤੋੜਨ ਲੱਗਿਆ ਫਿਰ ਤੇ ਬਥੇਰੇ ਨਿਯਮ ਤੋੜ ਦੂੰ ਮੈਂ, ਐ ਨਹੀਂ, ਦਾਖਾ ਲਾ। ਉਹਨੇ ਕਹਿਣਾ ਨਹੀਂ ਲਾਉਣੀ, ਜ਼ੋਰ ਲਾ ਲਾ, ਦਾਖਾਂ ਖਾਣ ਦਾ ਚਾਹ ਹੈ, ਮੇਰਾ ਦਾਖਾਂ ਦਾ ਨਿਯਮ ਹੈ ਜਿਹੜਾ ਬਣਾਇਆ ਹੋਇਆ ਉਹ ਕਰ ਕਰੂਗਾ, ਖਾ ਲਾ। ਮੈਂ ਤੇ ਸਿਸਟਮ ਬਣਾਇਆ ਪਿਆ, ਤੂੰ ਬੀਜੀ ਕਿੱਕਰ ਜਾਂਦਾ? ਤਾਂ ਕਰਕੇ ਕਹਿਣ ਨਾਲ ਕੁਛ ਨਹੀਂ ਹੋਣਾ, ਰੱਬ ਦੇ ਬਣਾਏ ਕਾਨੂੰਨ ਨੂੰ ਫੋਲੋ ਕਰਨਾ ਪੈਣਾ, ਮੰਨਣਾ ਪੈਣਾ। ਬਸ ਫਿਰ ਅਸਲ 'ਚ ਰੱਬ ਨੂੰ ਮੰਨਣਾ ਇਹ ਕੀ ਹੁੰਦਾ? ਲੋ ਸੁਣਿਓ ਇੱਕ ਵਾਰ, ਰਾਮ ਰਾਮ ਕਰਤਾ,
ਰਾਮ ਰਾਮ ਕਰਤਾ सब जग फिरे राम ना पाया जाए।
पढ़ो साथ।
राम राम करता सब जग फिरे राम ना पाया।
नियम ने राम राम दे राम रमया होया रब वाहिगुरु आ कुदरत सारी निर्गुण आप सरगुण भी ओही कला धार जिन सगली मोही वो आप ही फैलिया होया सारा रब च ही रहने नियमां च कुदरत च ही रहने असीं सारे ओदे सिस्टम नूं मनना पैणा। कहण नाल की हो जू वैद जी बाले चंगे हो वैद जी तुसीं ते बाले ही चंगे हो वैद जी बाले चंगे हो पर जे पकौड़े छड़दा नहीं खंघ तेरी नहीं हटनी। वैद नूं चंगा कह के की कर लेगा तू क्यों चापलूसियां करना वैद दीआं। वैद कहू तू मैनू एवं कई जन बड़े चंगे हो जिहड़ी दवाई दे चंगा जे मैं हैगा तो फिर तू मेरी दवाई क्यों नहीं खांदा मैनू चंगा चंगा कही जाना इदा ही रब कहिंदा होए क्यों मेरिया चापलूसियां करते हो तुसीं बह जाने तड़के तीन बजे उठ के वाहगुरु वाहगुरू 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 लग जाने करन तुसीं जिहड़ा मेरे असूल बनाए ने वह मनो जिहड़ा मैं दवाई देना जिहड़ा मैं कानून बनाया वह कौन फॉलो करू जेड़ा मैं सिस्टम बनाया थानू वह मनना पैना। मेरिया चापलूसियां करके की करते हो तुसी दस भी पचास हजार मेरे को आ जाओ ए नहीं सुनता मैं सिस्टम बनाया उन्हू मन के आ जा मेरे को जिमें आप एग्जैम्पल अगे देने ही है जेडे दुआन सुनते हो थानू पता ही है भी कनेडा की एम्बेसी च चले जाओ चीका मारो जाके हाए तरल तरस कर लो साडे ते असी तो मर गए साडे दे दो जी साडे वीजा वह कहणगे ले जा पर साडियां जिहड़ियां शर्तां ने वीजे वालियां पूरियां करके आ जा आ पेपर भर के लिया आ डाकूमेंट्स पूरे कर दे इन्ने तेरे बैंड चाहिए आ कुछ चाहिए असीं ते वीजे हथ ते ऐ रख के बैठे हाँ। सब निधान दस अष्ट सिधान ठाकुर कर तल धरिया वो कहणगे वीजा ते ऐ धरी बैठे आ जा तू कह मेरे तरले सुन लै कहणगे तरले नहीं सुनने तेरे जेडे सानू पढ़ाई चाहिए है सारा कुछ आ जा ले जा असी कितने मना करते हैं तेनू असी तो रोकते ही नहीं आ जा पर शर्तां पूरियां करके आ अंबेसी दियां कुछ रिक्वायरमेंट्स हैं जो तुहानू पूरियां करनियां पैणगियां शर्तां हैं। वो कहेगा तेरे तेरे जे तेरे तरले सुन लगे फिर तो तरले आने पंजा होर आ जाएंगे कहेंगे सानू भी दे दो जे ऐ मन लगे असी साडा ते सिस्टम खराब हो जू सारा साडियां कुछ शर्तां आ चाहे कोई पूरियां कर लवे असी ते नाले आ जातां पातां ते तुहाडे वाले विंदे होणगे भी आ मजबी है जट है आरमदासी है आ खत्री है ब्राह्मण है आ भापा है आ छींबा है आ रामगढ़ी है असी नहीं वेखदे असी जे तू शर्तां पूरियां करतियां असी चुप करके वीजा दे देना असी नहीं वेखना केड़ी बरादरी दा आखो सतनाम
श्री वाह
इहनू कहिंदे आ रब है जिहड़ा रब हरेक ते कृपा करन लई तैयार है कुदरत उह नहीं वेखदा भी तू किहड़ा बंदा है जिन्नी कृपा नानक साहिब गुरु नानक पातशाह ते करती उन्नी ही भगत रविदास ते करती कोई फर्क रखी ही नहीं बराबर करती कृपा कोई फर्क नहीं इस गल दे विच किन्नी कबीर साहब ते भी जेड़ा मर्जी आ जाओ साडियां शर्तां पूरियां करके आ जाओ असी फर्क नहीं रखते। उहनू कहिंदे आ ऐसी लाल तुझ बिन कौन करे गरीब नवाज गुसैया मेरा माथा है छतर धरै जाकी छोत जगत को लागे तां पर तू ही धरै नीचे ऊंच करे मेरा गोविंद काहू ते ना डरै नाम देव कबीर तलोचन सदना सैन तरै कह रविदास सुनो रे संतो हर जियो ते सब सरै सब सरदा है कहिंदे कर सकदा सारिआं दे जिहड़ा मर्जी आ जाए पर बशर्ते शर्तां पूरियां करके आई ऐ ना चक के मूंह आ जी कितें भी खाली पेपर लैके आ जाए तेनू जो साडियां शर्तां है भी इन्ना पैसा तेरे अकाउंट च चाहिए इन्ना तेरे बैंड चाहिए है इदा की तेरी पढ़ाई चाहिए है इदा की तेरी इंग्लिश चाहिए है लै जा वीजा असीं कहिड़ा रोकदे आ कनेडा वाली वैसी अं कहती है अं आस्ट्रेलिया वाले कहते इसे तरह रब है जेड़ा रब वो कुदरत है जेड़ी ओदियां शर्तां पूरियां करनियां पैणगियां ਚਾਹੇ ਤੁਹਾਡੇ ਚੋਂ ਕੋਈ ਹੈ, ਚਾਹੇ ਮੇਰੇ ਚੋਂ ਕੋਈ ਹੈ, ਚਾਹੇ ਕੋਈ ਹੈ ਪਿਆਰਿਓ, ਉਹਦੇ ਉਹਨੇ ਫਰਕ ਉਹਨੇ ਲਿਹਾਜ਼ ਨਹੀਂ ਕਰਨਾ। ਜੇ ਲਿਹਾਜ਼ ਕਰਨ ਲੱਗ ਪਿਆ, ਤਰਸ ਕਰਨ ਲੱਗ ਪਿਆ, ਲਿਲਕੜੀਆਂ ਵੇਖਣ ਲੱਗ ਪਿਆ, ਫਿਰ ਉਹਦਾ ਸਾਰਾ ਸਿਸਟਮ ਖਰਾਬ ਹੋ ਜਾਣਾ, ਫਿਰ ਰੱਬ ਰੱਬ ਨਹੀਂ ਰਹਿਣਾ। ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇਹ ਤੇ ਪੁਜਾਰੀ ਦਾ ਘੜਿਆ ਹੋਇਆ ਰੱਬ ਹੈ ਜਿਹੜਾ ਆਪਣਿਆਂ ਦੀ ਸੁਣ ਲੈਂਦਾ ਹੈ ਤੇ ਬਗਾਨਿਆਂ ਦੀ ਸੁਣਦਾ ਨਹੀਂ। ਜਿਹੜੇ ਜਿਹੜੇ 3 ਵਜੇ ਉੱਠ ਕੇ ਬਹਿਣਗੇ ਉਹਨੂੰ ਜੱਪੀ ਜਾਣਗੇ, ਉਹਨਾਂ ਤੇ ਕਿਰਪਾ ਕਰਦਾ, ਦੂਜੇ ਤੇ ਨਹੀਂ ਕਰਦਾ। ਜਿਹੜਾ 10-10 12-12 ਘੰਟੇ ਪੜ੍ਹਦਾ ਹੈ ਉਹ ਹੁਣ ਉਹਦੇ ਕੋਲ ਉਹਨਾਂ ਟਾਈਮ ਨਹੀਂ, ਬਸ ਉਹ ਆਪਣਿਆਂ ਦੀ ਸੁਣ ਲੈਂਦਾ, ਬਗਾਨਿਆਂ ਦੀ ਨਹੀਂ। ਇਦਾਂ ਨਹੀਂ, ਇਹ ਨਹੀਂ ਉਹ ਕਰਦਾ। ਜੋ ਮਰਜ਼ੀ ਕਰ ਲਓ ਉਹ ਨਹੀਂ, ਉਹ ਚੇਂਜ ਨਹੀਂ ਕਰਦਾ ਆਪਣੇ ਸਿਸਟਮ ਨੂੰ, ਉਹਨੇ ਬਦਲਣਾ ਨਹੀਂ ਭਾਈ। ਉਹ ਸਿਸਟਮ ਉਹਦਾ ਉਵੇਂ ਹੀ ਘੜਿਆ ਪਿਆ। ਕਹਿਣ ਨਾਲ ਕੁਛ ਨਹੀਂ ਹੋਣਾ, ਉਹਦੀਆਂ ਸ਼ਰਤਾਂ ਪੂਰੀਆਂ ਕਰ ਲਓ। ਸ਼ਬਦ ਸੁਣੀਏ ਜੀ, ਰਾਮ ਰਾਮ ਕਰਤਾ ਸਭ ਜਗ, ਬਥੇਰੀ ਦੁਨੀਆ ਕਰਦੀ ਫਿਰਦੀ ਰਾਮ ਰਾਮ, ਪਰ ਸ਼ਰਤਾਂ ਪੂਰੀਆਂ ਕਰਦੇ ਨਹੀਂ ਕਹਿੰਦੇ ਲੋਕ। ਐਂ ਕਿਵੇਂ ਪਾਲੋਗੇ ਤੁਸੀਂ? ਸ਼ਰਤਾਂ ਪੂਰੀਆਂ ਕਰੋ। ਕਹੀ ਜਾਓ ਕੈਨੇਡਾ, ਨੌਜਵਾਨੋ ਜਿਹੜੇ ਜਾਣਾ ਚਾਹੁੰਦੇ ਹੋ ਕੈਨੇਡਾ, ਕਹੀ ਜਾਓ ਕੈਨੇਡਾ 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 ਨਾ, ਸ਼ਰਤਾਂ ਪੂਰੀਆਂ ਕਰ। ਤੇਰੇ ਕਹਿਣ ਨਾਲ ਥੋੜਾ ਵੀਜ਼ਾ ਮਿਲ ਜੂ ਤੈਨੂੰ, ਜਾਗਿਆ ਕਰ, 6 ਮਹੀਨੇ ਲਾ, ਜ਼ੋਰ ਲਾ ਪੂਰਾ, ਫਿਰ ਮਿਲੂ। ਏਦਾਂ ਹੀ ਰੱਬ ਹੈ, ਕੁਦਰਤ ਹੈ, ਰੱਬ ਦੇ ਸਿਧਾਂਤ ਨੇ। ਨਾ ਵੀ ਗੁਣ ਗਾਈ ਵੈਦ ਦੇ, ਦਵਾਈ ਖਾਲੀ ਉਹਦੀ ਠੀਕ ਕਰ ਦੇ। ਤੇ ਜੇ ਦਵਾਈ ਖਾਧੀ ਨਾ, ਵੈਦ ਦੀਆਂ ਸਿਫਤਾਂ ਜਿੰਨੀਆਂ ਮਰਜ਼ੀ ਕਰ ਲੈ, ਤੂੰ ਠੀਕ ਨਹੀਂ ਹੋ ਸਕਦਾ, ਜੋ ਮਰਜ਼ੀ ਕਰ ਲੈ। ਮੇਰੇ ਵਰਗਾ ਬੰਦਾ ਲੱਖ ਕਹੀ ਜਾਵੇ ਮੈਂ ਨਾਮ ਜਪਦਾ, ਪਰ ਜਿਹੜੇ ਰੱਬ ਦੇ ਸਿਧਾਂਤ ਹੈ ਉਹ ਨਹੀਂ ਮੰਨਦਾ, ਫਿਰ ਕੋਈ ਫਾਇਦਾ ਨਹੀਂ। ਲੋ ਸੁਣੋ,
ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾਮ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾਮ ਪਾਇਆ। ਅਗਮੇ ਅਗੋਚਰ ਆਤੋ ਵੱਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਇਆ, ਕਿਤੇ ਨਾ ਲਿਆ ਜਾਏ। ਗੁਰ ਕੇ ਸ਼ਬਦ ਵਿਦਿਆ ਇਨ ਵਿਦ ਵਸਿਆ ਮਨ ਆਏ।
ਆ ਇੱਕ ਤਰੀਕਾ ਗੁਰੂ ਦੇ ਸ਼ਬਦ ਨਾਲ ਕਹਿੰਦੇ ਵਿੰਨਿਆ ਜਾਂਦਾ, ਮਨ ਸਮਝ ਆ ਜਾਂਦੀ ਹੈ। ਇਸ ਵਿਧੀ ਨਾਲ ਕਹਿੰਦੇ ਰੱਬ ਮਨ ਚ ਵੱਸਦਾ ਹੈ, ਬੰਦਾ ਫਿਰ ਉਹਦੇ ਤੋਂ ਬਾਹਰ ਨਹੀਂ ਚੱਲਦਾ, ਉਹ ਵਿੱਚ ਵਿੱਚ ਰਹਿੰਦਾ। ਜੀ ਮੈਂ ਗਲਤੀ ਕਰਨੀ ਹੋਈ ਨਹੀਂ, ਕੋਈ ਕੁਛ ਗਲਤ, ਮੈਂ ਕਿੱਕਰ ਕੰਡੇ ਬੀਜਣੇ ਹੀ ਨਹੀਂ। ਜੀ ਮੈਂ ਕਿੱਕਰ ਬੀਜੂ ਤੇ ਕੰਡੇ ਵੱਜਣਗੇ, ਕੰਡੇ ਬੀਜਣੇ ਛੱਡ ਦੇਣੇ ਨੇ। ਅੱਜ ਤੋਂ ਬਾਅਦ ਕਿੱਕਰ ਬੀਜਣਾ ਹੀ ਨਹੀਂ, ਕੰਡੇ ਵੱਜਣੇ ਹੀ ਨਹੀਂ, ਮਾੜਾ ਕੰਮ ਕਰਨਾ ਹੀ ਛੱਡਤਾ। ਸਮਝ ਆ ਗਈ? ਹੁਣ ਕਿਵੇਂ ਉਲਟ ਚੱਲਾਂਗੇ? ਅੰਦਰੋਂ ਆਵਾਜ਼ ਆਉਂਦੀ ਹੈ ਵੀ ਛੱਡ ਦੇ, ਕੀ ਫਾਇਦਾ, ਇਹਨੂੰ ਤੋੜੇਗਾ, ਨੁਕਸਾਨ ਕਰੇਗਾ। ਉਹ ਸੁਣ ਲੈਂਦੇ ਆ ਹੁਣ, ਜਿਹਨੂੰ ਤੁਰਕੀ ਬਾਣੀ ਕਹਿੰਦੇ ਆ, ਅੰਦਰਲੀ ਆਵਾਜ਼ ਸੁਣਨ ਲੱਗ ਜਾਂਦਾ ਬੰਦਾ। ਸੁਣੋ ਲਾਸਟ ਪੰਕਤੀਆਂ ਦੇ,
ਨਾਨਕ ਆਪੂ ਮੇਓ ਹੈ, ਗੁਰ ਕਿਰਪਾ ਤੇ ਰਹਿਆ ਸਹਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾਮ ਪਾਇਆ ਜਾਏ।
ਪੜੋ
ਰਾਮ ਰਾਮ ਕਰਤਾ,
ਪੜੋ
ਸਭ ਜਗ ਫਿਰੇ, ਰਾਮ ਨਾਮ ਪਾਇਆ। ਜਾਏ।
ਬਸ ਚੇਤਾ ਰੱਖੀਏ, ਕਹਿਣ ਨਾਲ ਗੱਲ ਨਹੀਂ ਬਣਨੀ। ਸਿਰਫ ਕਹੀ ਜਾਈਏ ਜੀ ਇਦਾਂ ਹੋ ਜੇ ਨਾ, ਸਾਨੂੰ ਆਪ ਜਿਹੜੀਆਂ ਕੁਦਰਤ ਦੀਆਂ ਸ਼ਰਤਾਂ ਹੈ, ਵਿਧਾਨ ਜਿਹੜਾ ਬਣਾਇਆ ਹੈ, ਰੱਬ ਦੇ ਨਿਯਮ ਨੇ ਜਿਹੜੇ, ਉਹ ਮੰਨਣੇ ਪੈਣਗੇ। ਨਿਯਮ ਹੀ ਅਸਲ ਵਿੱਚ ਪ੍ਰਮਾਤਮਾ, ਰੱਬ ਦੇ ਬਣਾਏ ਵਿਧਾਨ ਹੀ ਅਸਲ ਵਿੱਚ ਰੱਬ ਹੈ। ਵਿਧਾਨ ਨੂੰ ਸਮਝਣਾ ਪੈਣਾ, ਸਾਨੂੰ ਮੰਨਣਾ ਪੈਣਾ ਹੈ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਬੰਦਾ ਉਹ ਅੰਦਰਲੀ ਆਵਾਜ਼ ਸੁਣਨ ਲੱਗ ਪਿਆ, ਚਾਹੇ ਕੋਈ ਗੋਰੇ ਹੋਣ ਚਾਹੇ ਕਾਲੇ ਹੋਣ, ਕਿਸੇ ਦੇਸ਼ ਵਿੱਚ ਬੰਦਾ ਜੰਮਿਆ ਹੋਵੇ, ਉਹ ਜਿਹੜੀ ਅੰਦਰੋਂ ਆਵਾਜ਼ ਆਉਂਦੀ ਉਹਦੇ ਤੋਂ ਬੇਮੁੱਖ ਨਾ ਹੋਇਓ। ਉਹ ਸਤਿਗੁਰੂ ਤੋਂ ਬੇਮੁੱਖ ਹੋਣਾ ਜਿਹੜਾ ਉਹ ਆਵਾਜ਼ ਨਹੀਂ ਸੁਣਦਾ। ਜੇ ਕੋ ਗੁਰ ਤੇ ਬੇਮੁੱਖ ਬਿਨ ਸਤਿਗੁਰ ਮੁਕਤ ਨਾ ਪਾਵੇ। ਉਹ ਸਮਝ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਤੇ ਜਿਹੜੇ ਬੰਦਿਆਂ ਨੂੰ ਭੁੱਲ ਗਿਆ ਕਹਿੰਦੇ, ਜਿਹੜੇ ਬੰਦੇ ਇਹ ਸਮਝ ਨਹੀਂ ਲੈਣੀ ਚਾਹੁੰਦੇ, ਅਕਲ ਨਹੀਂ ਲੈਣੀ ਚਾਹੁੰਦੇ, ਉਹਨਾਂ ਨੂੰ ਫਿਰ ਆਪਾਂ ਪੜ੍ਹ ਕੇ ਹੀ ਹਟੇ ਹਾਂ।
ਜੈ ਤਨ ਬਾਣੀ ਵਿਸਰ ਜਾਏ, 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 ਜੈ ਤਨ ਬਾਣੀ।
ਗੱਜ ਕੇ ਪਿਆਰਿਓ ਗੱਜ ਕੇ,
ਵਿਸਰ ਜਾਏ ਜਿਉਂ ਪੱਤਾ ਰੋਗੀ ਮਿਲ ਲਾਏ, ਜਿਉਂ ਪੱਤਾ ਰੋਗੀ ਮਿਲ ਲਾਏ, ਉਹ ਜਿਉਂ ਪੱਤਾ ਰੋਗੀ ਮਿਲ ਲਾਏ, ਜਿਉਂ ਪੱਤਾ ਰੋਗੀ ਮਿਲ ਲਾਏ, ਜੀ ਜਿਉਂ ਪੱਤਾ ਰੋਗੀ ਮਿਲ ਲਾਏ, ਜਿਉਂ ਕਿਉਂ ਪਤਾਰੋਗੀ ਮਿਲ ਲਾਏ, ਕਿਉਂ ਪਤਾਰੋਗੀ ਮਿਲ ਲਾਏ, ਕਿਉਂ ਪਤਾਰੋਗੀ ਮਿਲ ਲਾਏ, ਕਿਉਂ ਪਤਾਰੋਗੀ ਮਿਲ ਲਾਏ, ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜੈ ਤਨ
ਗੱਜ ਕੇ ਪਿਆਰਿਓ
ਜਿਹਨੂੰ ਵਿਸਰੇ ਸਾਹਿਬ ਤੇਰੀ ਬਾਣੀ, ਜਿਹਨੂੰ ਵਿਸਰੇ ਸਾਹਿਬ ਤੇਰੀ ਬਾਣੀ, ਉਹ ਪੱਕੇ ਲੋਕੀ ਵਾਂਗੂ ਮਿਲ ਕੇ, ਜਿਹਨੂੰ ਵਿਸਰੇ ਸਾਹਿਬ ਤੇਰੀ ਬਾਣੀ, ਉਹ ਪੱਕੇ ਲੋਕੀ ਵਾਂਗੂ ਮਿਲ ਕੇ,
ਜਿਹਨੂੰ ਵਿਸਰੇ ਸਾਹਿਬ ਤੇਰੀ ਬਾਣੀ,
ਪੱਕੇ ਲੋਕੀ ਵਾਂਗੂ ਮਿਲ ਕੇ,
ਜਿਹਨੂੰ ਵਿਸਰੇ ਸਾਹਿਬ ਤੇਰੀ ਬਾਣੀ,
ਪੱਕੇ ਲੋਕੀ ਵਾਂਗੂ ਮਿਲ ਕੇ, ਵਿਸਰੇ ਸਾਹਿਬ ਤੇਰੀ ਬਾਣੀ,
ਵਿਲ ਕੇ ਜਿਹਨੂੰ ਵਿਸਰੇ
ਤੇਰੀ ਬਾਣੀ
ਪੱਕੇ ਰੋਗੀ ਜਿਹੜੇ ਹੁੰਦੇ ਆ ਜਿਵੇਂ ਪੱਕਾ ਬਿਮਾਰ ਹੋਵੇ ਬੰਦਾ ਉਹ ਵਿਲਕਦਾ ਹੈ ਕਹਿੰਦੇ ਇਦਾਂ ਬੰਦੇ ਹਰ ਵੇਲੇ ਵਿਲਕਦੇ ਰਹਿੰਦੇ ਦੁਖੀ ਦੁਖੀ ਰਹਿਣਗੇ ਜਦੋਂ ਛੇੜੋਗੇ ਦੁਖੀ ਪਰੇਸ਼ਾਨ ਪਰੇਸ਼ਾਨ ਰਹਿਣ ਕਿਉਂਕਿ ਸੱਚ ਨੂੰ ਇਗਨੋਰ ਕਰਦੇ ਆ ਨਾ ਜੀ ਸੱਚ ਦੀ ਆਵਾਜ਼ ਜਿਹੜੀ ਆਉਣੀ ਹੈ ਧੁਰੇ ਚੋਂ ਆਉਣੀ ਹੈ ਉਹ ਤੇ ਸੁਣਦੇ ਹੀ ਨਹੀਂ ਉਧਰੋਂ ਤੇ ਬੇਮੁੱਖ ਹੈ ਇਸੇ ਕਰਕੇ ਪਰੇਸ਼ਾਨ ਰਹਿੰਦੇ ਲੋ ਸੁਣੋ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਜੈ ਤਨ ਬਾਣੀ
ਵਿਸਰ
ਜਿਹਨੂੰ ਵਿਸਰ ਗਈ
ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ
ਬੜਾ ਖਪਦਾ ਜੀ ਕਹਿੰਦੇ ਉਹ ਬੰਦਾ ਹਰ ਵੇਲੇ ਪਰੇਸ਼ਾਨ ਰਹਿੰਦਾ ਹਰ ਵੇਲੇ ਮੁੜ ਮੁੜ ਕੇ ਜੀਉ ਤਪਤ ਹੈ ਬਾਰੋ ਬਾਰ ਜਿੰਦ ਕਹਿੰਦੇ ਬਾਹਲੀ ਔਖੀ ਹੁੰਦੀ ਕਿਉਂ ਔਖੀ ਹੁੰਦੀ ਕਿਉਂਕਿ ਬਾਣੀ ਨਹੀਂ ਸੁਣਦਾ ਬਾਣੀ ਅੰਦਰੋਂ ਆਵਾਜ਼ ਨਹੀਂ ਆਉਂਦੀ ਹੈ ਵੀ ਤੇਰੀ ਘਰ ਵਾਲੀ ਹੈ ਕਿੱਧਰ ਨੂੰ ਜੰਨੇ ਮੂੰਹ ਚੱਕੀ ਜਾਂਦਾ ਅੰਦਰੋਂ ਆਵਾਜ਼ ਨਹੀਂ ਆਉਂਦੀ ਵੀ ਉਹ ਸਾਹਮਣੇ ਨਹੀਂ ਆਉਂਦੀ ਪਰਿਵਾਰ ਸਾਹਮਣੇ ਨਹੀਂ ਆਉਂਦਾ ਜਿਹਦੇ ਕੋਈ ਬੀਬੀ ਗਲਤੀ ਕਰਦੀ ਉਹਨੂੰ ਪਤਾ ਨਹੀਂ ਲੱਗਦਾ ਤੇਰੇ ਘਰ ਵਾਲਾ ਕਿਹੜਾ ਅੰਦਰੋਂ ਆਵਾਜ਼ ਆਉਂਦੀ ਕਿ ਨਹੀਂ ਆਉਂਦੀ ਬੋਲੋ ਪਿਆਰਿਓ ਆਉਂਦੀ ਹੈ ਹਰੇਕ ਲਈ ਆਉਂਦੀ ਹੈ ਯਾਰ ਬਗਾਨੇ ਖੇਤ 'ਚ ਵੜਨ ਲੱਗਾ ਪੱਠੇ ਕਿਸੇ ਦੇ ਵੱਢਣ ਲੱਗਿਆ ਦੁੱਧ 'ਚ ਪਾਣੀ ਪਾਉਣ ਲੱਗਿਆ ਹਰੇਕ ਜਗ੍ਹਾ ਹੀ ਆ ਜਾਂਦੀ ਆਵਾਜ਼ ਵੀ ਆਹ ਕੀ ਕਰਦਾ ਜਿਹਦੇ ਵੱਟ ਵੱਢਣ ਲੱਗਿਆ ਵੀ ਇੱਥੋਂ ਵੱਟ ਹਿਲਾ ਕੇ ਇੱਥੇ ਕਰ ਦਈਏ ਪਤਾ ਹੈ ਵੀ ਪਟਵਾਰੀ ਤੇ ਇੱਥੇ ਲਾ ਕੇ ਗਿਆ ਸੀ ਇੱਥੇ ਸੀ ਸਾਡੀ ਪਰ ਕਿੱਧਰ ਨੂੰ ਲੈ ਕੇ ਖਿੱਚ ਗਏ ਇਹ ਇਹ ਅੰਦਰੋਂ ਪਤਾ ਹੈ ਸਾਰਾ ਕਹਿੰਦੇ ਫਿਰ ਜਿਹੜੇ ਬੰਦੇ ਇਗਨੋਰ ਕਰਦੇ ਆ ਵੀ ਛੱਡ ਪਰੇ ਆਪਾਂ ਨਹੀਂ ਸੁਣਨੀ ਵੀ ਇਹੀ ਕਰਾਂਗੇ ਮਨ ਮਰਜ਼ੀਆਂ ਕਰਦੇ ਆ ਉਹ ਆਵਾਜ਼ ਨਹੀਂ ਸੁਣਦੇ ਧੁਰੇ ਆਪਣੇ ਨਾਲ ਜੁੜਦੇ ਨਹੀਂ ਕਹਿੰਦੇ ਫਿਰ ਜੀਉ ਤਪਤ ਹੈ
ਬਾਰੋ
ਬਾਲੇ ਬਾਰ ਬਾਰ ਦੁਖੀ ਹੁੰਦੇ ਨੇ ਫਿਰ ਜਿੰਦ ਬਾਹਲੀ ਔਖੀ ਹੁੰਦੀ ਕਹਿੰਦੇ ਬਿਮਾਰੀ ਕੋਈ ਵੀ ਨਹੀਂ ਹੁੰਦੀ ਵਿਲਕਦੇ ਬਾਹਲੇ ਬਿਮਾਰਾਂ ਵਾਂਗੂ ਨੇ ਜਿਵੇਂ ਬੰਦਾ ਬਾਹਲਾ ਹੀ ਬਿਮਾਰ ਨਹੀਂ ਹੁੰਦਾ ਐਂ ਵਿਲਕਦੇ ਰੋਗ ਕੋਈ ਵੀ ਨਹੀਂ ਹੁੰਦਾ ਵਿਲਕਦੇ ਰੋਗੀਆਂ ਵਾਂਗੂ ਲਓ ਸੁਣੋ ਫਿਰ ਸੁਣ
ਜੀਉ ਤਪਤ ਹੈ ਬਾਰੋ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਨ ਲਾਏ
ਬਸ ਉਹ ਸੱਚ ਇਗਨੋਰ ਉਦੋਂ ਕਰਦਾ ਜਦੋਂ ਕਦੇ ਕਾਮ ਹਾਵੀ ਹੋ ਗਿਆ ਕਦੇ ਲੋਭ ਸਿਰ ਤੇ ਚੜ ਗਿਆ ਮੋਹ ਚੜ ਗਿਆ ਫਿਰ ਬੰਦਾ ਗਲਤ ਫੈਸਲੇ ਲੈਂਦਾ ਜੀ ਉਲਾਰੂ ਹੋ ਕੇ ਸੋਚਣ ਲੱਗ ਜਾਂਦਾ ਸਹੀ ਗੱਲ ਸਹੀ ਨਹੀਂ ਲੱਗਦੀ ਬੰਦਾ ਉਲਾਰੂ ਹੋ ਕੇ ਸੋਚਦਾ ਫਿਰ ਜਦੋਂ ਬੰਦਾ ਉਲਾਰੂ ਹੋ ਕੇ ਸੋਚਦਾ ਫਿਰ ਗਲਤ ਫੈਸਲੇ ਕਰਦਾ ਗਲਤ ਫੈਸਲੇ ਸਵਾਰਥ ਚੋਂ ਨਿਕਲਦੇ ਐ ਸੱਚ ਨੂੰ ਇਗਨੋਰ ਕਰਕੇ ਸੱਚ ਵੱਲੋਂ ਬੇਮੁੱਖ ਹੋ ਕੇ ਉਲਾਰੂ ਹੋ ਕੇ ਬੰਦਾ ਸੋਚਦਾ ਹੈ ਉਦੋਂ ਫਿਰ ਗਲਤ ਫੈਸਲੇ ਕਰਦਾ ਹੈ ਫਿਰ ਤੰਗ ਬਹੁਤ ਹੋਈਦਾ ਹਾਂਜੀ
ਬਹੁਤ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ
ਉਹਨੂੰ ਉਲਾਮੇ ਨਾ ਦੇ ਐਵੇਂ ਝੱਖਾ ਨਾ ਮਾਰ ਚਾਹੇ ਤੇ ਗਾਲਾਂ ਕੱਢ ਤੇ ਚਾਹੇ ਬੇਨਤੀਆਂ ਕਰ ਪਰ ਉਹਨੂੰ ਇਹ ਪਤਾ ਹੈ ਵੀ ਤੂੰ ਗਲਤ ਕੀਤਾ ਹੈ ਉਹ ਜਾਣਦਾ ਹੈ ਸਾਰਾ ਸਿਸਟਮ ਬਣਾਇਆ ਹੋਇਆ ਉਹਦਾ ਵੀ ਜੇ ਅੱਜ ਤੂੰ ਪਰੇਸ਼ਾਨ ਹੈ ਤੇ ਆਪਣੀਆਂ ਕਰਤੂਤਾਂ ਕਰਕੇ ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਬੀਜਿਆ ਵੱਢ ਰਿਹਾ ਤੇਰਾ ਐਵੇਂ ਬੋਲਣ ਨਾਲ ਝੱਖਾ ਮਾਰਨ ਦਾ ਕੋਈ ਅਰਥ ਨਹੀਂ ਇੱਥੇ ਉਲਾਮੇ ਦੇਣ ਦਾ ਕੋਈ ਅਰਥ ਨਹੀਂ ਚਾਹੇ ਤੇ ਤੂੰ ਬੋਲ ਬੋਲ ਕੇ ਉਲਾਮੇ ਦਵੇਂ ਤੇ ਚਾਹੇ ਬੋਲ ਬੋਲ ਕੇ ਅਰਦਾਸਾਂ ਕਰੇ ਜਦੋਂ ਬੀਜੇਗਾ ਕੰਡੇ ਤੇ ਫਿਰ ਸੂਲਾਂ ਹੀ ਲੱਗਣਗੀਆਂ ਕਿੱਕਰ ਬੀਜੇਗਾ ਸੂਲਾਂ ਹੀ ਲੱਗਣਗੀਆਂ ਬੋਲਣ ਨਾਲ ਕੁਛ ਨਹੀਂ ਹੋ ਜਾਣਾ ਚਾਹੇ ਉਲਾਮੇ ਦੇ ਰੂਪ ਵਿੱਚ ਰੱਬ ਨੂੰ ਗਾਲਾਂ ਕੱਢੀ ਜਾ ਤੇ ਭਾਵੇਂ ਉਹਦੀਆਂ ਸਿਫਤਾਂ ਕਰੀ ਜਾ ਪਰ ਤੈਨੂੰ ਆਪਣੇ ਕਰਮ ਵੇਖਣੇ ਪੈਣਗੇ ਜੇ ਤੂੰ ਸੁਣੀ ਨਹੀਂ ਸੱਚ ਦੀ ਗੱਲ ਆਵਾਜ਼ ਸੁਣੀ ਨਹੀਂ ਤੇ ਤੰਗ ਹੋਏਗਾ ਹੀ ਹੋਏਗਾ ਬਸ ਦੁਖੀ ਹੋਏਗਾ ਫਿਰ ਅਗਲੀਆਂ ਪੰਕਤੀਆਂ ਸੁਣ
ਜਿਨ ਕੰਨ ਕੀਤੇ ਅੱਖੀ ਨਾ ਜਿਨ ਜਿਹਾ ਦਿੱਤੀ ਬੋਲੇ ਤਾ
ਬਸ ਸਿੱਧਾ ਹੀ ਸਮਝ ਆਉਂਦੀ ਹੈ ਵੀ ਜਿਸ ਮਾਲਕ ਜੀ ਨੇ ਸਾਰਾ ਕੁਝ ਘੜਿਆ ਹੈ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਰ ਤੇਜ ਤੇਜ ਬੋਲਦਾ ਹੈ ਜੀਭ ਦਿੱਤੀ ਹੈ ਤੈਨੂੰ ਭਾਵ ਸਾਰਾ ਸਿਸਟਮ ਬਣਾਇਆ ਇਹ ਸਾਰਾ ਕੁਝ ਮਾਲਕ ਜੀ ਨੇ ਕੀਤਾ ਅੱਗੇ
ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ
ਜਿਨੇ ਤੇਰਾ ਮਾਇੰਡ ਬਣਾਇਆ ਆ ਘਾੜਤ ਘੜੀ ਹੈ ਜਿਨੇ ਮਨ ਦਿੱਤਾ ਤੈਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ ਜਿਨੇ ਤੇਰੇ ਸਰੀਰ 'ਚ ਨਿੱਗ ਪਾਈ ਹੈ ਅਗਨ ਪਾਈ ਹੈ ਸਿਸਟਮ ਚੱਲ ਰਿਹਾ ਜਿਹਦੇ ਕਰਕੇ ਸਾਰੇ ਦਾ ਸਾਰਾ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਸਾਹ ਚੱਲਦਾ ਹੈ ਤਾਂ ਹੀ ਤੁਰਿਆ ਫਿਰਦਾ ਭੱਜਿਆ ਫਿਰਦਾ ਹੈ ਇਹ ਸਾਰੀ ਖੇਡ ਉਹਦੀ ਹੈ ਪਰ ਸੁਣਦਾ ਕਿਹੜਾ ਜੀ ਇੱਥੇ ਇਹਦੇ ਉਦੇ ਹੀ ਅੱਖਾਂ ਖੁੱਲਣਗੀਆਂ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਲੋ ਆ ਵੀ ਆਹ ਸ਼ਬਦ ਵਿੱਚ ਦੀ ਪੜ੍ਹੋ ਨਰੂ ਮਰੈ ਨਰਕ ਇਹ ਤੇ ਉਦੇ ਅਕਲ ਆਊ ਇਨਸਾਨੀਅਤ ਕਦੇ ਨਹੀਂ ਜਾਗਦੀ ਆ ਸ਼ਬਦ ਦਾ ਅਰਥ ਸਿੱਧਾ ਹੈ ਇਨਸਾਨੀਅਤ ਮਰ ਜੇ ਇਨਸਾਨ ਕਿਸੇ ਕੰਮ ਨਹੀਂ ਨਰੂ ਮਰੈ ਨਰਕਾਮ ਨਾ ਆਵੇ ਜਿੱਦੇ ਪਸ਼ੂ ਪੁਣਾ ਮਰਦਾ ਸਾਡਾ ਉਦੇ ਅਸੀਂ ਕੰਮ ਦੇ ਬਣਦੇ ਹਾਂ ਇਨਸਾਨੀਅਤ ਮਰ ਜੇ ਇਨਸਾਨ ਕਿਸੇ ਕੰਮ ਦਾ ਨਹੀਂ ਲੋ ਪੜਿਓ ਜਰਾ ਇੱਕ ਵਾਰ ਨਰੂ ਮਰੈ
ਨਰੂ ਮਰੈ ਨਰਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰ ਆਪਣੇ ਕਰਮ ਕੀ ਗਾ ਤੁਮੇ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਹਾਡ ਜਲੇ ਜੈਸੇ ਲੱਕੜੀ ਕਾ ਤੁਲਾ ਕੇਸ ਜਲੇ ਜੈਸੇ ਕਾਸ ਕਾ ਪੁਲਾ ਕਹੋ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮਹਿਲਾ ਗੇ
ਜਦੋਂ ਮੌਤ ਰੂਪੀ ਜਮ ਆਉਂਦਾ ਹੈ ਜਮ ਮਤਲਬ ਕੋਈ ਸਿੰਘਾਂ ਵਾਲੇ ਜਮ ਨਹੀਂ ਮੌਤ ਆਉਂਦੀ ਹੈ ਜਦੋਂ ਕਹਿੰਦੇ ਉਦੋਂ ਹੀ ਕਹਿੰਦੇ ਪਤਾ ਲੱਗਦਾ ਵੀ ਗਲਤੀਆਂ ਬਹੁਤ ਕਰ ਲਈਆਂ ਉਦੋਂ ਪਹਿਲਾਂ ਕਹਿੰਦੇ ਲੱਗਦਾ ਹੀ ਨਹੀਂ ਜਦੋਂ ਸਰੀਰ ਐ ਸੜਨਾ ਹੈ ਨਾ ਹੱਡ ਐ ਸੜਨਗੇ ਜਿਵੇਂ ਲੱਕੜੀ ਸੜਦੀ ਹੈ ਆ ਤੇਰੇ ਵਾਲ ਐ ਸੜਨਗੇ ਜਿਵੇਂ ਘਾਹ ਸੜਦਾ ਹੈ ਕਹਿੰਦੇ ਉਦੋਂ ਪਹਿਲਾਂ ਤੇ ਬੰਦਾ ਸਮਝਦਾ ਹੀ ਨਹੀਂ ਇਨਸਾਨੀਅਤ ਮਰੀ ਰਹਿੰਦੀ ਹੈ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਨੋ ਬਾਬਾ ਦੇ ਸਮਝ ਹੀ ਨਹੀਂ ਵੀ ਕਰਮ ਜਿਹੜੇ ਨੇ ਮੇਰੀ ਕਰਮ ਗਤੀ ਹੈ ਕਿ ਕਿੱਧਰ ਨੂੰ ਲਈ ਜਾਂਦੇ ਨੇ ਮੈਨੂੰ ਮੇਰੇ ਕਰਮਾਂ ਕਰਕੇ ਮੈਂ ਜਾ ਕਿੱਧਰ ਨੂੰ ਰਿਹਾ ਇਹ ਤੇ ਬੰਦਾ ਸੋਚਦਾ ਹੀ ਨਹੀਂ ਕਹਿੰਦੇ ਖਾਈ ਪਿੰਡ ਦੇ ਰਹਿਣ ਵਾਲਾ ਪ੍ਰੇਮਾ ਸੀ ਤੇ ਕਹਿੰਦੇ ਹੈ ਬੰਦਾ ਪੈਸੇ ਵਾਲਾ ਮਾਤਾ ਪਿਤਾ ਵੀ ਇਹਦੇ ਪੈਸੇ ਵਾਲੇ ਸੀ ਤੇ ਮਾਂ ਪਿਓ ਨੇ ਸਮਝਾਉਣਾ ਵੇ ਪੁੱਤਾ ਸਿਆਣਾ ਬਣ ਜਾ ਤੇ ਕਹਿੰਦੇ ਇੱਕ ਤੇ ਪੈਸਾ ਬਹੁਤ ਸੀ ਇੱਕ ਸੀ ਜਵਾਨੀ ਜਵਾਨੀ ਤੇ ਪੈਸਾ ਦੋ ਇਕੱਠੇ ਆ ਜਾਣ ਵਕਾਰਾਂ ਨੂੰ ਸੱਦਣਾ ਨਹੀਂ ਪੈਂਦਾ ਆਪ ਹੀ ਆ ਜਾਂਦੇ ਜਵਾਨੀ ਤੇ ਪੈਸਾ ਹੋਵੇ ਬੰਦਾ ਪੁੱਠੇ ਪਾਸੇ ਕਦੋਂ ਲੱਗ ਜਾਂਦਾ ਪਤਾ ਹੀ ਨਹੀਂ ਲੱਗਦਾ ਇਹ ਤੇ ਸਮਝ ਹੋਵੇ ਜੇ ਕਿਤੇ ਬੰਦਾ ਸਤਿਗੁਰੂ ਨਾਲ ਸੱਚੇ ਗਿਆਨ ਨਾਲ ਜੁੜਿਆ ਰਹੇ ਤੇ ਭਾਵੇਂ ਬਚਜੇ ਨਹੀਂ ਤੇ ਬਚਣਾ ਬੜਾ ਔਖਾ ਹੈ ਹੁਣ ਧਿਆਨ ਨਾਲ ਸਮਝਿਓ ਪਰਿਵਾਰ ਵਾਲੇ ਸਮਝਾਉਂਦੇ ਆ ਕਹਿੰਦੇ ਬੰਦਾ ਬਣ ਜਾ ਬੰਦਾ ਬਣ ਜਾ ਬੰਦਿਆਂ ਵਾਲੇ ਕੰਮ ਕਰਿਆ ਕਰ ਸੁਣਦਾ ਹੀ ਨਹੀਂ ਕਿਸੇ ਦੀ ਯਾਰ ਬੇਲੀ ਮਾੜੇ ਹੈ ਸੰਗਤ ਮਾੜੀ ਹੈ ਤੇ ਜਿਹੜੇ ਯਾਰ ਬੇਲੀ ਖਾਣ ਪੀਣ ਵਾਲੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਫਿਰ ਕਿੱਦਾਂ ਦੇ ਹੁੰਦੇ ਆ ਦੇਖੀ ਵੀ ਇਹ ਨਹੀਂ ਬੰਦਾ ਪਰਵਾਹ ਮੰਨਦਾ ਓਏ ਇਹ ਤੇ 500 ਉਹਦੀ ਕੱਢ ਦਿੰਦਾ ਤੇ ਆਪਣੇ ਵਰਗੇ ਫੁਕਰੇ ਮਿੰਟ ਲਾਉਂਦੇ ਆ ਫਿਰ ਵੀ ਚਲੋ ਵੀ ਕਿਉਂਕਿ ਜਿਹੜੇ ਯਾਰ ਬੇਲੀ ਆ ਖਾਣ ਪੀਣ ਵਾਲਿਆਂ ਦੇ ਆਲੇ ਦੁਆਲੇ ਐ ਇਕੱਠੇ ਹੋ ਜਾਂਦੇ ਆ ਸ਼ਹਿਦ ਦੀਆਂ ਮੱਖੀਆਂ ਵਾਂਗੂ ਚਿੰਬੜਦੇ ਆ ਫਿਰ ਆ ਕੇ ਪੈਸਾ ਇਹਦੇ ਕੋਲੇ ਖੁੱਲਾ ਹੈ ਫਿਰ ਖਾਣ ਵਾਲੇ ਬੰਦੇ ਨਾਲ ਜੁੜ ਜਾਂਦੇ ਆ ਵੱਡੀ ਗੱਡੀ ਲੈ ਕੇ ਆਇਆ ਅੱਛਾ ਵੀ ਸਾਨੂੰ ਫ੍ਰੀ ਦੇ ਝੂਟੇ ਮਿਲਣਗੇ ਤੇ ਪੰਪਾਂ ਨਾਲ ਹੀ ਸਰ ਜਾਣਾ ਸਾਨੂੰ ਜੇਬ 'ਚੋਂ ਕੁਝ ਖਰਚਣਾ ਨਹੀਂ ਪੈਣਾ ਬਸ ਇਸੇ ਨੂੰ ਪੰਪ ਮਾਰੀ ਚੱਲੋ ਵੀ ਤੂੰ ਤੇ ਬੜਾ ਕਮਾਲ ਦਾ ਬੰਦਾ ਓਏ ਤੂੰ ਤੇ ਬਸ ਯਾਰਾਂ ਦਾ ਯਾਰ ਹੈ ਓਏ ਤੇ ਮਿੰਟ ਲਾਉਂਦਾ ਹੈ ਤੇ ਇਹ ਤੇ ਪਰਵਾਹ ਹੀ ਨਹੀਂ ਮੰਨਦਾ ਬੰਦਾ ਤੇ ਸਾਡੇ ਵਰਗਾ ਮਿੰਟ 'ਚ ਫਸ ਜਾਂਦਾ ਫਿਰ ਇਦਾਂ ਹੀ ਹੈ ਨਾ ਮੈਂ ਮਾੜਾ ਜਿਹਾ ਇਹਨੂੰ ਤੇ ਕਹਿਣ ਦੀ ਦੇਰ ਆ ਉਹਦੀ ਸ਼ਿਮਲੇ ਨੂੰ ਗੱਡੀ ਹਿੱਕਤੀ ਫਿਰ ਉੱਥੇ ਫਿਰ ਉਹ ਖਵਾਇਆ ਫਲਾਣੇ ਤੇ ਚੰਡੀਗੜ੍ਹ ਚੱਲੀਏ ਮਿੰਟ ਨਹੀਂ ਲਾਉਂਦਾ ਇਹ ਖੜਦਾ ਬੰਦਾ ਫਿਰ ਐ ਸਾਡੇ ਵਰਗੇ ਬੰਦੇ ਪੰਪਾਂ 'ਚ ਆ ਜਾਂਦੇ ਆ ਗੁਰਬਾਣੀ 'ਚ ਲਿਖਿਆ ਸਭ ਕੋ ਭਰਿਆ ਫੂਕ ਆਪਣੇ ਭਾਸ਼ਾ ਦੇ ਵਿੱਚ ਸ਼ਬਦ ਵਰਤਦੀ ਸੀ ਫੂਕ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਫੂਕ ਭਰੀ ਹੋਈ ਹੈ ਫੂਕ ਨਿਕਲ ਗਈ ਇਦਾਂ ਕਹਿੰਦੇ ਸੀ ਨਾ ਬਾਣੀ 'ਚ ਆਉਂਦਾ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਏ ਕਹਿੰਦੇ ਫੂਕ ਦੇ ਭਰੇ ਬੰਦੇ ਕਿੱਥੇ ਸੁਣਦੇ ਕਿਸੇ ਦੀ ਸਮਝਾਓ ਸਮਝਦੇ ਐ ਪਰ ਇੱਕ ਦਿਨ ਐਸਾ ਆਉਂਦਾ ਹੈ ਨਾਨਕ ਵੇਖੈ ਆਪ ਮਾਲਕ ਦੀ ਕੁਦਰਤ ਦਾ ਸਿਸਟਮ ਹੈ ਕਹਿੰਦੇ ਇੱਕ ਦਿਨ ਫਿਰ ਐਸਾ ਆਉਂਦਾ ਨਾਨਕ ਵੇਖੈ ਆਪ ਫੂਕ ਕਢਾਏ ਢੈ ਪਵੈ ਕਹਿੰਦੇ ਫਿਰ ਫੂਕ ਜੀ ਨਿਕਲ ਜਾਂਦੀ ਹੈ ਜਿਵੇਂ ਗੁਬਾਰੇ 'ਚ ਭਰੀ ਹੁੰਦੀ ਹੈ ਉਹ ਉੱਡਦਾ ਹੈ ਜਦੋਂ ਨਿਕਲ ਜਾਂਦੀ ਫਿਰ ਉਹ ਧਰਤੀ ਨਾਲ ਚਿਪਕਿਆ ਪਿਆ ਹੁੰਦਾ ਜਦੋਂ ਨਿਕਲ ਜਾਂਦੀ ਹੈ ਇਦਾਂ ਹੀ ਆਪਾਂ ਵੀ ਇੱਕ ਦਿਨ ਚਿਪਕੇ ਜੇ ਪਏ ਹੋਵਾਂਗੇ ਜਿਹੜਾ ਟੌਰ ਨਾਲ ਕਹਿੰਦਾ ਵੀ ਮੇਰੇ ਨਾਲ ਗੱਲ ਪਿੰਡ ਵੱਸਦਾ ਹੈ ਫਿਰ ਪਾਵਿਆਂ ਦੇ ਥੱਲੇ ਵੀ ਕੌਲੀਆਂ ਰੱਖੀਆਂ ਹੁੰਦੀਆਂ ਅਗਲਿਆਂ ਨੇ ਪਾਣੀ ਵਾਲੀਆਂ ਪਾਣੀ ਦੀਆਂ ਭਰ ਕੇ ਕੌਲੀਆਂ ਨਹੀਂ ਰੱਖਦੇ ਵੀ ਕਿਤੇ ਵੱਡੇ ਲਾਣੇਦਾਰ ਨੇ ਇਹਨੂੰ ਕੀੜੀਆਂ ਹੀ ਨਾ ਖਾ ਜਾਣ ਕਿਤੇ ਹੁਣ ਫਿਰ ਇਦਾਂ ਹੀ ਕਰਨਾ ਪੈਂਦਾ ਫਿਰ ਜਦੋਂ ਬੰਦਾ ਮਰਦਾ ਰਾਤ ਰੱਖਣਾ ਪੈਂਦਾ ਫਿਰ ਜਦੋਂ ਇਦਾਂ ਹੀ ਬਣਦੀ ਹੈ ਸਭ ਨਾਲ ਹੀ ਬਣਦੀ ਹੈ ਨਾ ਇਹ ਬਣੂ ਸਾਰਿਆਂ ਨਾਲ ਪਾਈ ਜਿਸ ਵੇਲੇ ਸੁਣਨਾ ਹੈ ਉਦੋਂ ਸੁਣਦਾ ਨਹੀਂ ਬੰਦਾ ਤੇ ਜੇ ਕੋਈ ਮੇਰਾ ਵੀਰ ਭਰਾ ਹੈ ਇਹ ਇਹਨਾਂ ਪੰਪਾਂ 'ਚ ਨਾ ਆਇਆ ਕਰੋ ਯਾਰ ਬੇਲੀ ਸਭ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਚਿਰ ਦੇ ਹੈ ਆ ਜਿਹੜੇ ਸਾਡੇ ਪਿਓ ਹੈ ਸਾਡੇ ਦਾਦੇ ਪੜਦਾਦੇ ਇਹ ਵੀ ਕਿਸੇ ਵੇਲੇ ਜਵਾਨ ਸੀ ਇਹਨਾਂ ਦੇ ਵੀ ਯਾਰ ਬੇਲੀ ਹੁੰਦੇ ਸੀ ਜਿਵੇਂ ਜਿਵੇਂ ਜ਼ਿੰਮੇਵਾਰੀਆਂ ਪੈ ਗਈਆਂ ਮੁੜ ਕੇ ਬੰਦਾ ਇਹੋ ਜਿਹਾ ਫਸਦਾ ਸਭ ਖਤਮ ਹੋਣਾ ਹੈ ਫਿਰ ਤੁਸੀਂ ਆਮ ਹੀ ਯਾਰ ਹੁਣ ਤੂੰ ਵਿਆਹਿਆ ਗਿਆ ਹੁਣ ਤੂੰ ਸਾਡੇ ਆਉਂਦਾ ਹੀ ਨਹੀਂ ਸਾਡੇ ਨਾਲ ਬਹਿੰਦਾ ਹੀ ਨਹੀਂ ਹੋਏ ਤੂੰ ਹੁਣ ਤੂੰ ਸਾਡੇ ਨਾਲ ਤਾਜ ਉਹ ਅਗਲਾ ਜ਼ਿੰਮੇਵਾਰ ਬਣ ਗਿਆ ਅੱਜ ਵਿਆਹਿਆ ਗਿਆ ਕੱਲ ਬੱਚਾ ਹੋ ਜੂ ਪਰਸੋਂ ਅਗਲੇ ਨੇ ਕੰਮ ਤੇ ਜਾਣਾ ਹੋਰ ਬੜਾ ਕੁਝ ਹੈ ਇਹ ਸਦਾ ਨਹੀਂ ਹੁੰਦਾ ਬਸ ਤੁਸੀਂ ਮੌਜਾਂ ਮਾਣੋ ਯਾਰ ਬੇਲੀ ਹੋਵੋ ਇਕੱਠੇ ਗੱਲਾਂ ਬਾਤਾਂ ਕਰੋ ਪਰ ਇਹਨੂੰ ਲਿਮਿਟ ਰੱਖੋ ਇਹਦੀ ਇੱਕ ਤੇ ਦਿਮਾਗ 'ਚ ਚੇਤਾ ਰੱਖਿਆ ਕਰੋ ਵੀ ਇਹ ਸਦਾ ਨਹੀਂ ਰਹਿਣੀ ਇਹ ਯਾਰੀਆਂ ਸਦਾ ਨਹੀਂ ਸੱਚਾ ਯਾਰ ਤੇ ਉਹ ਹੈ ਜਿਹੜਾ ਅੰਦਰੋਂ ਬੋਲਦਾ ਸਹੀ ਸਲਾਹ ਦਿੰਦਾ ਜਿਹੜਾ ਆਵਾਜ਼ ਦਿੰਦਾ ਉਹ ਐ ਨਹੀਂ ਐ ਕਰ ਆ ਗਲਤ ਹੈ ਆ ਠੀਕ ਹੈ ਉਹ ਹੈ ਸਾਡਾ ਸੱਜਣ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਂ ਉਹ ਸੱਜਣ ਹੈ ਸਾਡਾ ਉਹ ਸਾਰਿਆਂ ਦਾ ਸੱਜਣ ਹੈ ਤੇਰਾ ਯਾਰ ਵੀ ਉਹੀ ਹੈ ਮੇਰਾ ਵੀ ਉਹੀ ਬਣੋ ਸਾਰਿਆਂ 'ਚੋਂ ਬੋਲਦਾ ਉਹ ਸਾਰਿਆਂ 'ਚ ਹੈ ਉਹ ਹੈ ਸਾਡਾ ਬਾਕੀ ਠੀਕ ਹੈ ਟਾਈਮ ਪਾਸ ਲਈ ਠੀਕ ਹੈ ਯਾਰ ਬੇਲੀ ਤੇਰੇ ਮਿੱਤਰ ਦੋਸਤ ਹੈ ਪਰ ਜਮਾ ਹੀ ਨਾ ਵੀ ਮਰ ਜੂ ਮੈਂ ਬਸ ਮਰ ਜੂ ਜਾਂ ਮਾਰ ਦੂ ਐ ਨਾ ਕਰ ਬਾਹਲਾ ਨਾ ਫਸਿਆ ਕਰ ਇਹਨਾਂ ਚੀਜ਼ਾਂ 'ਚ ਰੱਖਣਾ ਸਾਰਿਆਂ ਨਾਲ ਪੈਣਾ ਹੈ ਯਾਰ ਬੇਲੀ ਹੁੰਦੇ ਹੀ ਨੇ ਸਾਰਿਆਂ ਦੇ ਗੱਲ ਇਹ ਨਹੀਂ ਵੀ ਹੈ ਨਹੀਂ ਪਿਆਰ ਤੇ ਹੋਣਾ ਹੀ ਹੈ ਮਾੜਾ ਮੋਟਾ ਪਰ ਲਿਮਿਟ ਚੇਤਾ ਰੱਖ ਵੀ ਇਹਦੀ ਲਿਮਿਟ ਆ ਹੈ ਜਿੰਨਾ ਥਾਂ ਦੇਣਾ ਓਨਾ ਹੀ ਨਹੀਂ ਜਿੰਨੀ ਜਗ੍ਹਾ ਦੇਣੀ ਹੈ ਓਨੀ ਹੀ ਨਹੀਂ ਹਰ ਇੱਕ ਚੀਜ਼ ਨੂੰ ਲਿਮਿਟ 'ਚ ਰੱਖੋ ਹਰੇਕ ਬੰਦੇ ਨੂੰ ਜਿਹੜੀ ਉਹਦੀ ਥਾਂ ਹੈ ਉਸ ਥਾਂ ਤੇ ਰੱਖਿਓ ਓਨਾ ਹੀ ਇਹ ਨਾ ਹੋਵੇ ਕਿ ਯਾਰਾਂ ਦੇ ਪਿੱਛੇ ਲੱਗ ਕੇ ਘਰ ਪੱਟ ਲੈ ਆਪਦਾ ਯਾਰਾਂ ਬੇਲੀਆਂ ਦੇ ਪਿੱਛੇ ਲੱਗ ਕੇ ਘਰ ਪੱਟ ਲੈ ਮਾਂ ਪਿਓ ਸਮਝਾਉਂਦੇ ਆ ਘਰ ਵਾਲੀ ਸਮਝਾਉਂਦੇ ਆ ਬਹਿ ਜਾਓ ਟਿੱਕ ਕੇ ਮੇਰੇ ਯਾਰਾਂ ਨੂੰ ਮਾੜਾ ਨਾ ਕਿਓ ਫਿਰ ਕਹਿੰਦੇ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਆਪਣੇ ਪਰਾਏ ਲੱਗਦੇ ਆ ਪਰਾਏ ਆਪਣੇ ਲੱਗਦੇ ਮਾਂ ਨੂੰ ਕਹਿੰਦਾ ਬੁੜੀਏ ਚੁੱਪ ਕਰ ਜਾ ਮੇਰੇ ਯਾਰਾਂ ਬਾਰੇ ਨਾ ਬੋਲਿਆ ਕਰ ਤੈਨੂੰ ਕੀ ਪਤਾ ਮੇਰੇ ਯਾਰ ਬੇਲੀ ਉਹਨੂੰ ਐ ਜਿਹੜੀ ਮਾਂ ਹੈ ਜਿਹੜੀ ਆਪਣੀ ਹੈ ਉਹ ਬਗਾਨੀ ਲੱਗਦੀ ਹੈ ਤੇ ਬਗਾਨੇ ਆਪਣੇ ਲੱਗਣ ਲੱਗ ਜਾਂਦੇ ਚੇਤਾ ਰੱਖਿਓ ਕਦੇ ਕਿਸੇ ਦੇ ਪੰਪਾਂ 'ਚ ਨਹੀਂ ਆ ਜਾਣਾ ਸਾਡੇ ਪੰਜਾਬੀ ਬਹੁਤ ਜ਼ਿਆਦਾ ਇਹਨਾਂ ਗੱਲਾਂ 'ਚ ਆਉਂਦੇ ਆ ਜੀ ਸੱਚ ਗੱਲ ਹੈ ਜਦੋਂ ਕਹਿੰਦੇ ਵੇਖਿਓ ਸਹੀ ਫਿਰ ਸਾਡੇ ਨਾਲ ਅੱਜ ਤੱਕ ਸਿਸਟਮ ਨੇ ਕੀਤਾ ਹੀ ਇਦਾਂ ਦਾ ਕੁਛ ਹੈ ਵੇਖਿਓ ਵੀ ਇਹ ਚੱਕਦੇ ਫੱਟੇ ਓਏ ਤੁਹਾਡੇ ਤੇ ਦਾਦੇ ਪੜਦਾਦੇ ਬਸ ਸਾਡੇ ਸੇਵਾ 'ਚ ਰਹੇ ਇਹ ਨਹੀਂ ਬੰਦੇ ਬੋਲਦੇ ਬਸ ਆਪਾਂ ਵੀ ਫਿਰ ਮਿੰਟ 'ਚ ਹੀ ਆ ਜਾਂਦੇ ਕਿਸੇ ਨਿਆਣੇ ਤੋਂ ਕੰਮ ਲੈਣਾ ਵੇਖਿਓ ਐਂ ਕਰਨਾ ਪੈਂਦਾ ਛੋਟੇ ਜਿਹੇ ਬੱਚੇ ਨੂੰ ਵੇਖਿਓ ਕਾਕਾ ਐ ਐ ਖਿਲਾ ਲਓ ਉਹ ਕਾਕਾ ਇਹ ਮੇਰਾ ਪੁੱਤ ਬਾਹਲਾ ਕੰਮ ਹੈ, ਇਹ ਨਹੀਂ ਮੇਰਾ ਪੁੱਤ ਜਵਾਬ ਦਿੰਦਾ, ਉਹ ਵਿਚਾਰਾ ਬੱਚਾ ਮਿੰਟ 'ਚ ਗੱਲਾਂ ਜਾ ਜਾਂਦਾ। ਤੁਸੀਂ ਕਿਸੇ ਨਿਆਣੇ ਤੋਂ ਕੰਮ ਲੈਣਾ ਨਾ, ਫਿਰ ਐਂ ਲੈਂਦੇ ਕੰਮ ਲੋਕ ਪੰਜਾਬੀਆਂ ਤੋਂ, ਸਾਡੇ ਤੋਂ ਇੱਦਾਂ ਹੀ ਕੰਮ ਲੈਂਦੇ। ਸਿਸਟਮ ਹੀ ਸਿਸਟਮ ਇੱਦਾਂ ਵਾ, ਇਹ ਤੇ ਬਾਹਲੇ ਕਾਇਮ ਨੇ, ਇਹ ਬਹਾਦਰ ਬਾਹਲੇ ਨੇ, ਉਹ ਐਂ ਨੇ ਪਰ ਸਾਡੇ ਵਰਗੇ ਬਾਰਡਰਾਂ ਦੇ ਉੱਤੇ ਹਮੇਸ਼ਾ ਹੀ ਅੱਗੇ ਸਾਡੇ ਵਰਗਿਆਂ ਨੂੰ ਕਰਕੇ ਮੁੜ ਕੇ ਕੁਰਸੀਆਂ ਤੇ ਆਪ ਬਹਿ ਜਾਂਦੇ ਆ। ਆਖੋ ਸਤਨਾਮ
ਸ੍ਰੀ ਵਾਹ।
ਅਜੇ ਤੇ ਸ਼ੁਰੂ ਹੋਣਾ, ਦਿਮਾਗ ਸਟ੍ਰੈਚ ਹੋਣਾ, ਅਜੇ ਤੇ ਸ਼ੁਰੂ ਵੀ ਨਹੀਂ ਹੋਇਆ। ਸਾਡੇ ਵਾਲੇ ਤੇ ਕਦੇ ਸਾਡਾ ਲਾਣਾ ਤੇ ਸੋਚਣ ਵਾਲੇ ਪਾਸੇ ਤੁਰਦਾ ਹੀ ਨਹੀਂ, ਵੀ ਛੜਕਾਂ 'ਤੇ ਹੀ ਬਹਿਣਾ ਕਿ ਕਦੇ ਕੁਰਸੀਆਂ 'ਤੇ ਵੀ ਬਹੂੰਗੇ, ਛੜਕਾਂ 'ਤੇ ਹੀ ਬੈਠੇ ਰਹਿਣਾ, ਪਹਿਰੇਦਾਰ ਬਣ ਕੇ ਖੜੋਗੇ ਕਿ ਕਦੇ ਕੁਰਸੀ 'ਤੇ ਵੀ ਬੈਠੋਗੇ। ਬੋਡੀਗਾਰਡ ਆ ਅਸੀਂ, ਬੋਡੀਗਾਰਡ ਬਣ ਕੇ ਜੰਮੇ ਸੀ ਸਾਡੇ ਦਾਦੇ ਪੜਦਾਦੇ 'ਤੇ ਅਸੀਂ ਸਾਰੇ, ਅਸੀਂ ਰਾਖੀ ਕਰਨ ਲਈ ਜੰਮੇ ਹਾਂ, ਮਾਲਕ ਕਦੋਂ ਬਣਾਂਗੇ। ਸਿਸਟਮ ਹੈ ਇੱਕ ਅਗਲਾ, ਨਾਲੇ ਸਾਡੀ ਸਿਫਤ ਕਰਦਾ, ਨਾਲੇ ਸਾਡੇ ਵੱਡੇ ਵਡੇਰਿਆਂ ਦੀ ਵੀ ਕਰਦੇ ਨੇ। ਨਾਲ ਤੁਹਾਡੇ ਵੱਡੇ ਵਡੇਰੇ ਬਹੁਤ ਬਹਾਦਰ ਸੀ ਬਈ, ਉਹਨਾਂ ਨੇ ਫਿਰ ਐਂ ਕਰਿਆ, ਉਹਨਾਂ ਨੇ ਐਂ ਕਰਿਆ, ਉਹਨਾਂ ਨੇ ਐਂ ਕਰਿਆ, ਆਪਾਂ ਕਿਹਨੇ ਵੈਸੀ ਵੀ ਕਰਾਂਗੇ। ਅਗਲਾ ਪੂਰਾ ਕੰਮ ਲੈਂਦਾ ਸਾਡੇ ਤੋਂ ਇਹੋ ਜਿਹੀਆਂ ਗੱਲਾਂ ਕਰਕੇ। ਸਟ੍ਰੈਚ ਕਰੋ ਦਿਮਾਗ ਆਪਣੇ, ਵੀ ਨਹੀਂ ਬਈ ਐਂ ਨਹੀਂ ਪੰਪਾਂ 'ਚ ਆ ਸਕਦੇ, ਅਸੀਂ ਸੋਚਾਂਗੇ, ਸਮਝਾਂਗੇ, ਵਿਚਾਰਾਂਗੇ। ਰਾਈਫਲ ਵੇਲੇ ਰਾਈਫਲ ਵੀ ਫੜਦੇ ਹਾਂ, ਆਰਮੀ 'ਚ ਵੀ ਜਾਵਾਂਗੇ, ਪੁਲਿਸ ਵਿੱਚ ਵੀ ਜਾਵਾਂਗੇ, ਬਾਰਡਰ 'ਤੇ ਵੀ ਖੜਾਂਗੇ, ਪਰ ਕੁਰਸੀਆਂ 'ਤੇ ਵੀ ਬੈਠਾਂਗੇ। ਗੱਲਾਂ 'ਚ ਆਉਣ ਦੀ ਆਦਤ ਨਾ ਹੋਵੇ ਸਾਡੀ, ਦਿਮਾਗ ਸਟ੍ਰੈਚ ਹੋਣ, ਚੰਗੀ ਲੀਡਰਸ਼ਿਪ ਹੋਵੇ, ਸਮਝ ਆਵੇ। ਇਹ ਗੱਲਾਂ ਨਿੱਕੀ ਪੱਧਰ 'ਤੇ ਸਮਝੋਗੇ, ਸਾਡੇ ਹੀ ਨਿਆਣੇ ਲੀਡਰ ਬਣਦੇ, ਲੀਡਰ ਕਿੱਥੋਂ ਉੱਤੋਂ ਡਿੱਗੇ, ਕਿਤੋਂ ਸਾਡੇ ਹੀ ਬੱਚੇ ਆ ਉਹ, ਸਾਡਿਆਂ ਘਰਾਂ 'ਚ ਜੰਮੇ ਐਮ ਐਲ ਏ ਬਣਦੇ ਆ, ਸਾਡੇ ਘਰਾਂ 'ਚ ਜੰਮੇ ਮੁੱਖ ਮੰਤਰੀ ਬਣਨਗੇ। ਲੀਡਰਸ਼ਿਪ ਕੁਆਲਿਟੀ ਇੱਥੋਂ ਹੀ ਬਣੂ ਨਾ, ਜਦੋਂ ਸਾਨੂੰ ਸਮਝ ਹੋਊ ਵੀ ਬੰਦਾ ਕਿਵੇਂ ਲੋਕ ਕੰਮ ਲੈਂਦੇ ਆ, ਬੰਦਿਆਂ ਤੋਂ ਏਦਾਂ ਕੰਮ ਲਿਆ ਜਾਂਦਾ। ਅਸੀਂ ਕਹਿੰਦੇ ਹਾਂ ਮੇਰੀ ਵਡਿਆਈ ਬਹੁਤ ਕਰਦੀ, ਮੇਰੀ ਸਿਫਤ ਬਹੁਤ ਕਰਦੀ, ਮੇਰਾ ਪੁੱਤ ਇਹ ਨਹੀਂ ਪਰਵਾਹ ਮੰਨਦਾ, ਤੁਸੀਂ ਨਿਆਣੇ ਨੂੰ ਕਰਕੇ ਦੇਖੋ ਇਹ ਵੇਖੀ ਫਿਰ ਕਿਵੇਂ ਮਾਰਦਾ ਛਾਲ, ਹੁਣ ਵੇਖੀ ਉਹ ਨਿਆਣਾ ਵਿਚਾਰਾ ਆ ਜਾਂਦਾ, ਬੱਚਾ ਹੈ ਉਹਦੇ, ਉਹ ਭੱਜ ਲੈਂਦਾ ਉਹਦੀ ਲੈ ਕੇ ਡੋਲੂ ਕੰਮ ਤੇ ਭੇਜਣਾ, ਵੇਖੀ ਨਹੀਂ ਐਂ ਆਊ, ਦੇਖੀ ਤੂੰ 5 ਮਿੰਟ 'ਚ ਮੁੜ ਕੇ ਆ ਜੂ, ਤੇ ਆਪਣੇ ਬੱਚਾ ਵਿਚਾਰਾ ਆ ਜਾਂਦਾ, ਉਹ ਜਾਂਦਾ ਭੱਜਿਆ। ਜੇ ਇਹ ਇਹ ਨੁਕਤਾ ਸਾਡੇ ਦਿਮਾਗ 'ਚ ਵੱਜੇ, ਏਦਾਂ ਪੰਪ ਵੱਜਦੇ ਆ, ਏਦਾਂ ਗੱਲਾਂ ਕਹੀਆਂ ਜਾਂਦੀਆਂ, ਏਦਾਂ ਅਗਲੇ ਕੰਮ ਲੈਂਦੇ ਆ। ਇਹਨੂੰ ਸੱਚ ਨਾ ਮੰਨ, ਜਿਹੜਾ ਸੱਚ ਹੈ ਉਹਨੂੰ ਸੱਚ ਮੰਨ। ਜਾਨਾਂ ਵਾਰਦੀਆਂ, ਲੋਕੀ ਕੁਰਬਾਨ ਹੋ ਗਏ, ਆਪਣਾ ਘਰ ਬਾਰ ਲਟਾਉਣ ਤੱਕ ਚਲੇ ਜਾਂਦੇ ਆ ਇਹੋ ਜਿਹੀਆਂ ਗੱਲਾਂ ਕਰਕੇ। ਅਗਲੇ ਚੁੱਪ ਕਰਕੇ ਆਪਣੇ ਤਖਤਾਂ ਤੇ ਤਾਜਾਂ ਦਾ ਆਨੰਦ ਲੈਂਦੇ ਆ, ਤੇ ਸਾਡੇ ਵਰਗਿਆਂ ਨੂੰ ਮਾਰ ਮਾਰ ਕੇ ਗੱਲਾਂ ਵੀ ਹਾਂ ਵੇਖੀ ਬਈ ਚੱਕ ਤੇ ਫੱਟੇ, ਉਹ ਆਪਣੇ ਵਰਗੇ ਫਿਰ ਬਥੇਰੇ ਮਾਰਨੇ, ਅਗਾਂਹ ਵੀ ਇਹਨਾਂ ਨੇ ਇਦਾਂ ਦਾ ਕੁਛ ਹੀ ਕਰਨਾ। ਤੁਸੀਂ ਤੇ ਬਹਾਦਰ ਹੋ, ਤੁਸੀਂ ਤੇ ਸੂਰਮੇ ਹੋ, ਤੁਸੀਂ ਤੇ ਐਂ ਹੋ, ਸਾਨੂੰ ਐਂ ਕਹੋ ਵੀ ਤੁਸੀਂ ਦਿਮਾਗੀ ਹੁੰਦੇ ਹੋ, ਤੁਸੀਂ ਗਿਆਨ ਵਾਲੇ ਹੁੰਦੇ ਹੋ, ਆਹ ਸ਼ਬਦ ਵਰਤਣੇ ਕਦੋਂ ਸ਼ੁਰੂ ਕਰੋਗੇ। ਪਰ ਇਹ ਉਦਣ ਵਰਤਣ ਲੱਗਣਗੇ ਜਿੱਦਣ ਅਸੀਂ ਸੱਚਮੁੱਚ ਦਿਮਾਗੀ ਬਣੇ। ਗਿਆਨ ਗੁਰੂ ਅਸੀਂ ਕਹਿੰਦੇ ਹਾਂ, ਬਾਕੀ ਨਹੀਂ ਕਹਿੰਦੇ। ਕੋਈ ਕਹਿੰਦਾ ਮੇਰਾ ਸ਼ਿਵਜੀ ਗੁਰੂ ਹੈ, ਕੋਈ ਕਹਿੰਦਾ ਬ੍ਰਹਮਾ ਗੁਰੂ ਹੈ, ਕੋਈ ਵਿਸ਼ਨੂੰ ਨੂੰ ਮੰਨਦਾ, ਕੋਈ ਗੁੱਗੇ ਨੂੰ ਮੰਨਦਾ, ਕੋਈ ਕਬਰ ਨੂੰ ਮੰਨਦਾ, ਕੋਈ ਸਮਾਧ ਨੂੰ ਮੰਨਦਾ, ਅਸੀਂ ਤੇ ਗਿਆਨ ਨੂੰ ਗੁਰੂ ਮੰਨਦੇ ਹਾਂ। ਫਿਰ ਸਾਡੀ ਗੱਲ ਇਹ ਚੱਲਣੀ ਚਾਹੀਦੀ ਸੀ ਵੀ ਦਿਮਾਗੀ ਜਿਹੜਾ ਪੱਧਰ ਹੈ ਇਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਕਿਉਂ ਭਲਾ? ਕਿਉਂਕਿ ਗਿਆਨ ਨੂੰ ਤੇ ਗੁਰੂ ਮੰਨਦੇ ਆ ਇਹ। ਫੁੱਲ ਪਾਉਣੇ ਆ ਕਹਿੰਦੇ ਇੱਥੇ ਵੀ ਗਿਆਨ ਲੈਣਾ, ਕੋਈ ਮਰਦਾ ਹੈ ਕਹਿੰਦੇ ਇੱਥੇ ਵੀ ਗਿਆਨ ਲੈਣਾ, ਕੋਈ ਜੰਮਦਾ ਹੈ ਇੱਥੇ ਵੀ ਗਿਆਨ ਲੈਣਾ, ਤੀਰਥਾਂ ਤੇ ਜਾਣਾ ਇੱਥੇ ਵੀ ਗਿਆਨ ਲੈਣਾ। ਉਹ ਇਹਨਾਂ ਦੇ ਸਾਰੇ ਕਾਰਜਾਂ ਵਿੱਚ ਗਿਆਨ ਹੀ ਗਿਆਨ, ਗਿਆਨ ਹੀ ਗਿਆਨ। ਜਦੋਂ ਬੱਚਾ ਜੰਮੇ ਕੀ ਕਰੋ? ਕਹਿੰਦੇ ਗਿਆਨ ਲਓ। ਜਦੋਂ ਕੋਈ ਮਰੇ ਕਹਿੰਦੇ ਉਦੋਂ ਵੀ ਗਿਆਨ ਲਓ। ਕਹਿੰਦੇ ਫੁੱਲ ਪਾਉਣ ਜਾਣਾ? ਕਹਿੰਦੇ ਨਹੀਂ 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 ਉਦੋਂ ਵੀ ਗਿਆਨ ਲਓ। ਜਦੋਂ ਕੋਈ ਮਰਜੇ ਪਾਠ ਕਹਿੰਦੇ ਉੱਥੇ ਵੀ ਗਿਆਨ ਲਓ। ਯਾਰ ਇਹ ਗਿਆਨ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਗਿਆਨ 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 ਤੇ ਸਿੱਖ ਸਿਰੇ ਦੇ ਦਿਮਾਗੀ ਬੰਦੇ ਇੱਕ ਨੰਬਰ ਤੇ। ਕਿਉਂ ਗਿਆਨੀ ਅਕਲ ਇਹਨਾਂ ਨੂੰ ਇੰਨੀ ਜ਼ਿਆਦਾ ਕਿਉਂ ਹੈ? ਕਿਉਂਕਿ ਗਿਆਨ ਵਾਲੇ ਗਿਆਨ ਨੂੰ ਗੁਰੂ ਮੰਨਦੇ ਆ, ਗਿਆਨ ਲੈਂਦੇ ਆ। ਪਰ ਪ੍ਰੋਬਲਮ ਇਹ ਹੈ, ਕਹਿੰਦੇ ਰਹੇ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਪਰ ਸਿਰੇ ਦੇ ਅਗਿਆਨੀ ਨਿਕਲੇ, ਚਣਾ ਖਣਾ ਪੰਪ ਮਾਰ ਕੇ, ਗੱਲਾਂ ਕਰਕੇ, ਵਡਿਆਈਆਂ ਕਰਕੇ ਸਾਡੇ ਤੋਂ ਅਗਲਾ ਕੰਮ ਕਢਾ ਕੇ ਉਹ ਜਾਂਦਾ। ਤੇ ਨਿਆਣ ਮਤਾਂ, ਅਸਲ 'ਚ ਨਿਆਣ ਮਤਾਂ ਜੀ ਅਸੀਂ, ਜਿਵੇਂ ਇੱਕ ਬੱਚਾ ਲੱਗ ਜਾਂਦਾ ਨਾ ਬੱਲੇ ਬੱਲੇ, ਵੇਖੀ ਮੇਰਾ ਪੁੱਤ ਚੱਕ ਦੂ ਫੱਟੇ, ਬਸ ਉਹ ਕੰਮ ਹੈ ਸਾਡਾ। ਇਹ ਲਾਲਾ 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 ਬੜੀ ਛੇਤੀ ਇਹਦੇ ਚ ਆ ਜਾਂਦੇ ਆ। ਮੈਂ ਕਹਿੰਦਾ ਤਜਰਬਾ ਕਰ ਲਓ ਇੱਥੇ ਇੱਥੇ, ਜੇ ਮੈਂ ਕਹਿੰਦਾ ਵੀ ਗੁਰਦੁਆਰੇ ਦੀ ਸੇਵਾ ਚੱਲਦੀ ਹੈ ਬਈ ਵੇਖਿਓ ਬਈ ਸਿੰਘੋ ਲਓ ਵੀ ਹੁਣ ਪਿੱਛੇ ਨਾ ਰਹਿ ਜੇ ਕੋਈ 500 ਤੋਂ ਘੱਟ ਨਹੀਂ ਬਈ ਬੱਲੇ ਬੱਲੇ ਫਲਾਣਾ। ਅੱਛਾ ਜਦੋਂ 1000 ਦੇ ਗਿਆ ਮਿੰਟ 'ਚ ਤੁਸੀਂ ਦੇਖਿਓ ਕੋਈ ਕਰਦੇ ਨਹੀਂ ਤੁਹਾਡੀ ਕਮਿਸ਼ਨ ਹੈ ਬੱਲੇ ਬੱਲੇ ਵੀ 5 ਲੱਖ ਦਮੜਾ ਜਦੋਂ 500 ਬੋਲਤਾ। ਫਿਰ ਦੂਜਾ ਕਹਿੰਦਾ 1000 ਦਵਾਂ ਆਹ 1000 ਵਾਲੇ ਆ ਗਏ ਸਰਦਾਰ ਸਾਹਿਬ ਵੱਡਾ ਸਾਰਾ ਨਾਮ ਲੈ ਦਿੰਦੇ ਆ। ਫਿਰ ਅਗਲਾ ਕਹਿੰਦਾ 2000 ਕੱਢੋ। ਪਤਾ ਅਗਲੇ ਨੂੰ ਵੀ ਇਹੀ ਚੱਕੀ ਜਾਣਗੇ ਕੰਮ ਆ ਬੋਲੀ ਚੱਲੋ ਇਹਨਾਂ ਨੇ ਕੱਢੀ ਜਾਣੇ। ਇਹ ਪੈਸੇ ਹੀ ਨਹੀਂ ਕੱਢਦੇ ਜਾਨਾਂ ਵੀ ਦੇ ਦਿੰਦੇ ਆਪਣੀਆਂ ਜਾਨ ਵੀ ਕਢਾ ਦਿੰਦੇ ਆਪਣੀ ਇਹ ਜਾਨ ਵੀ ਕਢਾ ਦਿੰਦੇ ਆ। ਇਦਾਂ ਦੇ ਆ ਪੰਜਾਬੀ ਸਾਡਾ ਸੁਭਾਅ ਹੈ ਸਾਡੇ ਸੁਭਾਅ ਚ ਇਹ ਚੀਜ਼ ਅਸੀਂ ਵਾਰਨੀ ਹੈ ਜਾਨ ਪਰ ਜਿੱਥੇ ਮੁੱਲ ਪੈ ਜੇ ਜਿੱਦੇ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਮੁੱਲ ਪਾਇਆ ਨਾ ਵੀ ਹਾਂ ਇੱਥੇ ਗੱਲ ਬਣੂ ਐ ਨਹੀਂ ਵੀ ਵਾਰਨੀ ਨਹੀਂ ਉਹਦੇ ਉਹਦੇ ਜਿਵੇਂ ਸਭ ਜਾਂਦੇ ਜਾਂਦੇ ਐ ਵੀ ਗੱਲ ਹੁਣ ਇੱਥੇ ਟੀਚੇ ਦੀ ਹੈ ਸਿਧਾਂਤ ਦੀ ਹੈ ਗੱਲ ਸਿੱਖੀ ਦੀ ਹੈ ਐ ਐਂ ਥੋੜਾ ਹਰ ਥਾਂ ਤੇ ਉੱਤੇ ਵਾਰ ਦਿਆਂਗੇ ਕੋਈ ਐਂ ਐਂ ਕਿਵੇਂ ਕਿਸੇ ਗੱਲ ਪਿੱਛੇ ਮਰਨਾ ਹੈ ਕਿਸੇ ਕਿਸੇ ਗੱਲ ਪਿੱਛੇ ਸਿਰੇ ਵਾਲੀ ਗੱਲ ਤੱਕ ਤੇ ਫਿਰ ਪਹੁੰਚਾਂਗੇ ਗੱਲ ਤੇ ਹੋਵੇਗੇ ਐਂ ਥੋੜਾ ਵੀ ਅਗਲਾ ਐਂ ਕਹਿ ਦੂ ਮਾੜਾ ਜਿਹਾ ਇਹਨੇ ਨਾਲ ਹੀ ਜਾਨ ਮਾਰ ਦਿਆਂਗੇ ਐਂ ਥੋੜਾ ਟੀਚਾ ਬੜਾ ਵੱਡਾ ਹੋਵੇ ਇਹ ਚੇਤਾ ਰੱਖਣ ਵਾਲੀਆਂ ਗੱਲਾਂ ਹੈ ਜੇ ਸਾਡੇ ਦਿਮਾਗ 'ਚ ਆਉਣ ਲੱਗਣ ਅੱਜ ਸੋਚਣਾ ਸ਼ੁਰੂ ਕਰੋ ਅਗਲੀ ਪੀੜ੍ਹੀ ਦੂਜੀ ਤੀਜੀ ਮੈਂ ਤੁਹਾਨੂੰ ਐਗਜ਼ੈਂਪਲ ਦਿੱਤੀ ਹੈ ਵੀ ਜੇ ਇੱਥੇ ਵੀ ਬੋਲਣਾ ਸ਼ੁਰੂ ਕਰ ਦਈਏ 500 ਦੇ ਗਿਆ ਬਈ ਆ ਗਿਆ ਜੀ ਸਰਦਾਰ ਸਾਹਿਬ ਨੇ 500 ਬਸ ਸ਼ੁਰੂ ਵੇਖਿਓ ਕਿਵੇਂ ਹੋਊਗਾ 500 ਨੂੰ 5 ਲੱਖ ਦਮੜਾ ਕਹਿੰਦੇ ਆ 5 ਰੁਪਈਆਂ ਨੂੰ 5 ਲੱਖ 10 ਰੁਪਈਆਂ ਨੂੰ 10 ਲੱਖ ਦਮੜਾ ਜਿਹੜਾ 50 ਰੁਪਈਏ ਦੇ ਗਿਆ 50 ਲੱਖ ਦਮੜਾ ਤੇ ਜੇ 5-4 ਵੱਡੇ ਵੱਡੇ ਨਾਮ ਲੈ ਦਿੱਤੇ ਫਿਰ ਕੋਈ ਪਿੱਛੇ ਨਹੀਂ ਰਹਿੰਦਾ ਅਗਲਾ ਕਹਿੰਦਾ ਬਸ ਚੱਕ ਦਿਓ ਫੱਟੇ ਆ ਆ ਆ ਤੇ ਤਰੀਕਾ ਅਗਲੇ ਦਾ ਜੇਬਾਂ ਖਾਲੀ ਕਰਾਉਣ ਦਾ ਇਦਾਂ ਹੀ ਅਗਲਾ ਜਾਨਾ ਸਾਨੂੰ ਇਦਾਂ ਹੀ ਕਰਦੇ ਰਹੇ ਆ ਹੁਣ ਤੱਕ ਜਿੱਦੇ ਦਿਮਾਗ ਦਿਮਾਗ ਸਾਡੇ ਚੱਲਣ ਲੱਗ ਪਏ ਅਸੀਂ ਮਿੰਟ 'ਚ ਸਮਝ ਜਿਆ ਕਰਾਂਗੇ ਵੀ ਇੱਥੇ ਵਡਿਆਈ ਦੀ ਗੱਲ ਹੈ ਵੀ ਹੈ ਕਿ ਪੰਪ ਵੱਜਦੇ ਨੇ ਆਖੋ ਸਤਨਾਮ
ਸ੍ਰੀ ਵਾਹ
ਸਮਝ ਆ ਜਾ ਪਰ ਇਹਦੇ ਲਈ ਬੜੀ ਬਰੀਕ ਸੁਰਤ ਚਾਹੀਦੀ ਹੈ ਬੰਦਾ ਮਿੰਟ 'ਚ ਆ ਜਾਂਦਾ ਪਤਾ ਨਹੀਂ ਲੱਗਦਾ ਅਗਲਾ ਕਹਿੰਦਾ ਯਾਰ ਤੈਨੂੰ ਪੰਪ ਮਾਰ ਨਹੀਂ 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 ਹੁਣ ਤੱਕ ਸੱਚ ਹੀ ਬੋਲਦਾ ਐਵੇਂ ਪੰਪ ਦੀ ਗੱਲ ਕਾਹਨੂੰ ਕਰਦੇ ਹੋ ਇਹ ਸੱਚ ਕਹਿੰਦਾ ਸਾਨੂੰ ਐ ਲੱਗਦਾ ਵੀ ਸੱਚ ਹੈ ਵਡਿਆਈ ਹੈ ਮੇਰੀ ਬੱਲੇ ਬੱਲੇ ਹੋ ਰਹੀ ਹੈ ਦਿਮਾਗ 'ਚ ਰੱਖਿਓ ਇਹ ਗੱਲ ਚੇਤਾ ਨਾ ਭੁੱਲਿਓ ਵੀਰੋ ਇਹ ਗੱਲ ਨੂੰ ਬਹੁਤ ਬਹੁਤ ਸੋਚਿਓ ਤੇ ਆਲਾ ਦੁਆਲਾ ਵੀ ਵੇਖਿਓ ਵੀ ਹੈ ਇਦਾਂ ਕਿ ਐਵੇਂ ਐਵੇਂ ਕਹਿੰਦਾ ਮੈਂ ਇਦਾਂ ਹੀ ਹੈ ਇਦਾਂ ਹੀ ਹੈ ਕੋਈ ਵਿਰਲਾ ਵਿਰਲਾ ਇਹਨਾਂ ਨੁਕਤਿਆਂ ਨੂੰ ਸਮਝਦਾ ਦਿਮਾਗ ਸਟ੍ਰੈਚ ਕਰਦਾ ਬਾਕੀ ਤੇ ਅਸੀਂ ਮਿੰਟ ਲਾਉਂਦੇ ਹਾਂ ਸਾਡੇ ਪੰਜਾਬੀਆਂ ਦੇ ਵਿੱਚ ਸੁਭਾਅ ਹੈ ਸਾਡਾ ਸਾਨੂੰ ਇਹ ਦਿਮਾਗ ਵਰਤਣੇ ਪੈਣਗੇ ਸਮਝਣਾ ਪਏਗਾ ਆਪਣੇ ਆਪ ਨੂੰ ਖੋਲ੍ਹਣਾ ਪਊ ਲਓ ਜੀ ਹੁਣ ਅੱਗੇ ਆਪਾਂ ਗੱਲ ਕਰੀਏ ਨਾਲ ਦੇ ਯਾਰ ਬੇਲੀ ਕਿਹਾ ਕਰਨ ਉਹ ਪ੍ਰੇਮਾ ਤੇ ਵਾਲਾ ਕਮਾਲ ਦਾ ਬੰਦਾ ਓਏ ਪ੍ਰੇਮਾ ਨਹੀਂ ਪਰਵਾਹ ਕਰਦਾ ਪ੍ਰੇਮਾ ਬਸ ਫਿਰ ਜਦੋਂ ਉਹਨੇ ਐ ਜੇ ਗੱਲਾਂ ਸੁਣ ਲਈਆਂ ਤੇ ਉਹਦੀ ਬਸ ਫਿਰ ਖਰਚਾ ਕਰਦਿਆ ਕਰੇ ਕਹਿੰਦੇ ਮਾੜੇ ਕੰਮਾਂ ਵਿੱਚ ਪੈ ਗਿਆ ਵਕਾਰਾਂ 'ਚ ਪੈ ਗਿਆ ਸ਼ਰਾਬਾਂ 'ਚ ਪੈ ਗਿਆ ਨਸ਼ਿਆਂ 'ਚ ਪੈ ਗਿਆ ਨਸ਼ਿਆਂ 'ਚ ਪਿਆ ਬੰਦਾ ਬਰਬਾਦ ਹੋ ਜਾਂਦਾ ਵੀਰਾਂ ਨੂੰ ਪਈਆਂ ਨੂੰ ਵੇਖੀਦਾ ਟੀਕੇ ਲਾ ਲਾ ਕੇ ਹੱਥਾਂ ਤੇ ਬਾਹਾਂ ਤੇ ਲੱਤਾਂ ਤੇ ਕਿਹੜੇ ਕਿਹੜੇ ਨਸ਼ੇ ਆ ਜਿਹੜੇ ਅੱਜ ਕਰਦੇ ਨਹੀਂ ਕਈ ਤੇ ਉਹ ਕਹਿੰਦੇ ਇੰਨਾ ਬੁਰਾ ਹਾਲ ਹੋ ਗਿਆ ਜੀ ਐਸਾ ਰੋਗ ਲੱਗਿਆ ਇੱਕ ਦਿਨ ਆਪਣੇ ਘਰੇ ਪਿਆ ਪਤਾ ਹੀ ਨਹੀਂ ਇੱਕਦਮ ਹੀ ਸਰੀਰ ਦੇ ਵਿੱਚ ਐਸੀ ਬਿਮਾਰੀ ਲੱਗੀ ਜਿਵੇਂ ਫੁੱਟਾਂ ਜਿਹੜੀਆਂ ਫੁੱਟਾਂ ਸੌਣ ਭਾਦੋਂ ਦੇ ਮਹੀਨੇ 'ਚ ਜਾ ਕੇ ਨਾ ਪਾਟ ਜਾਂਦੀਆਂ ਜਦੋਂ ਬਰਸਾਤਾਂ ਪੈਂਦੀਆਂ ਫੁੱਟਾਂ ਨਹੀਂ ਲਾਉਂਦੇ ਖੇਤਾਂ 'ਚ ਆਪਣੇ ਆਪ ਬਾਹਲਾ ਪੱਕ ਕੇ ਨਹੀਂ ਪਾਟ ਜਾਂਦੀਆਂ ਹੁੰਦੀਆਂ ਫੁੱਟਾਂ ਪੱਕ ਜਾਣ ਜਦੋਂ ਬਸ ਐ ਪਾਟ ਗਿਆ ਸਾਰਾ ਸਰੀਰ ਵੈਦ ਸੱਦਿਆ ਮਾਂ ਰੋਵੇ ਪਿਓ ਰੋਵੇ ਹਾਏ ਸਾਡੇ ਪੁੱਤ ਨੂੰ ਕੀ ਹੋ ਗਿਆ ਵੈਦ ਕਹਿੰਦਾ ਇਹਨੂੰ ਕੋੜ ਹੋਇਆ ਤੇ ਕੋੜ ਏਡਾ ਭੈੜਾ ਹੈ ਇਹ ਠੀਕ ਨਹੀਂ ਹੋ ਸਕਦਾ ਵੈਦ ਕਹਿੰਦਾ ਇਹਦਾ ਇਲਾਜ ਕੋਈ ਨਹੀਂ ਅੱਛਾ ਜੀ ਕਹਿੰਦੇ ਤੇ ਇੱਕ ਗੱਲ ਹੋਰ ਸੁਣ ਲਓ ਸ਼ੂਤ ਦੀ ਬਿਮਾਰੀ ਹੈ ਆ ਨੇੜੇ ਤੇੜੇ ਜਿੰਨੇ ਘਰਾਂ 'ਚ ਇਹਦੀ ਹਵਾ ਵੀ ਗਈ ਨਾ ਇਹਦੀ ਹੋਰਾਂ ਕਈਆਂ ਨੂੰ ਲੈ ਜੂ ਇਹ ਬੰਦਾ ਇਹਨੂੰ ਘਰੋਂ ਕੱਢੋ ਛੂਤ ਦੀ ਬਿਮਾਰੀ ਹੈ ਤੁਹਾਨੂੰ ਤੁਹਾਡਾ ਪੁੱਤ ਘਰੋਂ ਕੱਢਣਾ ਪੈਣਾ ਹੈ ਆਂਡ ਗਵਾਂਡ ਵਾਲੇ ਕਹਿੰਦੇ ਜੇ ਨਹੀਂ ਪੁੱਤ ਕੱਢਣਾ ਤੁਹਾਨੂੰ ਕੱਢ ਦਿਆਂਗੇ ਇੱਥੋਂ ਸਾਰਾ ਗਵਾਂਡ ਨਹੀਂ ਭਰਵਾਉਣਾ ਅਸੀਂ ਇਹਨੂੰ ਘਰੋਂ ਬਾਹਰ ਕੱਢੋ ਬਦਬੂ ਆਵੇ ਸਮੈਲ ਇੰਨੀ ਭੈੜੀ ਆਵੇ ਕਹਿੰਦੇ ਚੱਕਿਆ ਜਿਵੇਂ ਲਾਸ਼ ਨਹੀਂ ਚੱਕਦੇ ਹੱਥ ਨਹੀਂ ਲਾਇਆ ਕਿਸੇ ਨੇ ਜਿਵੇਂ ਸਣੇ ਚਾਦਰ ਦੀ ਚੱਕ ਲੈਂਦੇ ਲਾਸ਼ ਐਂ ਚੱਕ ਲਿਆ ਚੱਕ ਕੇ ਬਾਹਰ ਬੰਨ ਕੇ ਛੱਪਰ ਤੇ ਛੱਪਰ ਦੇ ਵਿੱਚ ਛੱਡ ਆਏ ਛੱਪਰ ਬੰਨ ਕੇ ਛੱਪਰੀ ਜੀ ਪਾਤੀ ਉਹਦੇ ਵਿੱਚ ਰੱਖ ਆਏ ਕੋਲ ਰੱਖਤਾ ਇੱਕ ਠੂਠਾ ਜਾਇਆ ਕਰਨ ਉਹਦੇ ਚ ਰੋਟੀ ਪਾਣੀ ਜੋ ਵੀ ਦੁੱਧ ਦਹੀਂ ਜੋ ਉਹ ਕੁੱਤੇ ਵਾਂਗੂ ਮੂੰਹ ਪਾ ਕੇ ਖਾਇਆ ਕਰੇ ਕਹਿੰਦੇ ਕੁੱਤਾ ਜਿਵੇਂ ਖਾਂਦਾ ਹੈ ਨਾ ਕਹਿੰਦੇ ਐ ਖਾਇਆ ਸਰੀਰ ਰੋਗੀ ਹੋ ਗਿਆ ਖਸਮ ਨੂੰ ਵਸਾਰ ਲੈਂਦੇ ਨੇ ਜਿਹੜੇ ਕੁਦਰਤ ਦਾ ਨਿਯਮ ਤੋੜ ਦਿੰਦੇ ਐ ਕੁਦਰਤ ਦਾ ਸਿਧਾਂਤ ਹੈ ਤੋੜ ਦਿੰਦੇ ਐ ਰੱਬ ਜੀ ਦਾ ਵਿਧਾਨ ਬਣਾਇਆ ਹੋਇਆ ਤੋੜ ਦਿੰਦੇ ਐ ਕਹਿੰਦੇ ਬਾਹਲੇ ਔਖੇ ਹੁੰਦੇ ਐ ਜੀ ਖਸਮ ਵਸਾਰ ਲੋ ਪੜ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋ ਲਪੜ
ਖਸਮ ਵਿਸਾਰ ਕੀਏ ਰਸ ਭੋ ਤਾਂ ਤਨ ਉੱਠ ਖਲੋਏ ਰੋ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ
ਰੱਬ ਨੂੰ ਭੁੱਲ ਕੇ ਰੱਬ ਮਤਲਬ ਕੁਦਰਤ ਕੁਦਰਤ ਦਾ ਵਿਧਾਨ ਕੁਦਰਤ ਦਾ ਸਿਧਾਂਤ ਭੁੱਲ ਕੇ ਨਿਯਮ ਰੱਬ ਜੀ ਦੇ ਭੁੱਲ ਕੇ ਰਸ ਭੋਗਾਂ ਚ ਪੈ ਗਿਆ ਫਿਰ ਸਰੀਰ ਰੋਗੀ ਹੋਣਾ ਤੈਅ ਹੈ ਤਾਂ ਤਨ ਉੱਠ ਖਲੋਏ ਰੋ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ
ਦਾਰੂ ਲਾ
ਗੱਲ ਉਹੀ ਹੈ ਜੀਓ ਤਪਤ ਹੈ ਬਾਹਰੋ ਤਪ ਤਪ ਖਪੈ ਬੋਲੋ ਜੈ ਤਨ ਬਾਣੀ
ਮਿਸਰ ਜਾਏ
ਜਿਉਂ ਪੱਕਾ
ਰੋਗੀ ਵਿਲ
ਰੋਗੀ ਵਿਲ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ
ਜਾਣੈ
ਸਭ ਸੋਏ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਬਾ ਦਿੱਤੀ ਬੋਲੇ
ਤਾਤ
ਇਹ ਪੜ੍ਹਦੇ ਸੀ ਨਾ ਵੀ ਸਮਝਦਾ ਨਹੀਂ ਨਾ ਬੰਦਾ ਹੁਣ ਰੋਵੇ ਮਹੀਨਾ ਦੋ ਮਹੀਨੇ ਛੇ ਮਹੀਨੇ ਲੰਘੇ ਜਿਵੇਂ ਕੁੱਤਾ ਮੂੰਹ ਪਾ ਕੇ ਖਾਂਦਾ ਐ ਹੱਥ ਨਹੀਂ ਕੰਮ ਕਰਦੇ ਸਰੀਰ ਜਮਾਂ ਹੀ ਨਿਢਾਲ ਹੋ ਗਿਆ ਜਦ ਆਉਣ ਕੀਤੀਆਂ ਕਰਤੂਤਾਂ ਰੋਵੇ ਮਾੜੇ ਕਰਮਾਂ ਯਾਦ ਆਉਣ ਕੀਤੀਆਂ ਕਰਤੂਤਾਂ ਰੋਵੇ ਮਾੜੇ ਕਰਮਾਂ ਨੂੰ ਰੋਵੇ ਮਾੜੇ ਕਰਮਾਂ ਨੂੰ ਯਾਦ ਆਉਣ ਕੀਤੀਆਂ ਕਰਤੂਤਾਂ ਰੋਵੇ ਮਾੜੇ ਕਰਮਾਂ ਨੂੰ
ਰੋਵੇ ਮਾੜੇ ਕਰਮਾਂ ਨੂੰ ਯਾਦ ਆਉਣ ਕੀਤੀਆਂ ਕਰਤੂਤਾਂ ਰੋਵੇ ਮਾੜੇ ਕਰਮਾਂ ਨੂੰ ਨੇੜੇ ਟੁੱਕ ਟੁੱਕ ਪੈਂਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਏ ਸੁੱਖਾਂ ਦੇ ਸਾਰੀ ਦੁਨੀਆ
ਅੱਜ ਕਿਸੇ ਵੀਰ ਭਰਾ ਦੀ ਕਦੇ ਕੋਈ ਲੱਤ ਟੁੱਟਦੀ ਹੈ ਅਗਲਾ ਕਹਿੰਦਾ ਜੀ ਇਹ ਕਿਰਿਆ ਵੀ ਸਰੀਰ ਜਿਹੜਾ ਹੁਣ ਬਾਥਰੂਮ ਤੱਕ ਨਹੀਂ ਜਾ ਸਕਦਾ ਫਿਰ ਵਿਚਾਰੀ ਮਾਂ ਹੁੰਦੀ ਹੈ ਡੱਬੇ ਚੱਕੀ ਫਿਰਦੀ ਹੈ ਘਰ ਵਾਲੀ ਹੁੰਦੀ ਹੈ ਉਹ ਜਿਹੜੇ ਯਾਰ ਬੇਲੀ ਛਕੂਏ ਹੁੰਦੇ ਜਿਹੜੇ ਖਾਣ ਪੀਣ ਵਾਲੇ ਕਿਹੜਾ ਆ ਕੇ ਤੇਰੇ ਸਰਾਣੇ ਬਹਿ ਜਾਂਦਾ ਵੀ ਚੱਲ ਮੈਂ ਹਾਂ ਤੇਰੇ ਨਾਲ ਖੜਾ ਮੈਂ ਸਾਂਭਦਾ ਤੈਨੂੰ ਮੈਂ ਚੱਕਦਾ ਕੋਈ ਨਹੀਂ ਖੜਦਾ ਜੀ ਉਸ ਵੇਲੇ ਨਾਲ
ਪਰਖੇ ਜਾਣ ਸੱਜਣ ਉਸ ਵੇਲੇ 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 ਪਰਖੇ ਜਾਣ ਜਾਣ ਸਜਣ ਉਸ ਵੇਲੇ ਪਰਖੇ ਜਾਣ ਸਜਣ ਉਸ ਵੇਲੇ
ਬਾਜੀ ਪੁੱਠੀ ਪੈਂਦੀ ਹੈ ਬਾਜੀ ਪੁੱਠੀ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ
ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਧੁੱਪ ਧੁੱਪ ਪੈਂਦੀ ਹੈ ਸਾਰੀ ਦੁਨੀਆ
ਪੈਂਦੀ
ਵਿੱਚ ਸੁੱਖਾਂ ਦੇ ਸਾਰੀ ਦੁਨੀਆ
ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਨੇੜੇ ਧੁੱਪ ਧੁੱਪ ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ
ਸਾਰੀ ਦੁਨੀਆ
ਨੇੜੇ ਧੁੱਪ ਧੁੱਪ ਪੈਂਦੀ ਹੈ
ਵਿੱਚ ਸੁੱਖਾਂ ਦੇ ਸਾਰੀ ਦੁਨੀਆ
ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਧੁੱਪ ਧੁੱਪ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ
ਸੁੱਖਾਂ ਦੇ ਵਿੱਚ ਸਾਰੇ ਹੈ ਜੀ ਆਲੇ ਦੁਆਲੇ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇ ਬਿਪਤ ਫਰੀ
ਸਭ ਹੀ ਸੰਗ
ਕੋ ਨ ਆਵਤ
ਨੇਰੇ
ਲੋ ਸੁਣੋ ਜਰਾ ਸ਼ਬਦ ਇੱਕ ਵਾਰ
ਪ੍ਰੀਤਮ ਜਾਨ ਲੈ ਹੋ ਮਨ ਮਾਹੀ
ਚੇਤਾ ਰੱਖ ਪਿਆਰਿਆ ਇਹ ਗੱਲ ਚੇਤਾ ਰੱਖ ਅੰਦਰ ਸੋਚਿਆ ਕਰ ਕਦੇ ਮਨ ਮਾਹੀ ਮਤਲਬ ਸੁਣ ਤੇ ਲੈਣਾ ਕੰਨ ਚ ਨਾ ਨਾ ਇੱਥੇ ਤੱਕ ਨਾ ਅੰਦਰ ਸੋਚ ਵੀ ਗੱਲ ਸੱਚ ਹੈ ਕਿ ਝੂਠ ਹੈ ਨੌਵੇਂ ਪਾਤਸ਼ਾਹ
ਆਪਣੇ ਸੁਖ ਸਿਉਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡ ਕੋ ਨਾਇਆਬਤ ਨੇਰੇ ਕਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਹ ਬਿਦ ਕਾ ਵਿਵਹਾਰ ਬਣਿਓ ਹੈ ਜਾ ਸਿਓ ਨੇ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾ
ਗੱਲ ਕਰਨੀ ਮਰਨ ਦੀ ਨਹੀਂ ਵੀ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ ਸਦਾ ਰਹਿਤ
ਸੰਗ ਲੱਗ
ਪਰ ਜੇ ਬੰਦਾ ਜ਼ਮੀਰ ਮਾਰ ਲੈ ਨਾ ਆਪਣੀ ਜ਼ਮੀਰ ਮਰ ਜੇ ਜੇ ਬੰਦੇ ਦੀ ਧੱਕੇ ਖਾਣ ਲੱਗ ਜੇ ਥਾਂ ਥਾਂ ਉੱਤੇ ਘਰ ਵਾਲੀ ਰਹੀ ਭਾਵੇਂ ਨਾਲ ਜਾਵੇ ਪਰ ਅੰਦਰੋਂ ਕਹਿੰਦੀ ਬੰਦਾ ਕਾਹਦਾ ਪ੍ਰੇਤ ਹੀ ਅੰਦਰੋਂ ਤੇ ਉਹ ਜਿਉਂਦੇ ਨੂੰ ਛੱਡ ਜਾਂਦੀ ਹੈ ਬਹੁਤ ਕੀ ਤੁਹਾਨੂੰ ਕੀ ਲੱਗਦਾ ਵੀ ਗਲਤ ਕੰਮ ਕਰਨ ਵਾਲਿਆਂ ਦੀਆਂ ਘਰ ਵਾਲੀਆਂ ਦਿਲੋਂ ਪਿਆਰ ਕਰਦੀਆਂ ਛੱਡ ਚੁੱਕੀਆਂ ਕਿ ਠਹਿਰੇਗੀਆਂ ਨਾਲ ਜਿਹੜੇ ਬੰਦੇ ਸਿਰੇ ਦੇ ਗਲਤ ਹੈ ਇੱਕ ਥੋੜੋ ਹੈ ਕਿਤੇ ਇੱਥੇ ਇੱਥੇ ਭੈਣਾਂ ਚ ਇੱਕ ਥੋੜੋ ਭੈਣ ਹੈ ਇਦਾਂ ਦੀ ਹਜ਼ਾਰਾਂ ਇਦਾਂ ਦੀਆਂ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਧੱਕੇ ਬਾਹਰ ਖਾਂਦਾ ਫਿਰਦਾ ਪਤਾ ਕੀ ਕਹਿੰਦੀਆਂ ਬਸ ਆਪਣੇ ਬੱਚਿਆਂ ਕੰਨੀ ਵੇਖ ਕੇ ਦਿਨ ਕੱਟੀ ਕਰਦੀਆਂ ਤੇ ਤੂੰ ਤੇ ਹੈ ਨਹੀਂ ਬੰਦਾ ਕਿਸੇ ਕੰਮ ਦਾ ਹੈ ਕਿ ਨਹੀਂ ਇਦਾਂ ਥੋੜੇ ਘਰ ਨੇ ਇਦਾਂ ਦੇ ਕੀ ਨਾਲ ਹੈ ਤੇਰੇ ਉਹ ਜਿਹਦੇ ਮਰੇਗਾ ਚੀਕਾਂ ਵਿਚਾਰੀ ਮਾਰੂ ਜ਼ਰੂਰ ਪਰ ਉਹਨੂੰ ਪਤਾ ਵੀ ਲੈ ਗਿਆ ਮਗਰੋਂ ਚੰਗਾ ਹੀ ਹੋਇਆ ਫਿਰ ਜਿਉਂਦੇ ਦਾ ਵੀ ਕਿਹੜਾ ਫਾਇਦਾ ਸੀ ਕੋਈ ਜੇ ਤੁਸੀਂ ਕਹੋ ਨਾ ਬੰਦਾ ਮਰ ਕੇ ਹੀ ਪ੍ਰੇਤ ਪ੍ਰੇਤ ਕਰਨੇ ਵੀ ਨਿਕਲ ਗਿਆ ਹੋਣੇ ਜਦੋਂ ਬੰਦਾ ਜ਼ਮੀਰ ਮਾਰ ਲੈਂਦਾ ਹੈ ਉਸ ਬੰਦੇ ਦੇ ਨਾਲ ਦਿਲੋਂ ਕੋਈ ਵੀ ਨਹੀਂ ਹੁੰਦਾ ਮਰੀ ਜ਼ਮੀਰ ਵਾਲੇ ਬੰਦੇ ਦੇ ਨਾਲ ਕੋਈ ਨਹੀਂ ਹੁੰਦਾ ਜਿੰਨੇ ਧੋਖੇਬਾਜ਼ ਬੰਦੇ ਹੈ ਠੱਗ ਬੰਦੇ ਹੈ ਚੋਰ ਬੰਦੇ ਹੈ ਬੇਈਮਾਨ ਬੰਦੇ ਹੈ ਬੇਈਮਾਨ ਬੰਦੇ ਦਾ ਕੋਈ ਨਹੀਂ ਬਣਦਾ ਸਭ ਨੂੰ ਪਤਾ ਹੁੰਦਾ ਵੀ ਬੇਈਮਾਨ ਹੈ ਬੱਚਿਆਂ ਨੂੰ ਚਾਹੇ ਤੁਸੀਂ ਬੇਈਮਾਨੀ ਪੁੱਤਾਂ ਲਈ ਹੋਈ ਕੀਤੀ ਸੀ ਬੱਚਿਆਂ ਲਈ ਬੇਈਮਾਨੀ ਕੀਤੀ ਸੀ ਪਰ ਬੱਚੇ ਵੀ ਤੁਹਾਡੇ ਨਹੀਂ ਬਣਦੇ ਫਿਰ ਉਹਨਾਂ ਨੂੰ ਪਤਾ ਵੀ ਬੇਈਮਾਨ ਹੈ ਸਾਡਾ ਪਿਓ ਛੱਡ ਜਾਂਦੇ ਆ ਦਿਲੋਂ ਜਦੋਂ ਗਲਤ ਪਾਸੇ ਤੁਰ ਗਿਆ ਮਾੜੇ ਕੰਮ ਵਾਲੇ ਪਾਸੇ ਤੁਰ ਗਿਆ ਫਿਰ ਲੋਕ ਉੱਤੋਂ ਉੱਤੋਂ ਤੇਰੇ ਨਾਲ ਭਾਵੇਂ ਰੱਖਣ ਪਰ ਦਿਲੋਂ ਨਹੀਂ ਤੈਨੂੰ ਚੰਗਾ ਸਮਝਦੇ ਕੋਈ ਨਹੀਂ ਸਮਝਦਾ ਚਾਹੇ ਕੋਈ ਘਰ ਵਾਲੀ ਹੋਵੇ ਇਦਾਂ ਦੀ ਬੰਦਾ ਕਹਿੰਦਾ ਠੀਕ ਹੈ ਮੈਨੂੰ ਪਤਾ ਹੈ ਵੀ ਤੈਨੂੰ ਠੀਕ ਨਹੀਂ ਤੂੰ ਬੱਚੇ ਨੇ ਹੁਣ ਘਰ ਵਾਲੇ ਹੁਣ ਮੈਂ 20 ਸਾਲ 15 ਸਾਲ ਵਿਆਹਿਆ ਨੂੰ ਹੋ ਗਿਆ ਹੁਣ ਮੈਂ ਕਰਾਂ ਕੀ ਮੈਨੂੰ ਪਤਾ ਹੈ ਵੀ ਠੀਕ ਨਹੀਂ ਪਰ ਹੁਣ ਮੈਂ ਨਿਆਣਿਆਂ ਕੰਨੀ ਵੇਖ ਕੇ ਮੈਂ ਚੁੱਪ ਕਰ ਜਾਂਦਾ ਜ਼ਰੂਰੀ ਨਹੀਂ ਬੀਬੀ ਦੇ ਭਾਈ ਤੇ ਗੱਲ ਲਾਈਏ ਬੀਬੀ ਤੇ ਵੀ ਲੱਗ ਸਕਦੀ ਹੈ ਅੰਦਰੋਂ ਬੰਦਾ ਛੱਡ ਦਿੰਦਾ ਜੀ ਔਗਣ ਜਿਹੜੇ ਆ ਛਡਾ ਦਿੰਦੇ ਆ ਔਗਣਾਂ ਦੀ ਬਦਬੂ ਇਦਾਂ ਦੀ ਹੁੰਦੀ ਹੈ ਬੰਦਾ ਕਹਿੰਦਾ ਦੂਰ ਹੋ ਜਾ ਇਹਦੇ ਤੋਂ ਨਾਲ ਭਾਵੇਂ ਬੰਦਾ ਰਹੀ ਜਾਵੇ ਦਿਲ ਨਹੀਂ ਮੰਨਦਾ ਹੁੰਦਾ ਮਨ ਨਹੀਂ ਮੰਨਦਾ ਹੁੰਦਾ ਨਾਲ ਰਹਿਣ ਨੂੰ ਉਹ ਬਦਬੂ ਆਉਂਦੀ ਹੈ ਔਗਣਾਂ ਦੀ ਭੈੜ ਨੇ ਜਿਹੜੇ ਐਬ ਨੇ ਜਿਹੜੇ ਸਾਨੂੰ ਲੈ ਬੈਂਦੇ ਆ ਭਾਈ ਬੜਾ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਦਾ ਜਿਉਂਦਿਆਂ ਵੀ ਛੱਡ ਜਾਂਦੇ ਆ ਭਾਈ ਪਿਆਰੇ ਸੋ ਪ੍ਰੇਤ ਪ੍ਰੇਤ ਕਰ ਭਾਗੀ ਇਹ ਸਿਸਟਮ ਹੈ ਨੌਵੇਂ ਪਾਤਸ਼ਾਹ ਕਹਿੰਦੇ ਕੋਈ ਨਹੀਂ ਤੇਰਾ ਨਹੀਂ ਦਦਸਾਰ ਦਾਦਕਿਆਂ ਚ ਕੋਈ ਨਹੀਂ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧ ਬੰਨਾ ਭਰਾਤਾ ਹੈ ਸੱਜਣ ਦੋਸਤ ਮਿੱਤਰ ਕੁਟੰਬ ਪਰਿਵਾਰ ਸੁੱਤ ਬੱਚੇ ਬਾਂਧ ਵਕਾਰ ਵਾਲੀ ਨਾ ਭਰਾਤਾ ਹੈ ਸਾਰੇ ਗਿਣੇ ਆ ਨਾ ਦਾਦਕਿਆਂ ਚ ਕੋਈ ਨਹੀਂ ਨਹੀਂ ਦਦਸਾਰ ਸੁਣੋ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਨਾ ਤੇਰਾ ਪਿਓ ਨਾ ਤੇਰਾ ਦਾਦਾ ਨਾ ਪੜਦਾਦਾ ਪਿਤਾ ਦਾ ਪਿਤਾ ਉਹਦਾ ਪਿਤਾ ਨਹੀਂ ਦਦਸਾਰ ਦਾਦਕਿਆਂ ਚ ਕੋਈ ਨਹੀਂ ਤੇਰਾ ਸਕਾ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਾਨਕਿਆਂ ਚ ਕੋਈ ਨਹੀਂ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਨਾ ਮਾਂ ਨਾ ਨਾਨੀ ਨਾ ਪੜਨਾਨੀ ਮਾਮੀ ਮਾਮਾ ਮਾਸੀ ਉਹ ਮੌਸਾ ਬਿਵਦ ਬਖਿਆਤਾ ਹੈ ਜਿਹੜੇ ਆਪਣੇ ਬਣੇ ਹੋਏ ਆ ਕੋਈ ਨਹੀਂ ਕਹਿੰਦੇ ਖੜਨਾ ਨਹੀਂ ਤੇਰੇ ਨਾਲ ਅੱਗੇ ਨਹੀਂ ਸਸੁਰਾਰ ਵਿਆਹਿਆ ਗਿਆ ਸਹੁਰੇ ਬਣ ਗਏ ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਉਹ ਸਾਰੀ ਇਹ ਵੀ ਸਮਝ ਆ ਗਈ ਨਾ ਸੱਸ ਨਾ ਸਹੁਰਾ ਨਾ ਬ੍ਰਦਰ ਇਨ ਲਾ ਨਾ ਸਿਸਟਰ ਇਨ ਲਾ ਕੋਈ ਵੀ ਨਹੀਂ ਤੇਰਾ ਇਹਦੇ ਵਿੱਚ ਨਾ ਨਾ ਸਾਰੋ ਨਾ ਸਾਰੀ ਸਮਝ ਆ ਗਈ ਨਾ ਇਹਦੀ ਸਪਸ਼ਟ ਹੋ ਗਈ ਗੱਲ ਅੱਛਾ ਅੱਗੇ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਇੱਕ ਦਾਤੇ ਦਾ ਤੇ ਮੰਗਤੇ ਦਾ ਰਿਸ਼ਤਾ ਬਣ ਜਾਂਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 500 ਕੱਢ ਦੇਗਾ ਰਿਸ਼ਤਾ ਬਣਿਆ ਰਹੂ ਕੱਢ ਬਈ 5000 ਚਾਹੀਦਾ 5000 ਦੇ ਦੇ ਅਗਲਾ ਕਹਿੰਦਾ ਮੇਰੇ ਪਿਓਾਂ ਤੋਂ ਵੱਧ ਕੇ ਆ ਯਾਰ ਤੂੰ ਕਈ ਤੁਹਾਡੇ ਦੋਸਤ ਕਹਿੰਦੇ ਹੋਣਗੇ ਮੇਰੇ ਸੱਕੇ ਭਰਾਵਾਂ ਤੋਂ ਜ਼ਿਆਦਾ ਹੈ ਮੇਰਾ ਤੇ ਪਿਓ ਤੂੰ ਹੈ ਮੇਰਾ ਮੇਰੇ ਪਿਓ ਨੇ ਬਾਹ ਨਹੀਂ ਫੜੀ ਤੈਂ ਫੜੀ ਹੈ ਰਿਸ਼ਤਾ ਬਣ ਗਿਆ ਪੈਸੇ ਦੇਈ ਜੋ ਬਣਿਆ ਰਿਹਾ ਬਦਈ ਜੋ ਪੈਸੇ ਰਿਸ਼ਤਾ ਬਣਿਆ ਰਿਹਾ ਜਿੱਦਣ ਤੁਸੀਂ ਨਾ ਕਰਦੀ ਵੀ ਮੈਂ ਨਹੀਂ ਦੇ ਸਕਦਾ ਉਦੋਂ ਟੁੱਟ ਜਾਂਦਾ 15 ਸਾਲ ਤੋਂ ਪੈਸੇ ਦੇਈ ਜਾਂਦਾ ਸੀ ਜੀ ਕਰਦਾ ਸੀ ਜਦੋਂ ਤੁਸੀਂ 5-4 ਵਾਰੀ ਜਵਾਬ ਦੇ ਦਿੱਤੋਗੇ ਤੇਰੇ ਵਰਗੇ 50 ਤੁਰੇ ਫਿਰਦੇ ਨੇ ਇੱਥੇ ਮਿੰਟ ਜੀ ਬਦਲ ਗਿਆ ਕਿ ਨਹੀਂ ਬਦਲ ਗਿਆ ਬੰਦਾ ਕਹਿੰਦੇ ਜਾਚਕ ਦਾ ਤੇ ਦਾਨੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਇਹ ਤੇ ਸਵਾਰਥ ਹੈ ਇਹ ਤੇ ਸਵਾਰਥ ਹੈ ਅਗਲਾ ਆਪਣੇ ਮਤਲਬ ਨੂੰ ਤੇਰੇ ਜੀ ਕਰਦਾ ਰਿਸ਼ਤਾ ਬਣਾ ਕੇ ਬੈਠਾ ਵੀ ਤੂੰ ਮੇਰੇ ਪਿਓਾਂ ਵਰਗਾ ਹੈ ਤੂੰ ਮੇਰੇ ਭਰਾਵਾਂ ਵਰਗਾ ਹੈ ਕਹਿੰਦੇ ਸਵਾਰਥ ਛੱਡ ਫਿਰ ਪਤਾ ਲੱਗੂ ਵੀ ਭਰਾ ਹੈ ਤੂੰ ਜਿਹੜਾ ਤਰਸ ਕਰਦਾ ਇਹਦੇ ਤੇ ਜਿਹੜਾ ਦੇਣਾ ਦੇਣਾ ਛੱਡੀ ਫਿਰ ਪਤਾ ਲੱਗੂ ਵੀ ਭਰਾ ਹੈ ਤੇਰਾ ਇਹ ਖੜਦਾ ਕਿ ਨਹੀਂ ਖੜਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਨਾ ਮਹਿਲਾਂ ਵਿੱਚ ਨਾ ਗਰੀਬਾਂ ਦੀਆਂ ਛੱਪਰੀਆਂ ਵਿੱਚ ਨਾ ਅਮੀਰੀ 'ਚ ਨਾ ਗਰੀਬੀ 'ਚ ਕਹਿੰਦੇ ਸਾਰੇ ਪਾਸੇ ਵੇਖਿਆ ਜਿਹੋ ਜਿਹਾ ਨਾਤਾ ਸਿੱਖ ਦਾ ਤੇ ਚੰਗੀ ਸੰਗਤ ਦਾ ਹੈ ਗੁਰੂ ਦਾ ਤੇ ਸਿੱਖ ਦਾ ਨਾਤਾ ਹੈ ਕਹਿੰਦੇ ਇਹੋ ਜਿਹਾ ਨਾਤਾ ਹੈ ਹੀ ਕੋਈ ਨਹੀਂ ਨਾ ਸਹੁਰਿਆਂ 'ਚ ਨਾ ਨਾਨਕਿਆਂ 'ਚ ਨਾ ਦਾਦਕਿਆਂ 'ਚ ਸਭ ਤੋਂ ਚੰਗਾ ਨਾਤਾ ਗੁਰੂ ਦਾ ਤੇ ਸਿੱਖ ਦਾ ਭਾਵ ਤੇਰੀ ਸੁਰਤ ਦਾ ਤੇ ਗਿਆਨ ਦਾ ਅਸਲੀ ਰਿਸ਼ਤਾ ਹੈ ਬਾਕੀ ਸਭ ਫਿੱਕੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਪਿਆਰਿਓ ਬੰਦੇ ਨੂੰ ਸਮਝਾਇਆ ਸਮਝਿਆ ਨਾ ਤੇ ਪ੍ਰੇਮਾ ਹੁਣ ਕਹਿੰਦੇ ਐ ਜਿਵੇਂ ਕੁੱਤਾ ਮੂੰਹ ਪਾ ਕੇ ਖਾਂਦਾ ਐ ਖਾਇਆ ਕਿੰਨਾ ਚਿਰ ਹੋ ਗਿਆ ਬੁਰਾ ਹਾਲ ਬਦਬੂ ਆਵੇ ਕੋਈ ਯਾਰ ਬੇਲੀ ਵੇਖਣ ਵੀ ਨਹੀਂ ਆਇਆ ਪਤਾ ਲੈਣ ਵੀ ਨਹੀਂ ਜੀ ਆਇਆ ਫਿਰ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਦਰਬਾਰ ਵੱਲ ਜਾ ਰਹੀ ਸੀ ਸੰਗਤ ਤੀਸਰੇ ਪਾਤਸ਼ਾਹ ਜੀ ਦੇ ਕੋਲ ਜਾਣ ਵਾਲੀ ਸੰਗਤ ਨੇ ਨਾ ਐਦਾਂ ਸ਼ਬਦ ਪੜਦੇ ਜਾਂਦੇ ਐ ਸੰਗਤ ਜਾਂਦੀ ਜਾਂਦੀ ਸ਼ਬਦ ਪੜਦੀ ਐ ਢੋਲਕੀ ਸਾਜ ਉਸ ਵੇਲੇ ਦੇ ਜਿੱਦਾਂ ਦੇ ਸਾਜ ਮਰਦੰਗ ਕਹਿ ਲੋ ਜਾਂ ਜਿੱਦਾਂ ਵੀ ਸੀ ਟੱਲੀਆਂ ਕੜਤਾਲਾਂ ਵਜਾਉਂਦੇ ਐ ਤੁਰੇ ਜਾਣ ਨਾਲੇ ਪੜਨ ਬਾਣੀ ਬਾਣੀ ਦੀ ਆਵਾਜ਼ ਪਈ ਕੰਨਾਂ ਵਿੱਚ ਰਸ ਲੱਗ ਪਿਆ ਆਉਣ ਜਦੋਂ ਆਨੰਦ ਆਇਆ ਤੇ ਦਰਦ ਦਾ ਚੇਤਾ ਭੁੱਲ ਗਿਆ ਜਿਹੜਾ ਦਰਦਾਂ ਹੁੰਦੀਆਂ ਤਕਲੀਫ ਹੁੰਦੀ ਹੈ ਉਹ ਦਰਦ ਹੋ ਗਈ ਬੰਦ ਜਦੋਂ ਬਾਣੀ ਵਾਲੀ ਆਵਾਜ਼ ਦੂਰ ਗਈ ਪੜਨ ਵਾਲੇ ਨਾਲ ਦੇ ਰਾਹ ਚੋਂ ਅੱਗੇ ਲੰਘ ਗਏ ਜਿਵੇਂ ਜਿਵੇਂ ਆਵਾਜ਼ ਘਟੀ ਜਾਵੇ ਫਿਰ ਦਰਦ ਹੋਣ ਲੱਗ ਗਈ ਜਿਵੇਂ ਹੁਣ ਮੰਨ ਲਓ ਤੁਹਾਡੇ 'ਚ ਕਈ ਵੀਰ ਇਦਾਂ ਦੇ ਹੋਣਗੇ ਜਿਹਦੀ ਲੱਤ ਦਰਦ ਕਰਦੀ ਹੈ ਮੰਨ ਲਓ ਤੁਹਾਡੇ 'ਚ ਹੋਵੇ ਕੋਈ ਵੀ ਲੱਤ ਦਰਦ ਕਰਦੀ ਹੈ ਪਰ ਜਦੋਂ ਦੀਵਾਨ ਸੁਣਨ ਲੱਗਿਆ ਇੱਥੇ ਬਹਿ ਗਿਆ ਇੱਥੇ ਆ ਕੇ ਬੈਠਾ ਦੋ ਮਿੰਟ ਵੀ ਬਹਿ ਨਹੀਂ ਸਕਦਾ ਪੁੰਜੇ ਥੱਲੇ ਬਹਿ ਨਹੀਂ ਸਕਦਾ ਪਰ ਦੀਵਾਨ ਵਿੱਚ ਕਹਿੰਦਾ ਯਾਰ ਦੋ ਘੰਟੇ ਮੈਨੂੰ ਦਰਦ ਹੋਇਆ ਹੀ ਨਹੀਂ ਉਹ ਭਾਈ ਹੋਇਆ ਸੀ ਪਰ ਤੇਰਾ ਧਿਆਨ ਦਰਦ ਵਿੱਚ ਗਿਆ ਨਹੀਂ ਤੇਰਾ ਧਿਆਨ ਇੱਧਰ ਸੀ ਦਰਦ ਤੇ ਉਵੇਂ ਹੀ ਚੱਲਦਾ ਹੈ ਦਰਦ ਬੰਦ ਨਹੀਂ ਹੋਇਆ ਤੇਰਾ ਧਿਆਨ ਇੱਧਰ ਨੂੰ ਹੋ ਗਿਆ ਸੀ ਜਿਵੇਂ ਆਪਣੇ ਹੁਣ ਬੰਦਾ ਉਦਾਂ 15 ਮਿੰਟ ਨਹੀਂ ਬਹਿ ਸਕਦਾ ਕਈ ਵਾਰੀ ਦੀਵਾਨ 'ਚ ਦੋ ਘੰਟੇ ਬੈਠਾ ਰਹਿੰਦਾ ਵੀ ਯਾਰ ਦੋ ਘੰਟੇ ਮੈਨੂੰ ਪਤਾ ਹੀ ਨਹੀਂ ਲੱਗਿਆ ਧਿਆਨ ਇਕਾਗਰ ਹੋ ਗਿਆ ਦਰਦ ਨਹੀਂ ਬੰਦ ਹੋਇਆ ਦਰਦ ਤੇ ਉਵੇਂ ਹੀ ਚੱਲਦੇ ਰਹਿੰਦੇ ਆ ਪਰ ਦੋ ਤਿੰਨ ਘੰਟੇ ਪਤਾ ਹੀ ਨਹੀਂ ਲੱਗਿਆ ਦਰਦ ਕਿੱਧਰ ਗਿਆ ਧਿਆਨ ਇੱਧਰ ਸੀ ਇਕਾਗਰ ਹੋਇਆ ਸੀ ਉਹ ਜਦੋਂ ਬਾਣੀ ਦੀ ਆਵਾਜ਼ ਗਈ ਦੂਰ ਫਿਰ ਮਾਰੇ ਚੀਕਾਂ ਆਵਾਜ਼ਾਂ ਮਾਰ ਦੋ ਜਾਣ ਵਾਲਿਓ ਰੁਕ ਜਾਓ ਮੇਰੀ ਗੱਲ ਸੁਣ ਲਓ ਉਹ ਸੰਗਤ ਦੇ ਜਥੇ ਨੇ ਕਿਹਾ ਕਹਿੰਦੇ ਕੋਈ ਬੰਦਾ ਬੋਲਦਾ ਰੁਕ ਜਾਓ ਭਾਈ ਗੱਲ ਸੁਣ ਲਓ ਕੌਣ ਹੈ ਬੰਦਾ ਕੀ ਕਹਿੰਦਾ ਗੱਲ ਸੁਣ ਰੁਕ ਗਏ ਸਾਰੇ ਇੱਕ ਬੰਦਾ ਭਜਾਇਆ ਕਹਿੰਦੇ ਵੇਖ ਕੌਣ ਹੈ ਜਾ ਕੇ ਕਹਿੰਦਾ ਬਦਬੂ ਬਹੁਤ ਆਉਂਦੀ ਹੈ ਮੈਂ ਅੰਦਰ ਨਹੀਂ ਜਾ ਸਕਿਆ ਕਹਿੰਦੇ ਜਾਓ ਪਤਾ ਤੇ ਕਰੋ ਫਿਰ ਇੱਕ ਬੰਦਾ ਦੁਬਾਰਾ ਜਾਂਦਾ ਜਾ ਕੇ ਪੁੱਛਦਾ ਹੈ ਇਹ 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 ਇਦਾਂ ਹੱਥ ਜੋੜਦਾ ਮੇਰੇ ਤੇ ਤਰਸ ਕਰੋ ਕਹਿੰਦੇ ਕੌਣ ਹੈ ਤੂੰ ਕਹਿੰਦੇ ਬਸ ਕਰਮਾਂ ਦਾ ਮਾਰਿਆ ਹੋਇਆ ਬੰਦਾ ਮੈਂ ਸਿਆਣਿਆਂ ਦੀ ਮੰਨੀ ਨਹੀਂ ਬਸ ਮੈਂ ਦੁੱਖ ਭੋਗ ਰਿਹਾ ਕਹਿੰਦਾ ਮੇਰੀ ਛੱਡੋ ਤੁਸੀਂ ਦੱਸੋ ਕੌਣ ਹੋ ਕਹਿੰਦੇ ਸੰਗਤ ਹੈ ਬਸ ਇਕੱਠੀ ਹੋ ਕੇ ਚੱਲੇ ਹਾਂ ਅਸੀਂ ਕਿੱਥੇ ਅਸੀਂ ਚੱਲੇ ਹਾਂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਪੜ੍ਹਦੇ ਕੀ ਸੀ ਤੁਸੀਂ ਕਹਿੰਦੇ ਬਾਣੀ ਬਾਣੀ ਗਾਉਂਦੇ ਜਾਂਦੇ ਸੀ ਕਹਿੰਦੇ ਇੰਨਾ ਰਸ ਆਇਆ ਮੈਨੂੰ ਤੇ ਬਿਮਾਰੀ ਦੇ ਜੇ ਤਾਂ ਦਰਦ ਹੀ ਨਹੀਂ ਹੋਇਆ ਮੈਂ ਫਿਰ ਸੁਣਾਓ ਕਹਿੰਦੇ ਅਸੀਂ ਤੇ ਜਾਣਾ ਹੈ ਕਹਿੰਦਾ ਫਿਰ ਮੈਨੂੰ ਲੈ ਚੱਲੋ ਉੱਥੇ ਉੱਥੇ ਮੈਂ ਬਾਣੀ ਸੁਣਿਆ ਕਰੂੰ ਇੱਥੇ ਮੈਂ ਰੋਲਦਾ ਫਿਰਦਾ ਕੋਈ ਮੇਰੀ ਬਾਤ ਨਹੀਂ ਪੁੱਛਦਾ ਜਿੱਥੇ ਚੱਲੇ ਹੋ ਮੈਨੂੰ ਲੈ ਜਾਓ ਮੇਰੇ ਤੇ ਤਰਸ ਕਰਨਾ ਜਿਹੜਾ ਬੰਦਾ ਗਿਆ ਸੀ ਉਹਨੇ ਆ ਕੇ ਦੱਸਿਆ ਵੀ ਉਹ ਤਰਲੇ ਕਰਦਾ ਮੈਨੂੰ ਲੈ ਚੱਲੋ ਸੰਗਤ ਦਾ ਜਥੇ ਦਾ ਜਥੇਦਾਰ ਕਹਿੰਦਾ ਵੀ ਹਾਂ ਬਈ ਕਿਵੇਂ ਕਰਨਾ ਹੈ ਇੱਕ ਤਿਆਰ ਹੋ ਗਿਆ ਕਹਿੰਦਾ ਅਸਲ ਤੇ ਸੇਵਾ ਲੈ ਚੱਲੋ ਕਹਿੰਦੇ ਫਿਰ ਕੀ ਹੁੰਦਾ ਇੱਕ ਗਿਆ ਉਹਨੇ ਵੱਲ ਲਿਬੜਿਆ ਤੇ ਪੜਿਆ ਜਾਂ ਐਂ ਚੱਕ ਲਿਆ ਕਹਿੰਦੇ ਆ ਜਾ ਗੁਰਾਂ ਦੇ ਦੀਦਾਰ ਕਰਾਵਾਂ ਬਹਿ ਜਾ ਮੇਰੇ ਮੋਢਿਆਂ ਤੇ ਆ ਚੱਲੀਏ ਤੈਨੂੰ ਦਰਸ਼ਨ ਕਰਾਈਏ ਜਿੱਥੇ ਅਸੀਂ ਚੱਲਦੇ ਹਾਂ ਤੈਨੂੰ ਵੀ ਲੈ ਕੇ ਚੱਲੀਏ ਥੋੜਾ ਥੋੜਾ ਪਿੱਛੇ ਪਿੱਛੇ ਆਈ ਗਿਆ ਐਦਾਂ ਹੀ ਚੱਕ ਲਿਆ ਬਦਬੂ ਆਵੇ ਬਹੁਤ ਕੋੜ ਸੀ ਹੈ ਵੀ ਭੈੜਾ ਸੀ ਪਰ ਉਹਨੇ ਬੰਦੇ ਨੇ ਸੂਗ ਨਹੀਂ ਮੰਨੀ ਚੱਕ ਲਿਆ ਕਹਿੰਦਾ ਵੇਖੀ ਜਾਊ ਜਾਊ ਲੈ ਆਇਆ ਜੀ ਚਲੋ ਉਹ ਜਦੋਂ ਪਹੁੰਚੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਸਾਰੀਆਂ ਸੰਗਤਾਂ ਐ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾ ਨਿਹੋ ਕਵਲ ਜਲ ਜਾਣੀ ਐ ਖਿੜ ਮੋਹ ਵਖਾਲੇ ਮੋਰਬ ਵੀਹੇ ਬੋਲਦੇ ਵੇਖ ਬੱਦਲ ਕਾਲੇ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸਮਾਲੇ ਪੀਰ ਮਰੀਦਾ ਫਿਰ ਹੜੀ ਉਹ ਨਿਭ ਹੈ ਨਾਲੇ ਐਦਾਂ ਪਿਆਰ ਕਰਦੇ ਸਾਰੇ ਰਹਿ ਨਹੀਂ ਸਕਦੇ ਜਿਹੜੇ ਗੁਰੂ ਦੇ ਪਿਆਰੇ ਸੱਚੇ ਦਿਲੋਂ ਪਿਆਰ ਕਰਦੇ ਮੱਛੀ ਜਿਵੇਂ ਪਾਣੀ ਬਿਨਾਂ ਨਹੀਂ ਬਚਦੀ ਸੱਚਮੁੱਚ ਜਿਹੜੇ ਬਾਣੀ ਨਾਲ ਜੁੜ ਜਾਣ ਸਮਝਣ ਲੱਗ ਜਾਣ ਅਕਲ ਵਾਲੇ ਪਾਸੇ ਤੁਰ ਪੈਣ ਉਹ ਫਿਰ ਬਚ ਥੋੜਾ ਸਕਦੇ ਉਹ ਮੂਰਖਾਂ ਦੇ ਟੋਲੇ 'ਚ ਕਿਵੇਂ ਰਲ ਜਾਣਗੇ ਜਾ ਕੇ।
ਜਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਜਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਜਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਕਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਉਹ ਜਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਕਿਉਂ 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 ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਧਾਵੈ, ਲੋਭੀ ਕੁਸਮ ਵਾਸ ਕਾ ਮਿਲ ਆਪ ਬਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਧਾਵੈ, ਉਹ ਕਿਉਂ ਮੱਛਲੀ ਬਿਨ ਪਾਣੀ ਹੈ ਪਾਣੀ ਹੈ ਪਾਣੀ ਹੈ, ਕਿਉਂ ਮੱਛਲੀ ਬਿਨ ਪਾਣੀ ਹੈ ਜੀਵਨ ਪਾਵੈ, ਕਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ,
ਕਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ, ਕਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ,
ਪੜੋ ਪੜੋ
ਮੱਛਲੀ ਬਿਨ
ਗੱਜ ਕੇ ਹੈਰਾਨ ਹੋ ਗਿਆ ਵੇਖ ਕੇ ਸਤਿਗੁਰੂ ਦੇ ਪਿਆਰੇ ਸਮਝ ਵਾਲੇ ਸਿੱਖ, ਸੋਝੀ ਵਾਲੇ ਸਿੱਖ, ਬੁੱਧੀਮਾਨ ਸਿੱਖ, ਅਕਲਾਂ ਵਾਲੇ, ਉਹ ਜਦੋਂ ਏਦਾਂ ਬਾਹਰਲੇ ਪਾਸੇ ਬਿਠਾ ਤਾ ਲਿਜਾ ਕੇ ਦਰਬਾਰ ਚ ਅੰਦਰ, ਜਿੱਦਾਂ ਜਿੱਥੇ ਸੰਗਤ ਉੱਥੇ ਨਹੀਂ ਲੈ ਗਏ, ਬਦਬੂ ਆਉਂਦੀ ਸੰਗਤ ਪਰੇਸ਼ਾਨ ਵੀ ਹੋਣੀ ਸੀ। ਮਹਾਰਾਜ ਨੂੰ ਮਿਲੇ, ਮਹਾਰਾਜ ਕਹਿੰਦੇ ਉਹ ਸਾਹਮਣੇ ਜਿਹੜਾ ਬੰਦਾ ਲਿਆ ਕੇ ਬਿਠਾਇਆ ਉਹ ਕੌਣ ਹੈ? ਕਹਿੰਦੇ ਜੀ ਏਦਾਂ ਕੋੜੀ ਸੀ ਚੱਕ ਲਿਆਏ ਅਸੀਂ, ਰੋਂਦਾ ਸੀ ਕਹਿੰਦਾ ਲੈ ਚੱਲੋ। ਮਹਾਰਾਜ ਕਹਿੰਦੇ ਵਧੀਆ ਕਰਿਆ ਭਾਈ ਇੱਥੇ ਲੈ ਆਏ। ਮਹਾਰਾਜ ਜਦੋਂ ਸੰਗਤ ਨੂੰ ਮਿਲੇ, ਚਲੋ ਫਿਰ ਕਹਿੰਦੇ ਚਲੋ ਮੈਂ ਜਾ ਕੇ ਮਿਲ ਕੇ ਆਉਂਦਾ। ਏਦਾਂ ਉੱਥੇ ਫਿਰ ਆਪ ਗਏ ਉਹਦੇ ਕੋਲੇ, ਏਦਾਂ ਬਹਿ ਗਏ ਜਾ ਕੇ। ਉਹ ਐਂਦਾ ਹੱਥ ਜੋੜਦਾ ਹੈ ਗੁਰੂ ਸਾਹਿਬ ਉਹਦੇ ਹੱਥ ਫੜਦੇ ਆ ਕਦੇ ਹੱਥ ਵੇਖਦੇ ਆ ਕਹਿੰਦੇ ਅੱਛਾ ਆ ਵੀ ਗਲਿਆ ਪਿਆ ਆ ਲੱਤ ਐ ਕਰ ਮਾੜਾ ਜਿਹਾ ਲੱਤ ਵੇਖਦੇ ਉਹ ਆ ਵੀ ਗਲੀ ਪਈ ਆ ਪਾਸੇ ਵੀ ਕੱਪੜੇ ਲੋ ਐਦਾਂ ਚਕਾ ਕੇ ਆ ਚੱਕ ਮਾੜਾ ਜਿਹਾ ਉਹ ਆ ਵੀ ਗਲਿਆ ਪਿਆ ਸਾਰਾ ਹੀ ਤੂੰ ਤੇ ਖਾਧਾ ਪਿਆ ਭਾਈ ਸਿਰ ਵੇਖਦੇ ਆ ਉਹਦਾ ਐਦਾਂ ਵੇਖਦੀ ਤੇ ਭਾਈ ਇੱਧਰ ਵੀ ਐ ਐ ਆ ਕੰਨ ਕੋਲੇ ਵੀ ਐ ਐ ਗਰਦਨ ਵੀ ਐ ਹੋਈ ਪਈ ਜਿਵੇਂ ਹੀ ਜਿੱਦਾਂ ਤੁਹਾਡੇ ਮਾਲਵੇ ਦੀ ਆਪਣੀ ਬੋਲੀ ਹੈ ਵੀ ਅਲਕਤ ਨਹੀਂ ਮੰਨੀ ਮਤਲਬ ਸੂਗ ਜੀ ਨਹੀਂ ਜਿੱਦਾਂ ਐ ਹੱਥ ਲਾ ਜਿਵੇਂ ਆਪਣਾ ਹੀ ਹੁੰਦਾ ਬਸ ਇਹ ਚੀਜ਼ਾਂ ਹੀ ਨਾਲ ਦੇ ਜਦੋਂ ਵੇਖਦੇ ਫਿਰ ਉਹਨਾਂ 'ਚ ਵੀ ਹੁੰਦਾ ਵੀ ਯਾਰ ਜੇ ਇਹ ਇੱਦਾਂ ਕਰਦੇ ਅਸੀਂ ਕਿਉਂ ਨਹੀਂ ਉਹ ਵੀ ਫਿਰ ਤਾਂ ਹੀ ਇੱਦਾਂ ਜਜ਼ਬਾ ਆਉਂਦਾ ਨਾ ਅੰਦਰ ਵੀ ਐਂ ਇਹਦੇ ਨਾਲ ਕੀ ਹੋ ਜਾਣਾ ਉਹ ਫਿਰ ਜਦੋਂ ਚੈੱਕ ਵੇਖਦੇ ਆ ਫਿਰ ਮਹਾਰਾਜ ਕਹਿੰਦੇ ਵੀ ਐਂ ਕਰੋ ਬਈ ਫਟਾਫਟ ਕੁਝ ਜੜੀਆਂ ਬੂਟੀਆਂ ਦੱਸੀਆਂ ਵੀ ਫਲਾਣੇ ਫਲਾਣੇ ਥਾਂ ਤੋਂ ਇਦਾਂ ਮਿਲਣਗੀਆਂ ਲੈ ਕੇ ਆਓ ਉਹ ਫਲਾਣਾ ਵੀ ਆਹ ਵੀ ਰਗੜੋ ਆਹ ਵੀ ਕੁੱਟ ਲਓ ਇਹ ਬਣਾਓ ਮਲਮਾਂ ਤਿਆਰ ਕਰੀਏ ਮਲਮ ਤਿਆਰ ਕਰੋ ਦਵਾਈ ਪੀਸ ਲਓ ਹੋਰ ਵੀ ਦੋ ਚਾਰ ਚੀਜ਼ਾਂ ਦੱਸੀਆਂ ਕਹਿੰਦੇ ਪਾਣੀ ਚ ਪਾ ਲਓ ਚਬੱਚਾ ਆਪ ਮਹਾਰਾਜ ਉੱਥੇ ਚਬੱਚੇ ਚ ਇਸ਼ਨਾਨ ਕਰਦੇ ਆ ਮਹਾਰਾਜ ਕਹਿੰਦੇ ਆਪ ਜਿਹੜੇ ਪਾਣੀ ਜਿਹਦੇ ਚ ਮੈਂ ਇਸ਼ਨਾਨ ਕਰਦਾ ਉਹ ਚਬੱਚੇ 'ਚ ਹੀ ਪਾਣੀ ਭਰ ਲਓ ਗਰਮ ਕਰਕੇ ਪਾਣੀ ਵਿੱਚ ਪਾ ਕੇ ਆ ਜੜੀਆਂ ਬੂਟੀਆਂ ਜਿਵੇਂ ਆ ਜਾ ਨਿੰਮ ਦਾ ਨਿੰਮ ਪਾ ਲਓ ਵਿੱਚ ਆਹ ਪਾ ਲਓ ਇਦਾਂ ਇਸ਼ਨਾਨ ਕਰਾਉਣਾ ਜਦੋਂ ਜ਼ਖਮ ਧੋਣੇ ਆ ਮਹਾਰਾਜ ਕਹਿੰਦੇ ਇਹ ਚਬੱਚੇ ਇਹਦੇ 'ਚ ਹੀ ਵਾੜ ਲਓ ਭਾਵੇਂ ਐਂ ਨਹੀਂ ਵੀ ਮੇਰੇ ਇੱਥੇ ਚਬੱਚੇ 'ਚ ਇਹ ਕਿਵੇਂ ਵੜ ਜੂ ਨਾ ਇਦਾਂ ਨਹੀਂ ਹੋਈ ਉੱਥੇ ਹੀ ਪਾਣੀ ਗਰਮ ਕਰਕੇ ਵਿੱਚ ਪਾਣੀ 'ਚ ਉਬਾਲ ਉਬਾਲ ਕੇ ਜਿਹੜੇ ਜਿਹੜੇ ਪੱਤੇ ਦੱਸੇ ਵੀ ਆਹ ਲਿਆਓ ਉਬਾਲੇ ਉਹਦੇ ਨਾਲ ਨਵਾਇਆ ਸਿੱਖਾਂ ਨੇ ਨਵਾਤਾ ਫਿਰ ਜਿਹੜੀ ਮਲਮ ਬਣਾਈ ਪੇਸਟ ਬਣਾਇਆ ਰਗੜ ਰਗੜ ਕੇ ਪੇਸਟ ਬਣਾ ਕੇ ਫਿਰ ਐਂ ਲਾਤਾ ਉਹਦੇ ਜ਼ਖਮਾਂ 'ਤੇ ਐਂ ਜਮਾਂ ਹੀ ਨਹੀਂ ਸੂਕ ਮੰਨੀ ਐਂ ਕੱਲੀ ਕੱਲੀ ਐਂ ਲਾਤਾ ਲੇਪ ਕਰਤਾ ਸੌਖਾ ਜਿਹਾ ਹੋ ਗਿਆ ਲਓ ਜੀ ਅਗਲੇ ਦਿਨ ਫੇਰ ਤੀਜੇ ਦਿਨ ਫੇਰ ਚੌਥੇ ਦਿਨ ਫੇਰ ਮਹਾਰਾਜ ਕਹਿੰਦੇ ਇੱਥੇ ਘਵਾ ਦਿਆ ਕਰੋ ਜਿੱਥੇ ਆਵਾਜ਼ ਸੁਣੀ ਜਾਵੇ ਇਹਨੂੰ ਇਹ ਵੀ ਦੂਰ ਬੈਠਾ ਦਰਸ਼ਨ ਮੇਲੇ ਸੰਗਤਾਂ ਦੇ ਕਰੇ ਆਵਾਜ਼ ਸੁਣੀ ਜਾਵੇ ਇਦਾਂ ਹੀ ਹੋਇਆ ਕਹਿੰਦੇ 15 ਦਿਨ ਬਹਿਣ ਲੱਗ ਪਿਆ ਮਹੀਨੇ ਵਿੱਚ ਖੜਨ ਲੱਗ ਪਿਆ ਬਸ 2 ਮਹੀਨਿਆਂ 'ਚ ਤੁਰਨ ਲੱਗ ਗਿਆ 6 ਮਹੀਨਿਆਂ ਵਿੱਚ ਤੇ ਕਹਿੰਦੇ ਐਂ ਲੰਗਰ 'ਚ ਭੱਜਿਆ ਸੇਵਾ ਕਰਦਾ ਵੀ ਇਹਨੂੰ ਕੋਈ ਬਿਮਾਰੀ ਹੈ ਹੋਈ ਪੂਰਾ ਇਲਾਜ ਕਰਾਇਆ ਕੀਤਾ ਧਿਆਨ ਦੇਤਾ ਜਿੱਥੇ ਜਿੱਥੇ ਜੜੀਆਂ ਬੂਟੀਆਂ ਲਿਆ ਲਿਆ ਕੇ ਐਂ ਮਲਮਾਂ ਲਾ ਲਾ ਕੇ ਤੇ ਬੰਦਾ ਤੇ ਪਹਿਲਾਂ ਵੀ ਵੱਡੇ ਘਰ ਦਾ ਸੀ ਕੱਦ ਕਾਟ ਸੋਹਣਾ ਸੀ ਰੰਗ ਗੋਰਾ ਚਿੱਟਾ ਐ ਜੱਚ ਗਿਆ ਫੱਬੇ ਬਹੁਤ ਉਮਰ ਬਹੁਤੀ ਨਹੀਂ ਸੀ ਮਹਾਰਾਜ ਕਹਿੰਦੇ ਕਿੰਨਾ ਸੋਹਣਾ ਲੱਗਦਾ ਵੇਖੋ ਐਂ ਲੰਗਰ ਵਿੱਚ ਭੱਜ ਭੱਜ ਸੇਵਾ ਕਰਿਆ ਕਰੇ ਕਿਧਰ ਹੀ ਗਈਆਂ ਬਿਮਾਰੀਆਂ ਕਿਧਰ ਹੀ ਗਏ ਰੋਗ ਜਦੋਂ ਮਨ ਕਾਇਮ ਹੋ ਜਾਂਦਾ ਸਰੀਰ ਨੂੰ ਕਾਇਮ ਹੋਣ ਲੱਗਿਆਂ ਦੇਰ ਨਹੀਂ ਲੱਗਦੀ ਮਨ ਹੌਸਲੇ 'ਚ ਹੋਵੇ ਮੈਂ ਕਹਿੰਦਾ ਵੱਡੇ ਵੱਡੇ ਰੋਗ ਵੀ ਠੀਕ ਹੋ ਸਕਦੇ ਮਨ ਕਰ ਲੈਣਾ ਹੋ ਜਾਣਾ ਪ੍ਰਵਾਹ ਨਾ ਮੰਨੇ ਬੰਦਾ ਬਹੁਤ ਕੁਝ ਸਹੀ ਹੋ ਸਕਦਾ ਜਿਹੜਾ ਬਿਨਾਂ ਗੱਲ ਤੋਂ ਹੀ ਵੀ ਰੋਗ ਜਿਹਾ ਆਪਣੇ ਆਪ ਨੂੰ ਵੀ ਬਸ ਜੀ ਦਿਲ ਜਿਹਾ ਘਿਰੀ ਜਾਂਦਾ ਹੈ ਕੁਛ ਹੋ ਨਾ ਜਾਵੇ ਐਂ ਨਾ ਹੋ ਜੇ ਐਂ ਡਰੀ ਜਾਂਦੇ ਨੇ ਬੰਦੇ ਬਹੁਤ ਇਸ ਡਰ ਦਾ ਫਾਇਦਾ ਬਹੁਤ ਲੋਕ ਲੈਂਦੇ ਆ ਪਿਆਰਿਓ ਵੀਰੋ ਭਾਈਓ ਇਹਦਾ ਡਰ ਦਾ ਫਾਇਦਾ ਬਹੁਤ ਲੈਂਦੇ ਆ ਕਹਿੰਦੇ ਇਹ ਡੋਕਲ ਜੇ ਬੰਦੇ ਨੂੰ ਫਿਰ ਉਹਦੀ ਡਰਾ ਦੇ ਕੋਈ ਭੂਤਾਂ ਦੇ ਨਾਂ ਤੇ ਡਰਾਊ ਕੋਈ ਪ੍ਰੇਤਾਂ ਦੇ ਨਾਂ ਤੇ ਡਰਾਊ ਕੋਈ ਮਟੀਆਂ ਦੇ ਨਾਂ ਤੇ ਸਮਾਧਾਂ ਦੇ ਨਾਂ ਤੇ ਡਰਾਊ ਫਿਰ ਬੰਦੇ ਪਤਾ ਵੀ ਡੋਕਲ ਬੰਦੇ ਨੇ ਡਰਨਾ ਹੈ ਜਿਹੜਾ ਡੋਕਲ ਹੁੰਦਾ ਫਿਰ ਉਹਨੂੰ ਹੋਰ ਡਰਾਉਂਦੇ ਆ ਵੀ ਜੇ ਐਂ ਨਾ ਕਰਿਆ ਐਂ ਹੋ ਜੂ ਐਂ ਨਾ ਕਰਿਆ ਐਂ ਹੋ ਜੂ ਉਹ ਡਰਦਾ ਫਿਰ ਹੋਰ ਡਰੀ ਜਾਂਦਾ ਉਹ ਬੰਦਾ ਕਦੇ ਨਹੀਂ ਸੋਚਦਾ ਵੀ ਯਾਰ ਫਲਾਣਾ ਬੰਦਾ ਕੋਈ ਮੱਟੀ ਨਹੀਂ ਮੰਨਦਾ ਯਾਰ ਉਹਦਾ ਪੁੱਤ ਤਾਂ ਗਿਆ ਕੈਨੇਡਾ ਨੂੰ ਪੜ੍ਹਨ ਉਹ ਫਲਾਣਾ ਬੰਦਾ ਕੋਈ ਮੱਟੀ ਨੂੰ ਨਹੀਂ ਮੰਨਦਾ ਉਹਦਾ ਮੁੰਡਾ ਤੇ ਕਿੱਡਾ ਵਧੀਆ ਆਫੀਸਰ ਲੱਗ ਗਿਆ ਯਾਰ ਫਲਾਣਾ ਬੰਦਾ ਕਿਸੇ ਕਬਰ ਨੂੰ ਨਹੀਂ ਮੰਨਦਾ ਉਹਦੀ ਫਸਲ ਇੰਨੀ ਵਧੀਆ ਕਿਵੇਂ ਹੋ ਗਈ ਕਦੇ ਦਿਮਾਗ 'ਚ ਇਹ ਗੱਲਾਂ ਨਹੀਂ ਆਈਆਂ ਡਰਦਿਆਂ ਨੂੰ ਲੋਕ ਹੋਰ ਡਰਾਉਂਦੇ ਆ ਜੇ ਡਰੋਗੇ ਤੁਹਾਨੂੰ ਦੁਨੀਆ ਨੇ ਬਹੁਤ ਡਰਾਉਣਾ ਹੈ ਡਰੋ ਨਾ ਘਬਰਾਓ ਨਾ ਮਨ ਹੌਸਲੇ 'ਚ ਰੱਖੋ ਕੈਮ ਜਿਹਾ ਹੋ ਗਿਆ ਜਦੋਂ ਐਂ ਭੱਜਿਆ ਫਿਰੇ ਮਹਾਰਾਜ ਕਹਿੰਦੇ ਬੜਾ ਪਿਆਰਾ ਲੱਗਦਾ ਬਈ ਪ੍ਰੇਮਾ ਪ੍ਰੇਮਾ ਨਾਮ ਪ੍ਰੇਮਾ ਬਹੁਤ ਸੋਹਣਾ ਲੱਗਦਾ ਹੈ ਕਹਿੰਦੇ ਹਾਂ ਮਹਾਰਾਜ ਕਹਿੰਦੇ ਰਿਸ਼ਤਾ ਕਰੀਏ ਇਹਦਾ ਵਿਆਹ ਕਰੀਏ ਇਦਾਂ ਹੀ ਕਹਿੰਦੇ ਕੋਈ ਹੈ ਭਾਈ ਇਹਦੇ ਨਾਲ ਰਿਸ਼ਤਾ ਕਰ ਦੋ ਆਪਣੀ ਬੱਚੀ ਦਾ ਮੁੰਡਾ ਸੋਹਣਾ ਲਓ 6 ਮਹੀਨੇ ਪਹਿਲਾਂ ਆਇਆ ਰੋਗੀ ਬਿਮਾਰੀ ਕੋੜੀ ਚੱਕ ਕੇ ਲਿਆਏ ਇੱਕ ਸਿੱਖ ਕਹਿੰਦਾ ਜੀ ਮੈਂ ਰਿਸ਼ਤਾ ਕਰਨ ਨੂੰ ਤਿਆਰ ਹਾਂ ਆਪਣੀ ਬੱਚੀ ਦਾ ਪਰ ਇਹਨੂੰ ਪੁੱਛ ਲਈਏ ਮਾੜਾ ਜਿਹਾ ਗੱਲਬਾਤ ਕਰ ਲਈਏ ਇਹਦੇ ਨਾਲ ਹੁਣ ਅਗਲੇ ਨੇ ਕਰਨੀ ਹੋਈ ਹੈ ਗੱਲਬਾਤ ਵੀ ਭਾਈ ਤੇਰਾ ਖਾਨਦਾਨ ਤੇਰਾ ਪਰਿਵਾਰ ਕੀ ਹੈ ਪੁੱਤ ਕਿਹਦਾ ਹੈ ਪਿੰਡ 10 ਕਾਰੋਬਾਰ ਕੰਮਕਾਰ ਤੇਰਾ ਕੌਣ ਹੈ ਕਿਹੜੇ ਹੁੰਨੇ ਹੋ ਕਿੱਦਾਂ ਸਾਰਾ ਪੁੱਛਦਾ ਹੀ ਅਗਲਾ ਜਿਹਨੇ ਧੀ ਦੇਣੀ ਅਗਲਾ ਪੁੱਛਦਾ ਹੀ ਹੈ ਨਾ ਵੀ ਤੇਰਾ ਪਛੋਕੜ ਕੀ ਹੈ ਪਤਾ ਤੇ ਲੱਗੇ ਮਾੜਾ ਮੋਟਾ ਬੱਚੀ ਦੇਣੀ ਹੈ ਪੁੱਛਾਂਗੇ ਕਿਹਨੂੰ ਗੱਲ ਨੂੰ ਗੁਰੂ ਅਮਰਦਾਸ ਜੀ ਕਹਿੰਦੇ ਵੀ ਕੀ ਪੁੱਛਣਾ ਹੈ ਸਾਰਿਆਂ 'ਚ ਹੀ ਪੁੱਛਣਾ ਕਿ ਇਕੱਲਾ ਪੁੱਛੇਗਾ ਕਹਿੰਦਾ ਜੀ ਸਾਰਿਆਂ 'ਚ ਹੀ ਪੁੱਛ ਲੈਂਦੇ ਹਾਂ ਮਰ ਕਹਿੰਦੇ ਪੁੱਛ ਲੈ ਕਹਿੰਦਾ ਵੀ ਹਾਂ ਬਈ ਪ੍ਰੇਮਿਆ ਇਹ ਦੱਸ ਬਈ ਤੇਰਾ ਪਰਿਵਾਰ ਤੇਰਾ ਦਾਦਾ ਤੇਰਾ ਪੜਦਾਦਾ ਕੋਈ ਖਾਨਦਾਨ ਤੇਰਾ ਪਿਓ ਕੋਈ ਪਤਾ ਤੇ ਲੱਗੇ ਪ੍ਰੇਮਾ ਜੇ ਬੋਲਣ ਹੀ ਲੱਗਿਆ ਵੀ ਮੇਰਾ ਪਿੰਡ ਖਾਈ ਹੈ ਮੇਰੇ ਪਿਓ ਦਾ ਨਾਂ ਦਾਦਾ ਅਜੇ ਦੱਸਣ ਹੀ ਲੱਗਿਆ ਗੁਰੂ ਅਮਰਦਾਸ ਜੀ ਵਿੱਚ ਹੀ ਬੋਲ ਪਏ ਕਹਿੰਦੇ ਆਹੀ ਪੁੱਛਣਾ ਸੀ ਤੈਂ ਕਹਿੰਦੇ ਜੀ ਇਹੀ ਪੁੱਛਣਾ ਸੀ ਹੋਰ ਕੀ ਪੁੱਛਣਾ ਸੀ ਮਹਾਰਾਜ ਕਹਿੰਦੇ ਪੁੱਛਣਾ ਕੀ ਹੈ ਬਸ ਐਦਾਂ ਹੱਥ ਰੱਖ ਕੇ ਆਪਣੀ ਛਾਤੀ ਤੇ ਕਹਿੰਦੇ ਮੈਨੂੰ ਹੀ ਇਹਦਾ ਪਿਓ ਸਮਝ ਲੈ ਬਸ ਮੈਂ ਹੀ ਇਹਦਾ ਪਿਓ ਹਾਂ ਜਦੋਂ ਮਾਂ ਐਦਾਂ ਕਿਹਾ ਵੀ ਮੈਨੂੰ ਹੀ ਇਹਦਾ ਪਿਓ ਸਮਝ ਲੈ ਉਹ ਸਿੱਖ ਕਹਿੰਦਾ ਜੀ ਹੁਣ ਮੈਨੂੰ ਕੋਈ ਗਾਰੰਟੀ ਨਹੀਂ ਚਾਹੀਦੀ ਜਦੋਂ ਤੁਸੀਂ ਐ ਕਹਿਤਾ ਤੇ ਮਗਰ ਕੀ ਰਹਿ ਗਿਆ ਜਿਹਨੂੰ ਤੁਸੀਂ ਆਪਣਾ ਪੁੱਤ ਹੀ ਕਹਿਤਾ ਬਸ ਮੈਂ ਅੱਜ ਹੀ ਰਿਸ਼ਤਾ ਕਰਨ ਨੂੰ ਤਿਆਰ ਹਾਂ ਮੈਂ ਨਹੀਂ ਵੇਖਣਾ ਇਹਦਾ ਪਿਓ ਕਿੱਥੇ ਇਹਦਾ ਦਾਦਾ ਕਿੱਥੇ ਹੈ ਮੇਰੀ ਗੱਲ ਸਮਝਿਓ ਉਹ ਬੰਦਾ ਜਿਹਦੇ ਕੋਈ ਨੇੜੇ ਨਹੀਂ ਸੀ ਆਉਂਦਾ ਚੱਕ ਕੇ ਲਿਆਏ ਸੀ ਜਦੋਂ ਦਿਮਾਗ ਤੋਂ ਕੰਮ ਵਰਤ ਲਿਆ ਅਕਲ ਆਈ ਸੱਚ ਨਾਲ ਜੁੜਿਆ ਤੇ ਉਦੋਂ ਗੁਰੂ ਸਾਹਿਬ ਨੇ ਵੀ ਐ ਹੱਥ ਰੱਖ ਕੇ ਗੁਰੂ ਅਮਰਦਾਸ ਕਹਿੰਦੇ ਮੇਰਾ ਪੁੱਤ ਹੈ ਮੇਰਾ ਐ ਗਰੰਟੀਆਂ ਲੈਂਦੇ ਆ ਜੀ ਲੋਕ ਚੰਗੇ ਬੰਦਿਆਂ ਦੀ ਗਰੰਟੀਆਂ ਲੈਂਦੇ ਕਿ ਨਹੀਂ ਲੈਂਦੇ ਦੱਸੋ ਪੂਰਾ ਸਿਰੇ ਦਾ ਬੰਦਾ ਹੋਵੇ ਨਾ ਕਮਾਲ ਦਾ ਸਾਰਾ ਪਿੰਡ ਗਰੰਟੀ ਲੈ ਲੈਂਦਾ ਵੀ ਸਾਰਾ ਪਿੰਡ ਸੂਈ ਦੇ ਨੱਕੇ ਥੱਲੇ ਲੰਘਾ ਲਓ ਜੀ ਭਾਵੇਂ ਇਹ ਬੰਦਾ ਗਲਤ ਨਹੀਂ ਹੋ ਸਕਦਾ ਸਾਨੂੰ ਪਤਾ ਇਹ ਬੰਦਾ ਗਲਤ ਨਹੀਂ ਹੋ ਸਕਦਾ ਹਰੇਕ ਗਰੰਟੀ ਲੈਂਦਾ ਵਿਗੜੇ ਦੀ ਸੱਕਾ ਪਿਓ ਗਰੰਟੀ ਨਹੀਂ ਲੈਂਦਾ ਅਗਲਾ ਕਹਿੰਦਾ ਇਹਦਾ ਕੀ ਪਤਾ 50 ਵਾਰੀ ਜੁੱਤੀਆਂ ਖਾ ਕੇ ਆਇਆ ਸੱਕਾ ਪਿਓ ਕਹਿੰਦਾ ਮੈਂ ਨਹੀਂ ਜਾਣਦਾ ਮੈਂ ਕਿਵੇਂ ਗਰੰਟੀ ਲੈ ਲੂ ਇਹਦੀ ਮਾਂ ਨਹੀਂ ਗਰੰਟੀ ਲੈ ਸਕਦੀ ਐਡੇ ਲੱਛਣ ਮਾੜੇ ਆ ਸਾਡੇ ਪਰ ਸਿਰੇ ਦੇ ਬੰਦੇ ਜਿਹੜੇ ਕਮਾਲ ਦੇ ਜੀਵਨ ਚੰਗੇ ਆ ਜਿਹਨਾਂ ਦੇ ਅਗਲਾ ਕਹਿੰਦਾ ਯਾਰ ਇਹਦੇ ਵਰਗਾ ਕਿਹੜਾ ਬਣਦਾ ਇਹਦੇ ਵਰਗਾ ਜਦੋਂ ਗਰੰਟੀ ਗੁਰੂ ਅਮਰਦਾਸ ਜੀ ਲੈਂਦੇ ਆ ਉਹ ਕਹਿੰਦਾ ਮਹਾਰਾਜ ਮੈਂ ਤਿਆਰ ਹਾਂ ਲਓ ਜੀ ਰਿਸ਼ਤਾ ਕਰਕੇ ਫਿਰ ਮਥੋ ਮਰਾਰੀ ਦੀ ਜੋੜੀ ਬਣਾਤੀ ਗੁਰੂ ਸਾਹਿਬ ਦੋਨਾਂ ਦਾ ਵਿਆਹ ਕਰਕੇ ਫਿਰ ਪੀੜਾ ਇਹਨਾਂ ਨੂੰ ਮਿਲਿਆ ਸੀ ਆਪਣੇ ਇਲਾਕੇ ਦੇ ਏਰੀਏ ਆਪਣੇ ਏਰੀਏ ਦੇ ਵਿੱਚ ਹੀ ਇਹ ਪ੍ਰਚਾਰ ਕਰਨ ਵਾਸਤੇ ਆਏ ਇਹ ਪੀੜਾ ਮੰਜੀਆਂ ਮਤਲਬ ਮੰਜੀ 22 ਮੰਜੀਆਂ ਦਿੱਤੀਆਂ 72 ਪੀੜੇ ਦਿੱਤੇ ਇਹ ਕੋਈ ਵਾਣ ਦੇ ਬੁਣ ਕੇ ਨਹੀਂ ਦਿੱਤੇ ਜਿਵੇਂ ਆਪਾਂ ਐਂ ਕਹਿ ਲਓ ਵੀ ਜ਼ਿਲ੍ਹੇ ਨੂੰ ਜ਼ਿਲ੍ਹੇ ਦਾ ਨਾਂ ਰੱਖਿਆ ਮੰਜੀ ਵੀ ਇੰਨੇ ਏਰੀਏ ਨੂੰ ਕਿਹਾ ਮੰਜੀ ਤੇ ਛੋਟੀ ਤਹਿਸੀਲ ਨੂੰ ਸਬ ਤਹਿਸੀਲ ਜਿਵੇਂ ਹੁੰਦੀ ਹੈ ਇਹ ਕੀ ਹੈ ਜੀ ਇਹ ਪੀੜਾ ਇੰਨਾ ਇੰਨੇ ਤੋਂ ਇੰਨੇ ਏਰੀਏ 'ਚ ਤੈਂ ਪ੍ਰਚਾਰ ਕਰਨਾ ਹੈ ਤੈਨੂੰ ਦਿੱਤਾ ਪੀੜਾ ਤੈਂ ਵੱਡੇ ਏਰੀਏ 'ਚ ਇੰਨੇ ਤੋਂ ਇੰਨਾ ਏਰੀਆ ਤੇਰਾ ਤੈਨੂੰ ਦਿੱਤੀ ਮੰਜੀ ਹੋਰ ਕੋਈ ਮੰਜੀਆਂ ਬਾਣ ਮੈਨੂੰ ਇੱਕ ਕਹਿੰਦਾ ਸਾਡੇ ਖਾਨਦਾਨ 'ਚ ਜੀ ਕਹਿੰਦਾ ਮੰਜੀ ਮਿਲੀ ਸੀ ਮੰਜੀ ਕਹਿੰਦੇ ਸਾਨੂੰ ਪ੍ਰਚਾਰ ਨੂੰ ਮਿਲੀ ਸੀ ਇੱਧਰ ਹੁਸ਼ਿਆਰਪੁਰ ਕੰਨੀ ਸੀ ਬੰਦਾ ਤੇ ਮੈਂ ਜਾਣ ਕੇ ਪੁੱਛ ਲਿਆ ਮੈਂ ਕਿਹਾ ਫਿਰ ਮੰਜੀ ਹੁਣ ਹੈ ਕਿ ਨਹੀਂ ਹੈ ਕਹਿੰਦਾ ਜੀ ਸਾਡੇ ਦਾਦੇ ਵੇਲੇ ਜਮਾਂ ਹੀ ਟੁੱਟ ਗਈ ਸੀ ਕਹਿੰਦੇ ਹੈ ਤੇ ਮੈਂ ਤਾਂ ਜਾਣ ਕੇ ਪੁੱਛਿਆ ਸੀ ਉਹ ਸੱਚੀ ਮੁੱਚੀ ਮੈਨੂੰ ਕਹਿੰਦਾ ਕਿ ਮੰਜੀ ਤੇ ਸਾਡੇ ਹੁੰਦੀ ਸੀ ਪਹਿਲਾਂ ਖਾਨਦਾਨ 'ਚ ਮੈਂ ਮੰਜੀਆਂ ਨਹੀਂ ਐਂ ਥੋੜ੍ਹਾ ਦਿੱਤੀਆਂ ਸੀ ਵੀ ਵਾਣ ਦੀਆਂ ਬਣਾ ਕੇ ਵੀ ਇਹਦੇ 'ਤੇ ਬਹਿ ਜਾਓ ਗੱਦੀ ਲਾ ਕੇ ਲੋਕ ਤੁਹਾਡੇ ਕੋਲ ਬਹਿ ਜਾਣਗੇ ਤੁਸੀਂ ਗੱਦੀ ਲਾ ਕੇ ਬਹਿ ਜਾਓ ਐਂ ਥੋੜ੍ਹਾ ਸੀ ਉਹ ਤੇ ਇਲਾਕਿਆਂ ਨੂੰ ਡਿਵਾਈਡ ਕਰਨ ਨੂੰ ਕਹਿੰਦੇ ਸੀ ਅੱਜ ਵੀ ਤੁਸੀਂ ਰੋਡ ਤੇ ਪੜੋ ਗੋਇੰਦਵਾਲ ਸਿੱਖੀ ਦਾ ਧੁਰਾ ਧੁਰਾ ਨੂੰ ਤਾਂ ਕਹਿੰਦੇ ਆ ਵੀ ਉੱਥੋਂ ਇੱਕ ਸਿਸਟਮ ਘੜਿਆ ਗਿਆ ਏਰੀਏ ਵੰਡੇ ਵੀ ਇੱਥੇ ਆਹ ਪ੍ਰਚਾਰ ਕਰੂ ਇੱਥੇ ਆਹ ਕਰੂ ਇੰਨੇ ਏਰੀਏ 'ਚ ਆਹ ਕਰੂ ਉੱਥੇ ਇੱਕ ਪਲਾਨ ਬਣਿਆ ਉੱਥੇ ਇੱਕ ਸਿਸਟਮ ਬਣਾਇਆ ਗੋਇੰਦਵਾਲ ਤੋਂ ਸ਼ੁਰੂ ਕਰਿਆ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਆਪਣੇ ਤੌਰ ਤੇ ਪ੍ਰਚਾਰ ਕੀਤਾ ਗੁਰੂ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ 'ਚ ਆਪਣੇ ਤਰੀਕੇ ਨਾਲ ਕੰਮ ਕੀਤਾ ਗੁਰੂ ਅਮਰਦਾਸ ਜੀ ਨੇ ਫਿਰ ਡਿਊਟੀਆਂ ਲਾਈਆਂ ਵੀ ਆਹ 22 ਮੰਜੀਆਂ ਆਹ 72 ਪੀੜੇ ਇਲਾਕੇ ਡਿਵਾਈਡ ਕਰਦੇ ਇੰਨੇ ਏਰੀਏ 'ਚ ਆਹ ਪ੍ਰਚਾਰ ਕਰੂ ਇੰਨੇ ਏਰੀਏ 'ਚ ਆਹ ਪ੍ਰਚਾਰਕ ਹੈ ਏਦਾਂ ਸਿਸਟਮ ਬਣਾਇਆ ਗੁਰੂ ਸਾਹਿਬ ਉਹ ਬੰਦਾ ਜਿਹੜਾ ਸਿਰੇ ਦਾ ਨਿਕੰਮਾ ਸੀ ਅੱਜ ਕਮਾਲ ਦਾ ਬਣਾ ਕੇ ਰੱਖਦਾ ਇਹਨੂੰ ਕਹਿੰਦੇ ਹਰ ਜੀਓ ਨਿਵਾਣਿਆ
ਤੂੰ ਮਾਨ
ਲਓ ਪੜ
ਹਰ ਜੀਓ ਨਿਮਾਣਿਆ ਤੂੰ ਮਾਨ ਨਿਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਜਿਹੜੇ ਨਾ ਚੀਜ਼ ਹਨ ਜਿਹੜੇ ਨਿਕੰਮੇ ਹਨ ਉਹ ਕੰਮ ਦੇ ਬਣ ਗਏ ਅਕਲ ਆ ਗਈ ਜੀ ਬੇਅਕਲਿਆਂ ਨੂੰ ਬੇਸਮਝਾਂ ਨੂੰ ਸਮਝ ਦੇ ਦਿੱਤੀ ਗੁਰੂ ਸਾਹਿਬ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ
ਮਨ ਸਮਝ
ਮਨ ਸਮਝ ਗਿਆ ਜੀ ਮਨ ਬਸ ਆਪਾਂ ਵੀ ਸਮਝ ਜਾਈਏ ਪਿਆਰਿਓ ਪ੍ਰੇਮਾ ਕਦੇ ਨਾ ਬਦਲਦਾ ਜੇ ਆਪ ਬਦਲਣਾ ਨਾ ਚਾਹੁੰਦਾ ਕਈ ਬੰਦੇ ਠੀਕ ਹੋ ਕੇ ਵੀ ਭੱਜ ਜਾਂਦੇ ਆ ਜੀ ਜਦੋਂ ਕੋਲ ਠੀਕ ਹੋ ਜਾਂਦਾ ਭੱਜ ਜਾਂਦਾ ਬਿਮਾਰੀ ਸੀ ਰੋਗ ਸੀ ਜਿੱਦੇ ਰੋਗ ਠੀਕ ਹੋ ਜਾਂਦਾ ਉਹਦੇ ਫਿਰ ਜ਼ਿਆਦਾ ਉੜਦਾ ਨਾ ਜੀ ਨਾ ਬੰਦਾ ਉਦੋਂ ਬਦਲ ਸਕਦਾ ਜਦੋਂ ਆਪ ਬਦਲਣਾ ਚਾਹੁੰਦਾ ਹੈ ਤੁਹਾਡੇ ਚੋਂ ਮੇਰੇ ਵੀਰ ਭਰਾ ਉਹੀ ਬਦਲਣਗੇ ਜਿਹੜੇ ਬਦਲਣਾ ਚਾਹੁੰਦੇ ਆ ਆਪਣੇ ਆਪ ਤੇ ਤੁਹਾਨੂੰ ਆਪ ਕੰਮ ਕਰਨਾ ਪੈਣਾ ਇੱਥੋਂ ਤੇ ਸੁਣ ਲਿਆ ਤੁਸੀਂ ਪਰ ਜੇ ਇਹ ਗੱਲਾਂ ਆਪਣੇ ਆਪ ਨੂੰ ਆਪ ਨਹੀਂ ਸਮਝਾਓਗੇ ਆਪ ਨਹੀਂ ਸੁਣਾਓਗੇ ਆਪਣੀ ਕਚਹਿਰੀ 'ਚ ਆਪਣੇ ਆਪ ਨੂੰ ਖੜੇ ਨਹੀਂ ਕਰੋਗੇ ਉਹਨਾਂ ਚਿਰ ਗੱਲ ਨਹੀਂ ਬਣਨੀ ਬਦਲੋਗੇ ਤਾਂ ਜੇ ਬਦਲਣਾ ਚਾਹੁੰਦੇ ਹੋ ਤੇ ਜਿਹੜੇ ਬਦਲਣਾ ਚਾਹੁੰਦੇ ਨਹੀਂ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ ਜੇ ਚਾਹੁੰਦੇ ਹੋ ਤੇ ਆਓ ਮਨ ਬਣਾਓ ਤਕਰੀਬਨ 2.5 ਘੰਟੇ ਹੋ ਗਏ ਪਿਆਰਿਓ ਬਹੁਤ ਟਕਾ ਨਾਲ ਤੁਸੀਂ ਬੈਠੇ ਰਹੇ ਧੰਨਵਾਦ ਪੌਣੇ 11 ਹੋ ਗਏ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਸਮਾਂ ਫਟਾਫਟ ਨਿਕਲ ਗਿਆ ਆਪ ਸਾਰਿਆਂ ਨੂੰ ਪਹਿਲੀ ਬੇਨਤੀ ਤੇ ਇਹ ਹੈ ਵੀ ਗੁਰੂ ਜੀ ਜਾਣਗੇ ਫੇਰ ਚੱਲਦੇ ਆ ਸ਼ਬਦ ਅਜੇ ਰਹਿੰਦਾ ਦੋ ਪੰਕਤੀਆਂ ਸੁਣੋ ਪਿਆਰਿਓ ਗੁਰੂ ਸਾਹਿਬ ਜਾਂਦੇ ਆ ਆਪਾਂ ਫੇਰ ਚੱਲਦੇ 5-7 ਮਿੰਟ ਟਕਾ ਰੱਖਿਓ ਬਣਾ ਕੇ ਜੋ ਸ਼ਬਦ ਆਪਾਂ ਪੜ੍ਹਦੇ ਸੀ 1 ਮਿੰਟ ਲਈ ਸੁਣ ਲਓ ਫਿਰ ਆਪਾਂ ਅੱਗੇ ਗੱਲ ਕਰਾਂਗੇ
ਜੇਤਾ ਮੋਹ ਪਰਹਿਤ ਸੁਆਦ ਸਭਾ ਕਾਲ ਖੁਦਾ ਗਾਦਾ
ਚੇਤਨ ਬਾਣੀ ਵਿਸਰ ਜਾਏ ਜੇ ਸੱਚ ਦੀ ਆਵਾਜ਼ ਨਹੀਂ ਸੁਣੇਗਾ ਤੇ ਭਾਈ ਮੋਹ ਵਿੱਚ ਫਸਿਆ ਦਾਗਾਂ ਨਾਲ ਭਰ ਜਾਏਗਾ ਕਾਲਖ ਵਿੱਚ ਫਸ ਜਾਏਗਾ ਮੋਹ ਦੇ ਚਿੱਕੜ ਵਿੱਚ ਫਸਦਾ ਤੁਰਿਆ ਜਾਏਗਾ ਦਾਗੀ ਹੋ ਜਾਏਗਾ ਤੇ ਜਦੋਂ ਬੰਦਾ ਦਾਗੀ ਹੋ ਜਾਂਦਾ ਹੈ ਮੋਹ ਵਿੱਚ ਫਸ ਜਾਂਦਾ ਹੈ ਸੱਚ ਦੀ ਆਵਾਜ਼ ਸੁਣਦਾ ਨਹੀਂ ਫਿਰ ਕਹਿੰਦੇ ਭਾਈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠ ਨਹੀਂ ਸਕਦਾ ਦਾਗ ਦੋਸ਼ ਮੋਹ ਚਲਿਆ ਲਾਏ ਆਪਣੋ ਪੰਗਤੀ
ਦਾਗ ਦੋਸ਼ ਮੋਹ ਚਲਿਆ ਲਾਏ ਦਰਗਾ ਬੈਸਣ ਨਹੀਂ ਜਾਏ
ਦਾਗ ਦੋਸ਼ ਮੋਹ ਚਲਿਆ ਲਾਏ ਜਦੋਂ ਦਾਗ ਲੱਗ ਜਾਂਦੇ ਐ ਫਿਰ ਪਰਮਾਤਮਾ ਮਾਲਕ ਜੀ ਦੀ ਹਜ਼ੂਰੀ ਵਿੱਚ ਬਹਿਣਾ ਕਹਿੰਦੇ ਸੁਰਤ ਟਿਕਦੀ ਨਹੀਂ ਫਿਰ ਕਹਿੰਦੇ ਰੱਬ ਨਾਲ ਇੱਕਮਿਕਤਾ ਨਹੀਂ ਕਹਿੰਦੇ ਨਿਯਮਾਂ ਨਾਲ ਹੋ ਸਕਦੀ ਉਲਟ ਹੋ ਜਾਂਦਾ ਫਿਰ ਬੰਦਾ ਚਲੋ ਜੀ ਦਾਗ ਦੋਸ਼ ਮੋਹ ਚਲਿਆ ਲਾਏ ਦਰਗਾ ਬੈਸਣ ਨਹੀਂ ਜਾਏ ਅੱਗੇ
ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਤਾ
ਮਾਲਕ ਜੀ ਦੀ ਬਖਸ਼ਿਸ਼ ਦਾ ਪਾਤਰ ਬਣੇ ਬਿਨਾ ਕਿਰਪਾ ਤੋਂ ਬਿਨਾ ਇਸ ਪਾਸੇ ਲੱਗਿਆ ਨਹੀਂ ਜਾ ਸਕਦਾ ਉਹਦੇ ਤੋਂ ਬਿਨਾਂ ਕਹਿੰਦੇ ਬੰਦਾ ਸੱਚ ਵਾਲੇ ਪਾਸੇ ਜੁੜ ਨਹੀਂ ਸਕਦਾ ਬਖਸ਼ਿਸ਼ ਪ੍ਰਾਪਤ ਕਰੀਏ ਸਾਰਿਆਂ ਤੇ ਕਰਦਾ ਬਸ ਅਸੀਂ ਆਪਣੇ ਆਪ ਨੂੰ ਅੱਗੇ ਕਰੀਏ ਸੋ ਜਿੱਤ ਲੱਗ ਤਰਨਾ ਹੋਰ ਨਹੀਂ ਥਾਂ ਹੋਰ ਕੋਈ ਥਾਂ ਨਹੀਂ ਤੇ ਜੇ ਕੋਈ ਬੰਦਾ ਬਦਲਣਾ ਚਾਹੁੰਦਾ ਹੈ ਕਹਿੰਦੇ ਰੱਬ ਜੀ ਉਹਦੀ ਸਾਰ ਜ਼ਰੂਰ ਲੈਂਦੇ ਜੇ ਕੋਈ ਜੇ ਕੋ ਡੁੱਬਾ ਡੁੱਬ ਗਿਆ ਨਾ ਜੇ ਐ ਬਾਵਾ ਕਰੇ ਵੀ ਕੱਢ ਲੈ ਮਾਲਕਾ ਮੈਂ ਗਲਤੀਆਂ ਕਰੀਆਂ ਜੇ ਕੋ ਡੁੱਬਾ ਫਿਰ ਹੋਵੇ ਸਾਰ ਕਹਿੰਦੇ ਸਾਰ ਲੈਂਦਾ ਰੱਬ ਉਹਦੀ ਹਾਂਜੀ
ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ
ਉਹ ਸਰਬ ਦਾ ਤਾਰ ਹੈ ਜੀ ਸੱਚਾ ਜੀ ਸਰਬ ਸਰਬ ਦਾ ਤਾਰ ਹੈ ਸਾਰਿਆਂ ਤੇ ਮਿਹਰਾਂ ਕਰਨ ਵਾਲਾ ਹੈ ਜੇ ਕੋਈ ਡੁੱਬਿਆ ਹੋਇਆ ਭਾਵ ਕੇ ਵਿਕਾਰਾਂ ਚ ਡਿੱਗੀ ਪਿਆ ਜੇ ਹੱਥ ਕਰੂ ਨਾ ਵੀ ਕੱਢ ਲੈ ਮਾਲਕਾ ਛੱਡਣਾ ਚਾਹੁੰਦਾ ਮੈਂ ਗਲਤੀਆਂ ਕਰੀਆਂ ਹੈ ਮੈਂ ਛੱਡਣਾ ਚਾਹੁੰਦਾ ਸਾਰਾ ਕੁਝ ਪਰ ਕਹਿੰਦੇ ਉਹਦੀ ਸਾਰ ਜ਼ਰੂਰ ਲੈਂਦਾ ਤੇ ਜੇ ਤਾਂ ਐ ਕਰਨਾ ਹੀ ਨਹੀਂ ਫਿਰ ਡਿੱਗਿਆ ਰਹੇਗਾ ਫਿਰ ਤੈਨੂੰ ਕੋਈ ਬਦਲ ਨਹੀਂ ਸਕਦਾ ਜੇ ਤੂੰ ਖੁਦ ਨਹੀਂ ਬਦਲਣਾ ਚਾਹੁੰਦਾ ਫਿਰ ਨਹੀਂ ਕੋਈ ਬਦਲ ਸਕਦਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਮਨਮੁਖ ਨੂੰ ਤੁਸੀਂ ਸਮਝਾ ਨਹੀਂ ਸਕਦੇ, ਜੇ ਆਪ ਨਹੀਂ ਨਾ ਬੰਦਾ ਬਦਲਣਾ ਚਾਹੁੰਦਾ ਫਿਰ ਨਹੀਂ ਤੁਸੀਂ ਕੁਛ ਕਰ ਸਕਦੇ। ਆਓ ਜੀ ਪਰਸੋਂ ਅੰਮ੍ਰਿਤ ਸੰਚਾਰ ਹੋਣਾ ਹੈ, ਖੰਡੇ ਦੀ ਪੌਲ ਤਿਆਰ ਹੋਣੀ ਹੈ। ਜਿਹੜੇ ਮੇਰੇ ਵੀਰ ਭਰਾ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਹੈ ਉਹ ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾਉਣ, ਪਰਸੋਂ ਅੰਮ੍ਰਿਤ ਦਾ ਬਾਟਾ ਝਨੀਰ ਵਿੱਚ ਤਿਆਰ ਹੋਊਗਾ। ਬਾਕੀ ਅਗਲੀ ਬੇਨਤੀ, ਅੱਜ ਦੇ ਹਿਸਾਬ ਨਾਲ ਤੇ ਸੰਗਤ ਪਹਿਲੇ ਦਿਨ ਹੀ ਬਹੁਤ ਹੈ, ਘੱਟ ਤੋਂ ਘੱਟ ਮੈਨੂੰ ਸਟੇਜ ਤੋਂ ਇਹ ਲੱਗਦਾ ਹੈ ਵੀ 400 ਫੁੱਟ ਤੱਕ ਬੰਦੇ ਬੈਠੇ, ਸੰਗਤ ਬੈਠੀ ਹੈ, ਤੇ ਇਸ ਹਿਸਾਬ ਨਾਲ ਤੇ ਕੱਲ ਨੂੰ ਸੰਗਤ ਜ਼ਿਆਦਾ ਹੋਏਗੀ ਕਾਫੀ। ਉਹਦੇ ਲਈ ਮੈਂ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਵੇਖੋ, ਜੇ ਹੁਣ ਬੰਦਾ ਇੱਥੇ ਇੱਕ ਜਗ੍ਹਾ ਲੰਗਰ ਪੱਕੇ, ਇੱਕ ਜਗ੍ਹਾ ਜੇ ਲੰਗਰ ਪੱਕੇ ਤੇ ਪ੍ਰਸ਼ਾਦੇ ਬੀਬੀਆਂ ਸਵੇਰੇ 7 ਵਜੇ ਲਾਉਣ ਲੱਗਣ ਤੇ ਖਾਣੇ ਰਾਤ ਨੂੰ 7 ਵਜੇ ਨੇ, 12 ਘੰਟੇ ਪਹਿਲਾਂ ਬਣਨੇ, ਇੰਨਾ ਟਾਈਮ ਪਹਿਲਾਂ ਪ੍ਰਸ਼ਾਦਾ ਬਣਨ, ਸਬਜ਼ੀਆਂ ਵੀ ਜਲਦੀ ਬਣਨਗੀਆਂ, ਸਾਰਾ ਦਿਨ ਮਾਈਆਂ ਲੱਗੀਆਂ ਰਹਿਣਗੀਆਂ ਪ੍ਰਸ਼ਾਦਾ ਇੰਨਿਆਂ ਲਈ ਤਿਆਰ ਕਰਨਾ। ਤੇ ਇਹਦੇ ਨਾਲੋਂ ਚੰਗਾ ਵੀ ਜਿਹੜੇ ਪਿੰਡਾਂ ਵਾਲਿਓ ਭਾਈ ਆਪੋ ਆਪਣੇ ਪਿੰਡਾਂ ਵਿੱਚ ਸ਼ਾਮ ਨੂੰ 4 ਕੁ ਵਜੇ ਲੋਹ ਲਾ ਕੇ ਬੀਬੀਆਂ ਇਕੱਠੀਆਂ ਹੋ ਜਾਣ, ਦਾਲ ਬਣਾ ਲਓ, ਪ੍ਰਸ਼ਾਦੇ ਬਣਾ ਲਓ, ਆਉਣਾ ਹੀ ਹੈ ਟਰਾਲੀ 'ਚ, ਜਦੋਂ 6 ਵਜੇ ਪਹੁੰਚਾ ਦਿਓ ਇੱਥੇ, ਗੱਡੀ ਭੇਜ ਦਿਓ ਵੀ ਲਓ ਭਾਈ ਸਾਡੇ ਪਿੰਡ ਵੱਲੋਂ। ਅੱਜ ਵੀ ਮੈਨੂੰ ਦੱਸਿਆ ਕਹਿੰਦੇ 5-7 ਪਿੰਡਾਂ ਵਿੱਚੋਂ 10 ਪਿੰਡਾਂ 'ਚੋਂ ਪ੍ਰਸ਼ਾਦਾ ਪੱਕ ਕੇ ਵੀ ਆਇਆ। ਇੱਕ ਜਗ੍ਹਾ ਪੱਕਣ ਨਾਲੋਂ ਭਾਈ ਆਪੋ ਆਪਣੇ ਪਿੰਡਾਂ 'ਚ ਮਾਈਓ ਇਕੱਠੀਆਂ ਹੋ ਕੇ ਇੱਕ ਬੋਰੀ ਆਟੇ, ਇੱਕ ਤੋੜਾ, ਇੱਕ ਗੱਟਾ, 2 ਗੱਟੇ ਆਟੇ ਦੇ ਪਕਾ ਦਿਓ, ਇਕੱਠੀਆਂ ਬਹਿ ਜਾਓ, ਨਾਲੇ ਜਦੋਂ ਬੰਦਾ ਘਰ ਥੋੜੇ ਬਣਦੇ ਨੇ ਫਿਰ ਤੁਸੀਂ ਵਧੀਆ ਚੋਪੜ ਕੇ ਪਕਾ ਕੇ ਆਰਾਮ ਨਾਲ ਪਕਾਉਂਗੀਆਂ, ਵਧੀਆ ਸੋਹਣੇ ਵੀ ਬਣਦੇ, ਜ਼ਿਆਦਾ ਗਿਣਤੀ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਕਾਲ 'ਚ ਕਿੱਦਾਂ ਹੁੰਦਾ। ਤਾਂ ਕਰਕੇ 4 ਵਜੇ ਮੇਰੀ ਉਹ ਭੈਣੋ ਮਾਈਓ ਪਿੰਡਾਂ ਦੇ ਵਿੱਚ ਪ੍ਰਸ਼ਾਦਾ, ਨੇੜੇ ਨੇੜੇ ਜਿਹੜੇ ਇੱਥੇ ਦੇ 12-15 ਨੇੜੇ ਵਾਲੇ ਪਿੰਡ ਹੈ ਬਣਾਇਓ ਪ੍ਰਸ਼ਾਦਾ ਤੇ ਪਕਾ ਕੇ ਭੇਜ ਦਿਓ। ਬਾਕੀ ਜੇ ਕੋਈ ਸਬਜ਼ੀਆਂ ਵਗੈਰਾ ਦੇ ਕੇ ਜੇ ਕੋਈ ਬਣਾ ਸਕਦਾ ਭਾਈ ਉਹ ਰੀਝ ਨਾਲ, ਆਪਣੇ ਪਿਆਰ ਨਾਲ, ਰੀਝ ਨਾਲ, ਜਿਵੇਂ ਆਪਾਂ ਖਾਣਾ ਘਰੇ ਬਣਾਈਦਾ ਰੀਝ ਨਾਲ, ਐਂ ਬਣਾ ਕੇ ਪ੍ਰਸ਼ਾਦਾ ਤੇ ਦੇਗਾ ਦਾਲ ਦਾ, ਸਬਜ਼ੀ ਦਾ, ਜਿਹੜਾ ਵੀ ਕੋਈ ਠੀਕ ਲੱਗੇ, ਤੇ ਪ੍ਰਸ਼ਾਦਾ ਉਹ ਪੱਕਦੇ ਪਕਾ ਕੇ ਤੇ ਭੇਜ ਦਿਓ, ਫਿਰ ਸ਼ਾਮ ਨੂੰ ਆਪ ਆਇਓ ਛਕਿਓ ਨਾਲੇ ਇੱਥੇ। ਬਾਕੀ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਸਾਰੇ ਰਲ ਕੇ ਸੇਵਾ ਕਰੋ, ਮਸ਼ੀਨਾਂ ਲਾਉਣ ਦੀ ਲੋੜ ਨਾ ਪਵੇ। ਕਹਿੰਦੇ ਪ੍ਰਸ਼ਾਦਿਆਂ ਵਾਲੀ ਮਸ਼ੀਨ ਆਈ ਹੈ, ਮਸ਼ੀਨ ਲਾਉਣ ਦੀ ਲੋੜ ਹੀ ਨਾ ਪਵੇ ਭਾਈ, ਤੁਸੀਂ ਆਪ ਹੀ ਕਰ ਲਓ। ਇੰਨੀਆਂ ਮਾਈਆਂ ਦੇ ਹੁੰਦਿਆਂ ਮਸ਼ੀਨ ਕਾਹਦੇ ਲਈ ਲਾਉਣੀਆਂ, ਇੰਨੀਆਂ ਮਾਈਆਂ, ਇੰਨੀ ਸੰਗਤ ਹੈ, ਇੰਨਾ ਫਿਰ ਕਾਹਦੇ ਲਈ ਮਸ਼ੀਨਾਂ ਲਾਉਣੀਆਂ ਆਪਾਂ। ਸਾਡੇ ਨਾ ਉੱਥੇ 5-7 ਬਜ਼ੁਰਗ ਮਾਤਾਵਾਂ ਰਹਿੰਦੀਆਂ, ਕੋਈ 60 ਸਾਲ ਦੀ ਹੈ, ਕੋਈ 80 ਸਾਲ ਦੀ ਹੈ। ਸਾਡੇ ਪਰਮੇਸ਼ਰ ਦੁਆਰ ਨਾ ਕਈ ਵਾਰੀ ਤੇ, ਵੈਸੇ ਤੇ ਸਾਡੇ ਰੋਜ਼ ਦੀ ਜਿਹੜੀ ਗਿਣਤੀ ਹੈ 5-7 ਹਜ਼ਾਰ ਸੰਗਤ ਦਾ ਪ੍ਰਸ਼ਾਦਾ ਬਣਦਾ ਲੰਗਰ 'ਚ, ਬਾਹਰੋਂ ਪੱਕ ਕੇ ਵੀ ਆ ਜਾਂਦਾ, ਜਿਵੇਂ ਹੁਣ ਐਤਵਾਰ ਨੂੰ ਅੱਗੇ ਪਿੱਛੇ ਦੀਵਾਨ ਵੇਲੇ ਵੀ ਲੈ ਆਉਂਦੇ ਆ ਕਈ। ਤੇ ਕਈ ਵਾਰੀ ਨਾ ਉੱਥੇ ਜਿਵੇਂ ਹੁਣ ਰੈਲੀਆਂ ਚੱਲਦੀਆਂ, ਕੋਈ ਕਿਸਾਨਾਂ ਦੀਆਂ ਚੱਲ ਪਈਆਂ, ਫਿਰ ਉਦੋਂ ਤਾਂ ਇਹੀ ਪਤਾ ਲੱਗਦਾ ਵੀ 3000 ਅੱਜ ਆ ਗਿਆ, ਦੁਪਹਿਰੇ ਹੀ ਆ ਗਏ, ਇਕੱਠੇ ਹੀ ਆ ਜਾਂਦੇ ਨੇ ਕਈ ਵਾਰੀ। ਤੇ ਮੈਂ ਪਿੱਛੇ ਜੇ ਕਿਹਾ, ਮੈਂ ਕਿਹਾ ਮੈਂ ਪ੍ਰਸ਼ਾਦਿਆਂ ਵਾਲੀ ਆਪਾਂ ਮਸ਼ੀਨ ਲਾ ਲਓ, ਤੇ ਸਾਡੇ ਮਾਈਆਂ ਨੇ ਉੱਥੇ, ਉਹ ਬਜ਼ੁਰਗ ਨੇ 5-7, ਉਹ ਫੁੱਲ ਨਾਰਾਜ਼ ਹੋ ਗਈਆਂ ਮੇਰੇ ਨਾਲ, ਕਹਿੰਦੀਆਂ ਜੀ ਅਸੀਂ ਮਸ਼ੀਨ ਨਹੀਂ ਲਾਉਣ ਦੇਣੀ। ਮੈਂ ਮਾਤਾਵਾਂ ਨੂੰ ਕਿਹਾ, ਮੈਂ ਕਿਹਾ ਮਾਤਾ 12 ਵਜੇ ਤੁਹਾਨੂੰ ਉੱਠ ਕੇ ਰੋਟੀ ਪਕਾਉਣੀ ਪੈਂਦੀ, ਇੱਕਦਮ ਹੀ ਸੰਗਤ ਆ ਜਾਂਦੀ ਹੈ, ਰਾਤ ਵਾਸਤੇ 1000-2000 ਬੰਦੇ ਦੀ ਰੋਟੀ ਬਣਾ ਕੇ ਤੇ ਸੌ ਜਾਂਦੀਆਂ, ਫਿਰ ਕਈ ਵਾਰੀ ਇੱਕਦਮ ਸੰਗਤ ਰਾਤ ਨੂੰ ਟਰੱਕ ਆ ਜਾਣ, ਬੱਸਾਂ ਆ ਜਾਣ, ਰੋਡ ਦੇ ਉੱਤੇ ਹੋਣ ਕਰਕੇ ਆ ਜਾਂਦੇ ਆ, ਤੇ ਫਿਰ ਉਹ ਅੱਧੀ ਰਾਤ ਨੂੰ 12 ਵਜੇ ਉੱਠ ਕੇ ਵੀ ਆ ਕੇ ਬਣਾਉਣਗੀਆਂ, 2 ਵਜੇ ਭਾਵੇਂ ਕਹਿਣਗੀਆਂ ਕਰਨਾ ਅਸੀਂ ਹੈ, ਮਸ਼ੀਨ ਨਹੀਂ ਲਾਉਣ ਦੇਣੀ, ਆਪੇ ਪਕਾ ਲਾਂਗੀਆਂ, ਜਿਵੇਂ ਹੋਊ ਅਸੀਂ ਆਪੇ ਕਰ ਲਾਂਗੇ, ਤੰਗ ਹੋਈਏ ਔਖੇ ਹੋਈਏ ਤੇ ਫਿਰ ਇੱਥੇ ਮਸ਼ੀਨਾਂ ਕਾਹਦੇ ਲਈ ਲਾਉਣੀਆਂ ਭਾਈ। ਤਾਂ ਤਕੜੇ ਹੋ ਕੇ ਸੇਵਾ ਕਰੋ, ਕੱਲ੍ਹ ਤੇ ਪਰਸੋਂ ਦਾ ਦੋਵੇਂ ਦਿਨ। ਸਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਹੋਰ ਸਪੀਕਰ ਬਾਹਰੋਂ ਮੰਗਾ ਕੇ, ਕਿਉਂਕਿ ਮੈਨੂੰ ਇੱਥੇ ਇਹ ਲੱਗਦਾ ਵੀ ਸੰਗਤ ਇੱਥੇ ਬਹੁਤ ਜ਼ਿਆਦਾ ਹੋਏਗੀ, ਜੇ ਅੱਜ ਇੰਨੀ ਸੰਗਤ ਹੈ ਇੱਥੇ ਤੇ ਕੱਲ੍ਹ ਪਰਸੋਂ ਤੇ ਬਹੁਤ ਜ਼ਿਆਦਾ ਇਕੱਠ ਹੋ ਜਾਏਗਾ, ਇੱਥੇ ਜ਼ਿਆਦਾ ਹੋਏਗਾ। ਤਾਂ ਕਰਕੇ ਪੰਡਾਲ ਵੀ ਅੱਗੇ ਪੂਰੀ ਤਰ੍ਹਾਂ ਵਧਾ ਦਿਓ, 6-7 ਪਰਦੇ ਅੱਗੇ ਨੂੰ ਲਾ ਕੇ, ਬਾਕੀ ਫਿਰ ਸਾਊਂਡ ਸਿਸਟਮ ਪੂਰਾ ਲਾਓ ਪਿੱਛੇ ਤੱਕ ਆਵਾਜ਼ ਜਾਵੇ, ਸਕਰੀਨਾਂ 2 ਲੱਗੀਆਂ, 2 ਹੋਰ ਪਿੱਛੇ ਕਰਕੇ ਲਾ ਦਿਓ, ਤਾਂ ਜੋ ਸਾਰੇ ਦਾ ਸਾਰਾ ਇੰਤਜ਼ਾਮ ਵਧੀਆ ਹੋਵੇ। ਝਨੀਰ ਇਲਾਕੇ ਦੀ ਸੰਗਤ, ਪਿੰਡ ਵਾਲੇ ਨੌਜਵਾਨ ਵੀਰ ਤਕੜੇ ਹੋ ਕੇ ਕੋਈ ਪਹਿਰੇ ਤੇ ਡਿਊਟੀ ਕਰੇ, ਕੋਈ ਲੰਗਰ ਵਿੱਚ ਕਰੇ, ਵਰਤਾਉਣ ਦੀ ਕਰੇ, ਬਾਕੀ ਆਪਣੇ ਫੋਨ ਮੋਬਾਈਲ ਪਰਸ ਸਭ ਸਾਂਭ ਕੇ ਰੱਖਿਓ। ਭੀੜ ਵਿੱਚ ਪਤਾ ਨਹੀਂ ਲੱਗਦਾ ਜੀ, ਮੱਥਾ ਜਦੋਂ ਟੇਕਦੇ ਹੋ ਇੱਥੇ ਬਹੁਤ ਚੋਰੀਆਂ ਹੋ ਜਾਂਦੀਆਂ, ਕਿਉਂਕਿ ਇਕੱਠ 'ਚ ਵਿਗੜੇ ਬੰਦੇ ਆ ਜਾਂਦੇ, ਜਦੋਂ ਰਸ਼ ਪੈਂਦਾ ਉਹਨਾਂ ਨੂੰ ਪਤਾ ਹੁੰਦਾ, ਚੈਨੀਆਂ ਲਾ ਲੈਂਦੇ ਆ ਜੀ, ਬੀਬੀ ਉਹ ਕੋਈ ਸੋਨਾ ਨਾ ਪਾ ਕੇ ਆਏ, ਕੋਈ ਮੋਬਾਈਲ ਪਰਸ ਜਿਹੜੇ ਆਪਣੇ ਸਾਂਭ ਕੇ ਰੱਖਿਓ ਹਰੇਕ ਚੀਜ਼ ਨਿਆਣੇ ਆਪਦੇ ਕੋਲੇ ਭਾ ਕੇ ਰੱਖਿਓ ਬੱਚੇ ਵੀ ਸੰਭਾਲਿਓ ਆਪਣੇ ਰਸ਼ ਵਿੱਚ ਫਿਰ ਪਤਾ ਨਹੀਂ ਲੱਗਦਾ ਬਾਕੀ ਜਦੋਂ ਟਰੈਕਟਰ ਲੈ ਕੇ ਜਾਣੇ ਆ ਵਹੀਕਲ ਕੱਢਣੇ ਆ ਬਹੁਤ ਆਰਾਮ ਨਾਲ ਕੱਢਿਓ ਕਾਲ ਨਾ ਕਰਿਓ ਅੱਜ ਮੈਂ 8:15 ਆ ਗਿਆ ਸੀ ਕੱਲ ਆਪਾਂ 8 ਵਜੇ ਆ ਜਾਾਂਗੇ ਇਦੋਂ 15 ਮਿੰਟ ਪਹਿਲਾਂ ਤੇ ਵੇਲੇ ਨਾਲ ਆਇਓ ਪਹੁੰਚ ਕੇ ਹਾਜ਼ਰੀ ਭਰਿਓ ਸਾਰਿਆਂ ਦਾ ਧੰਨਵਾਦ ਬਾਕੀ ਇਹ ਨਾ ਹੋਵੇ ਵੀ ਅੱਜ ਨੈੱਟ ਨਹੀਂ ਚੱਲਿਆ ਤੇ ਅਗਲਾ ਕਹਿੰਦਾ ਵਿਹਲੇ ਬੈਠੇ ਮੈਂ ਕਿ ਸ਼ੁਰੂ ਚ ਜਿਵੇਂ ਗੱਲ ਕੀ ਸੀ ਵੀ ਅੱਜ ਤੇ ਜੀ ਬੰਦੀ ਸੀ ਸਾਰਾ ਕੁਝ ਅਸੀਂ ਆਖਿਆ ਚਲੋ ਦੁਕਾਨ ਤੇ ਬਹਿ ਜੰਨੇ ਜਾ ਕੇ ਸੋ ਕੱਲ ਨੂੰ ਪਤਾ ਲੱਗਣਾ ਵੀ ਸੱਚੀ ਪਿਆ ਹਰੀ ਇਹ ਕੱਲ ਨੂੰ ਘਰੀ ਸੁਣ ਲਾਂਗੇ ਇਦਾਂ ਵੀ ਸਰ ਸਰ ਜਾਂਦਾ ਸੋ ਆਓ ਵੱਧ ਚੜ ਕੇ ਲਾਹਾ ਲਈਏ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਤਿਆਰੀ ਕਰ ਲਓ ਅੰਮ੍ਰਿਤ ਛਕਣ ਵਾਲੇ ਤਿਆਰੀ ਕਰ ਲਓ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸਿੰਘ ਸਜੋ ਦਾਖਲੇ ਲਓ ਫਿਰ ਅੱਗੇ ਨੂੰ ਤੁਰੀਏ ਪੜ੍ਹਾਈ ਸ਼ੁਰੂ ਕਰੀਏ ਜੀ ਬੜੀ ਸੋਹਣੀ ਪੜ੍ਹਾਈ ਹੈ ਗੁਰਮਤਿ ਦੀ ਬਹੁਤ ਸਵਾਦ ਦਿੰਦੀ ਜ਼ਿੰਦਗੀ ਜਿਉਣ ਦਾ ਆਨੰਦ ਆਉਣ ਲੱਗ ਜਾਂਦਾ ਹੈ ਆਓ ਪਖੰਡ ਛੱਡੋ ਵਹਿਮ ਭਰਮ ਛੱਡੋ ਕਬਰਾਂ ਮੜੀਆਂ ਸਮਾਧਾਂ ਤੇ ਕੱਖ ਨਹੀਂ ਲੱਭਦਾ ਜੀ ਅਕਲ ਵਾਲੀਆਂ ਗੱਲਾਂ ਕਰੋ ਅਕਲ ਵਾਲੀ ਕੱਖ ਨਹੀਂ ਕਿਤੇ ਸਮਝ ਲਓ ਬਸ ਗਿਆਨ ਲਓ ਐਜੂਕੇਟ ਹੋਵੋ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਮੱਥਾ ਟੇਕਣ ਵੰਨੀ ਉਹ ਰਹਿ ਗਏ ਆਪਣੀ ਪ੍ਰੇਮ ਭੇਟਾ ਰੱਖ ਲਓ ਜਿਹੜੇ ਆ ਰਹੇ ਸੀ ਮੱਥਾ ਜਿਨ੍ਹਾਂ ਨੇ ਨਹੀਂ ਟੇਕਿਆ ਆਪਣੀ ਪ੍ਰੇਮ ਭੇਟਾ ਰੱਖ ਲਓ ਉੱਠ ਕੇ ਫਿਰ ਪਿੱਛੇ ਪਿੱਛੇ ਨੂੰ ਫਟਾਫਟ ਆ ਜਗ੍ਹਾ ਖਾਲੀ ਕਰ ਦਿਓ ਮੱਥਾ ਟੇਕ ਕੇ ਪਿੱਛੇ ਨੂੰ ਚਲੇ ਜਾਇਓ ਆ ਰਾਮ ਕਲੀ ਮੁਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਤਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਉਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਂ ਜਾਗਰ ਤਨ ਪਰਵਾਰ ਕਈਆਂ ਸ਼ਬਦ ਕਾਵਣ ਆਈਆਂ ਉਹ ਮੰਗਾ ਮੋਹਰੀ ਕਿਹੜਾ ਮਨ ਜਿਨੀ ਵਸਾਇਆ ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਹਰ ਨਾਲ ਰਹੋ ਤੂੰ ਮੇਰਾ ਤੂੰ ਸਭ ਵਿਸਾਰਾ ਨਹੀਂ ਕਰੋ ਕਦੇ ਤੇਰਾ ਬਾਤ ਸਭ ਸਵਾਰ ਆਪਣਾ ਗੱਲਾਂ ਸਮਰੱਥ ਸੁਭਾਮੀ ਸੋ ਕਿਉਂ ਮਨ ਹੋ ਵਸਾਰੇ ਮਨ ਹੈ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮ ਸਾਜੇ ਕਾਮ ਜਿਨ ਕੈ ਮਾਨੋ ਵਸਿਆ ਬਾਦੀ ਸ਼ਬਦ ਕਰੇ ਸਾਹਿਬ ਕਿਆ ਨਾਹੀ ਕਰਦੇ ਨਾਮ ਆਇਆ ਸੱਚ ਨਾਮ ਆਧਾਰਿਆ ਜਿਨ ਕੋ ਕਾਂ ਸਭ ਗਵਾਰ ਹਰ ਨਾਮ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਕੁਰਬਾਨ ਕੀਤਾ ਗੁਰਬਿੰਦਾ ਜਿਸਦੀਆਂ ਹੀ ਬਣਿਆ ਸ਼ਬਦ ਕਰੋ ਪਿਆਰੋ ਸਾਚਾ ਆਪਿਆਰਾ ਭਾਰੋ ਵਾਜੇ ਪੰਚਾ ਉਦਿਤ ਕਰ ਸੁਭਾਗੇ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚੂ ਤੁਲ ਵਾਸ ਕੀ ਕੀ ਕਾਲ ਕੰਡ ਕੁਮਾਰ ਹੋ ਕਰ ਬੁਲਾਇਆ ਤੁਮ ਜਿਤ ਕਾਓ ਸੇ ਨਾਮ ਹਰ ਕੈ ਲਾਗੇ ਮੈਂ ਨਾਨਕ ਤੈ ਸੁਖ ਮੋਹਾਂ ਤੁਮ ਕਰ ਹਰ ਵਾਰੀ ਸੁਣੋ ਮਨ ਭਾਗੀ ਹੋ ਸਗਲ ਮਨੋਰ ਪਾਰ ਬ੍ਰਹਮ ਕਰ ਪਾਇਆ ਉਤਰੇ ਸਗਲ ਸੂਰੇ ਸੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਸੁਰੇ ਗੁਰ ਤੇ ਜਾਣ ਸੁਣਦੇ ਪੁਨੀ ਕਹਿੰਦੇ ਸਤਿਗੁਰ ਰਹਿਆ ਪਰਪੂਰ ਧਰਮ ਚੁੱਕੀ ਨਾਮ ਤੇ ਆਇਆ ਮੈਂ
ਦੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖਿਆ ਬਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖਿਆ ਬਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਜੋ ਮੰਗੇ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।